ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਕਲ ਹੋਈ ਕੁੱਤੇ ਮੂਹੀ, ਖਾਜ ਹੋਆ ਮੁਰਦਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾ ਜੀ, ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀ, ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ ਹੈ ਕਿ ਆਪਣੀ ਹਜ਼ੂਰੀ ਬਖਸ਼ਿਸ਼ ਕੀਤੀ, ਸੰਗਤ ਬਖਸ਼ਿਸ਼ ਕੀਤੀ ਹੈ, ਜਿੱਥੇ ਸਾਨੂੰ ਮਨੁੱਖਾ ਸਰੀਰ ਬਖਸ਼ਿਆ। ਇਹ ਉਹਦੀ ਕਿਰਪਾ ਹੈ, ਤੁਮਰੀ ਕਿਰਪਾ ਤੇ ਮਾਨੁੱਖ ਦੇ ਪਾਈ ਹੈ। ਤੇ ਮਨੁੱਖਾ ਸਰੀਰ ਵਿੱਚ ਗੁਰੂ ਨਾਨਕ ਦੇ ਦਰ ਘਰ ਦੀ ਸਿੱਖੀ ਪ੍ਰਾਪਤ ਹੋਈ ਹੈ। ਸੋ ਆਓ ਮਨਬਿਰਤੀਆਂ ਇਕਾਗਰ ਕਰੋ। ਜਿਸ ਪ੍ਰਕਾਰ ਲੜੀਵਾਰ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ, ਉਸ ਦਾ ਆਨੰਦ ਮਾਨਣਾ ਕਰੀਏ ਜੀ।
ਸਲੋਕ ਮਹੱਲਾ ਪਹਿਲਾ।
ਸਤਿਗੁਰੂ ਮਹਾਰਾਜ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਦਾ ਇਹ ਅੰਮ੍ਰਿਤ ਵਚਨ ਹੈ। ਸਿੱਧਾਂ ਦੇ ਨਾਲ ਗੋਸ਼ਟ ਭਾਵੇਂ ਸੁਮੇਰ ਪਰਬਤ ਤੇ ਵੀ ਹੋਈ, ਅਚਲ ਬਟਾਲੇ ਵੀ ਹੋਈ, ਪਰ ਇਹ ਸਿੱਧ ਕਰਤਾਰਪੁਰ ਵੀ ਆਏ। ਉੱਥੇ ਫਿਰ ਚਰਚਾ ਹੋਈ ਹੈ। ਚਰਚਾ ਕਰਦਿਆਂ ਅਨੇਕਾਂ ਸਵਾਲ ਕੀਤੇ, ਅਨੇਕਾਂ ਉੱਤਰ ਮਹਾਰਾਜ ਨੇ ਉਹਨਾਂ ਦਿੱਤੇ। ਸਵਾਲ ਜਵਾਬ ਅਨੇਕਾਂ ਹੁੰਦੇ ਹੋਏ ਸਿੱਧਾਂ ਨੇ ਇੱਕ ਸਵਾਲ ਕੀਤਾ, ਕਹਿਣ ਲੱਗੇ ਤਪਾ ਜੀ, ਇਹ ਦੱਸੋ ਵੀ ਕਲਯੁਗ ਦਾ ਸੁਭਾਅ ਕਿਸ ਤਰ੍ਹਾਂ ਦਾ ਹੋ ਗਿਆ ਕਲਯੁਗੀ ਜੀਵਾਂ ਦਾ। ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਆਪ ਕਿਰਪਾ ਕਰਕੇ ਇਹ ਸਵਾਲ ਦਾ ਵਰਣਨ ਕਰੋ। ਇਹ ਸੁਣ ਕੇ ਮਹਾਰਾਜ ਸਾਹਿਬ ਜੀ ਨੇ ਫਿਰ ਸਲੋਕ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਇਉਂ ਫਰਮਾਨ ਕਰਦੇ ਨੇ, ਸੁਣੋ ਜੀ।
ਗੱਲ ਹੋਈ ਕੁੱਤੇ ਮੋਹੇ
ਤੇ ਹੇ ਭਾਈ ਸਿੱਧੋ, ਸਿੱਧ ਪੁਰਸ਼ੋ, ਕਲ ਕਲਯੁਗ ਦੀ ਜਿਹੜੀ ਕਿਰਿਆ ਹੈ, ਕਲਯੁਗ ਦੇ ਜੀਵਾਂ ਦੀ ਬੁੱਧੀ ਹੈ, ਅਵਿਦਿਆ ਕਰਕੇ ਕੁੱਤੇ ਦੇ ਮੂੰਹੀ ਮੂੰਹ ਵਾਲੀ ਹੋ ਗਈ, ਭਾਵ ਕੀ ਜੂਠੀ ਹੋ ਗਈ, ਲੋਭ ਦੇ ਸਹਿਤ ਹੋ ਗਈ ਹੈ। ਕੁੱਤੇ ਦਾ ਜਿਵੇਂ ਸੁਭਾਅ ਹੁੰਦਾ ਹੈ, ਉਹ ਥਾਂ ਥਾਂ ਮੂੰਹ ਪਾਉਂਦਾ ਹੈ, ਇਸੇ ਤਰ੍ਹਾਂ ਥਾਂ ਥਾਂ ਨਿੰਦਿਆ ਕਰਨ ਰੂਪ ਮੂੰਹ ਇਸ ਤਰ੍ਹਾਂ ਪਾਉਣਾ, ਜਿਹੜਾ ਮੂੰਹ ਮਾਰਨਾ, ਇਹ ਕੁੱਤੇ ਦਾ ਮੂੰਹ ਲੱਗਿਆ। ਕੁੱਤੇ ਨੇ ਬੇਫਾਇਦਾ ਭੌਂਕਣਾ ਹੁੰਦਾ ਹੈ, ਜੀਵ ਨਿੰਦਿਆ ਦੀ ਬੇਫਾਇਦਾ ਭੌਂਕਦੇ ਹੈ। ਕੁੱਤੇ ਮੂੰਹੀ, ਕੁੱਤਾ ਜਿਹੜਾ ਕਰੰਗਾਂ ਨੂੰ ਜਾ ਕੇ ਚਿੰਬੜਦਾ ਹੈ, ਇਸ ਤਰ੍ਹਾਂ ਕਲਯੁਗੀ ਜੀਵਾਂ ਦੀ ਬੁੱਧੀ ਵਿਸ਼ਿਆਂ ਰੂਪ ਕਰੰਗਾਂ ਨੂੰ ਲੱਗੀ ਹੋਈ ਹੈ। ਇਸ ਕਰਕੇ ਇਹਨਾਂ ਦਾ ਖਾਜ ਵੀ ਐਸਾ ਹੋ ਗਿਆ ਹੈ,
ਖਾਜ ਹੋਆ ਮੁਰਦਾਰ।
ਕੁੱਤਿਆਂ ਦਾ ਖਾਜ ਖਾਣਾ, ਜਿਹੜਾ ਮੁਰਦਾਰ ਮਰੇ ਹੋਏ ਜੀਵ ਜੰਤਾਂ ਦਾ ਮਾਸ ਖਾਣਾ, ਇਹ ਇਸੇ ਤਰ੍ਹਾਂ ਦਾ ਜੀਵ ਜੰਤਾਂ ਦਾ ਹੋਆ ਹੁੰਦਾ ਹੈ। ਇਸੇ ਪ੍ਰਕਾਰ ਕਲਯੁਗੀ ਜੀਵ ਜਿਹੜੇ ਨੇ, ਝੂਠ ਬੋਲਣ ਰੂਪੀ ਦਾ ਪਰਾਏ ਹੱਕ ਰੂਪੀ ਮੁਰਦਾਰ ਦਾ ਖਾਣਾ, ਇਹ ਧੋਖੇ ਨਾਲ, ਛਲ ਨਾਲ, ਫਰੇਬ ਨਾਲ, ਤੇ ਜਾਂ ਫਿਰ ਧਰਮ ਦਾ ਪ੍ਰਭਾਵ ਦੇ ਕੇ ਲੁੱਟੀ ਜਾਣਾ ਲੋਕਾਂ ਨੂੰ, ਇਸ ਪ੍ਰਕਾਰ ਇਹ ਕੁੱਤੇ ਵਾਲਾ ਸੁਭਾਅ ਹੋ ਗਿਆ। ਤੇ ਜਿਵੇਂ ਕੂਕਰ ਭੌਂਕਦਾ ਹੁੰਦਾ ਹੈ, ਤੇਵੇਂ ਹੀ ਇਹਨਾਂ ਜੀਵਾਂ ਦਾ। ਤੇ ਭਾਈ ਗੁਰਦਾਸ ਸਾਹਿਬ ਨੇ ਇੱਥੋਂ ਹੀ ਸਿਧਾਂਤ ਲੈ ਕੇ ਕਿਹਾ, ਕਲ ਆਈ ਕੁੱਤੇ ਮੂਹੀ, ਖਾਜ ਹੋਇਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਉਣ ਦੀ ਉਲਟੀ ਬਾੜ ਖੇਤ ਕੋ ਖਾਈ। ਉਹ ਸਿਧਾਂਤ ਦੱਸ ਰਹੇ
ਕੂੜ ਬੋਲ ਬੋਲ ਭੌਕਣਾ,
ਜੋ ਕੂੜ ਝੂਠ ਬੋਲ ਬੋਲ ਕੇ, ਜਾਂ ਫਿਰ ਕੂੜ ਝੂਠ ਬੋਲ ਬਚਨ ਦਾ ਬੋਲ ਬੋਲਣਾ, ਇਹ ਜੀਵ ਰੂਪ ਕੁੱਤੇ ਦਾ ਭੌਂਕਣਾ ਹੈ।
ਚੂਕਾ ਧਰਮ ਵਿਚਾਰ,
ਜਿਹੜਾ ਧਰਮ ਵਾਲਾ ਸੁਭਾਅ, ਧਰਮ ਵਾਲੇ ਕਰਮ, ਇਹ ਵਿਚਾਰ ਅੰਦਰੋਂ ਚੁੱਕੇ ਹੀ ਗਏ ਨੇ ਜਿਹੜੇ, ਇਸ ਪ੍ਰਕਾਰ ਇਹ ਕਲਯੁਗ ਦਾ ਪ੍ਰਭਾਵ ਹੈ। ਉੱਪਰ ਤੇ ਧਰਮੀ ਦਿਸਦਾ, ਵਿਚੋਂ ਧਰਮੀ ਹੈ ਨੀ, ਇਹ ਕਲਯੁਗ ਦਾ ਪ੍ਰਭਾਵ ਜਾਣਨਾ।
ਜਿਨ ਜੀਵੰਦਿਆ ਪਤ ਰਹੇ,
ਜਿਨ੍ਹਾਂ ਮਨਮੁੱਖ ਪੁਰਸ਼ਾਂ ਦੀ ਜਿਉਂਦਿਆਂ ਜਿਉਂਦੀ ਪਤ ਇੱਜ਼ਤ ਨਹੀਂ ਹੈ, ਜਿਉਂਦੇ ਹੀ ਕਾਮ ਕਰੋ ਲੋਭ ਮੋਹ ਹੰਕਾਰ ਨੇ ਬੇਇੱਜ਼ਤ ਕਰ ਦਿੱਤੇ ਹਨ।
ਮੋਇਆ ਮੰਦੀ ਸੋਏ,
ਉਹਨਾਂ ਦੀ ਮਰਿਆ ਤੋਂ ਬਾਅਦ ਫਿਰ ਮੰਦੀ ਭੈੜੀ ਸੋਏ ਸੋਭਾ ਹੁੰਦੀ ਹੈ, ਕਣਸੋ ਉਹਨਾਂ ਦੀ ਪਰਲੋਕ ਦੇ ਵਿੱਚ ਵੀ ਫਿਰ ਮੰਦੀ ਹੁੰਦੀ ਹੈ।
ਲਿਖਿਆ ਹੋਵੇ ਨਾਨਕਾ,
ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਹੈ ਕਿ ਜਿਸ ਪੁਰਖ ਦੇ ਮੱਥੇ ਦੇ ਉੱਤੇ ਈਸ਼ਵਰ ਨੇ ਪੂਰਵਲੇ ਪੁੰਨਾਂ ਦੇ ਪ੍ਰੇਰੇ ਹੋਏ ਨੇ ਸ੍ਰੇਸ਼ਟ ਲੇਖ ਲਿਖਿਆ ਹੋਵੇ, ਤੇ ਇਸ ਕਰਕੇ
ਕਰਤਾ ਕਰੇ ਸੋ ਹੋਏ,
ਤੇ ਉਸ ਦੇ ਉੱਤੇ ਕਰਤਾ ਰਚਨਹਾਰ ਪਰਮੇਸ਼ਰ ਕਿਰਪਾ ਕਰਦਾ ਹੈ, ਕਰ ਕਰਦਾ ਹੈ, ਸੋ ਉਹ ਪੁਰਖ ਫਿਰ ਮੁਕਤ ਹੋਏ ਹੋ ਜਾਂਦਾ। ਜੇਕਰ ਪੂਰਨ ਗੁਰੂ ਸਾਹਿਬ ਜੀ ਦਾ ਉਪਦੇਸ਼ ਮਰਨ ਤੋਂ ਪਹਿਲਾਂ ਹਿਰਦੇ ਉੱਤੇ ਲਿਖਿਆ ਹੋਵੇ, ਹਿਰਦੇ ਹੀ ਲਿਖ ਲਿਓ, ਹਿਰਦੇ ਤੇ ਲਿਖ ਲਿਆ ਹੋਵੇ, ਧਾਰਨ ਕਰ ਲਿਆ ਹੋਵੇ ਉਹ, ਅਤੇ ਅਧਿਕਾਰੀ ਜਿਹੜਾ ਕਰਤਾ ਕਰਨ ਵਾਲਾ ਹੈ ਨਾ, ਉਪਦੇਸ਼ ਨੂੰ ਧਾਰਨ ਕਰਨ ਵਾਲਾ ਕਰਤਾ ਕਰੇ, ਉਸ ਉਪਦੇਸ਼ ਨੂੰ ਕਮਾਉਣਾ ਕਰੇ, ਫਿਰ ਜੀਵ ਉਸ ਕਰਤਾ ਪੁਰਖ ਦਾ ਹੀ ਸੋ ਹੋਏ, ਸੋ ਉਹਦਾ ਰੂਪ ਹੀ ਹੋ ਜਾਂਦਾ ਹੈ।
ਮਹੱਲਾ ਪਹਿਲਾ।
ਤੇ ਅੱਗੇ ਮਹਾਰਾਜ ਸਾਹਿਬ ਜੀ ਮਹੱਲਾ ਉਚਾਰਨ ਕਰਦੇ ਹਨ ਜੀ।
ਰੰਨਾ ਹੋਈਆ ਬੁੱਧੀਆ।
ਤੇ ਉਹ ਫਿਰ ਉਹਨਾਂ ਨੇ ਪ੍ਰਸ਼ਨ ਕੀਤਾ, ਕਹਿੰਦੇ ਗਰੀਬ ਨਵਾਜ ਇਹ ਦੱਸੋ ਫਿਰ, ਤਪਾ ਜੀ ਜਿਹੜੀਆਂ ਇਸਤਰੀਆਂ ਕਲਯੁਗ ਦੀਆਂ, ਉਹ ਕਲਯੁਗ ਦੀ ਤੱਤੀ ਹਵਾ ਤੋਂ ਬਚ ਗਈਆਂ ਹੋਣਗੀਆਂ। ਗੁਰੂ ਸਾਹਿਬ ਨੇ ਫਿਰ ਉੱਤਰ ਦਿੱਤਾ ਵੀ ਨਹੀਂ ਭਾਈ, ਐਸਾ ਨਹੀਂ ਹੈ, ਕਲਯੁਗ ਦੀ ਹਵਾ ਤੋਂ ਕੌਣ ਬਚ ਸਕਦਾ ਹੈ। ਰੰਨਾ ਇਸਤਰੀਆਂ ਦਾ ਨਾਮ ਹੈ, ਰੰਨਾ ਇਸਤਰੀਆਂ ਬਹੁਤੀਆਂ ਗਿਆਨ ਦੇਣ ਵਾਲੀਆਂ ਬਣ ਗਈਆਂ ਵੀ ਸਾਨੂੰ ਜ਼ਿਆਦਾ ਅਕਲ ਹੈ, ਅਤੇ ਜਿਹੜੇ ਪੁਰਸ਼ ਹਨ,
ਪੁਰਸ਼ ਹੋਏ ਸਯਾਦ,
ਤੇ ਪੁਰਸ਼ ਜਿਹੜੇ ਸਯਾਦ, ਸ਼ਿਕਾਰੀ ਦਾ ਨਾਮ ਹੈ ਇਹ, ਫਾਰਸੀ ਦੇ ਅੰਦਰ ਸਯਾਦ ਸ਼ਿਕਾਰੀ ਨੂੰ ਕਹਿੰਦੇ ਨੇ, ਇਸ ਕਰਕੇ ਪੁਰਸ਼ ਸ਼ਿਕਾਰੀ ਬਣੇ ਹੋਏ ਨੇ। ਤੇ ਰੰਨਾਂ ਬੋਧੀਆਂ ਹੋਈਆਂ, ਅੱਗੇ ਜਾ ਕੇ ਅੱਖਰ ਜੁੜ ਜਾਣਗੇ ਦਾ ਸਿਧਾਂਤ ਵੀ ਕਿਵੇਂ ਹੈ। ਤੇ ਇਹਦਾ ਸਯਾਦ ਦਾ ਅਰਥ ਜਿਹੜਾ ਮਰੀਦ ਵੀ ਹੁੰਦਾ ਹੈ, ਤੇ ਮਰੀਦ ਬਣ ਰਹੇ ਨੇ, ਇਸਤਰੀਆਂ ਦੇ ਮਰੀਦ ਬਣਨੇ, ਜੋਰਾਂ ਦਾ ਆਖਿਆ ਪੁਰਖ ਕਮਾਉਂਦੇ, ਸੇ ਅਪਵਿੱਤ ਮੇਧ ਖਲਾ ਹੋ ਰਹੇ ਨੇ। ਤੇ ਸਯਾਦ ਦਾ ਅਰਥ ਜਿਹੜਾ ਹੈ ਨਾ, ਮੂਰਖ ਵੀ ਹੁੰਦਾ ਹੈ, ਮੂਰਖ ਹੋ ਰਹੇ ਨੇ, ਭਾਵ ਕੀ ਹੈ, ਜਿਵੇਂ ਸ਼ਿਕਾਰੀ ਕੁੱਤੇ ਵਾਜ ਆਦਿ ਮਾਰ ਕੇ ਆਪਣੇ, ਜਿਹੜਾ ਸ਼ਿਕਾਰੀ ਕੁੱਤੇ ਹੁੰਦੇ ਨੇ ਤੇ ਸ਼ਿਕਾਰੀ ਬਾਜ ਹੁੰਦੇ ਨੇ, ਇਹ ਮਾਰ ਕੇ ਸ਼ਿਕਾਰ ਨੂੰ ਆਪਣੇ ਮਾਲਕ ਦੇ ਅੱਗੇ ਲਿਆ ਕੇ ਰੱਖ ਦਿੰਦੇ। ਇਸੇ ਪ੍ਰਕਾਰ ਜੀਵ ਰੂਪ ਤਾਂ ਹੈ ਸ਼ਿਕਾਰੀ, ਪਰਾਇਆ ਤਨ ਲੁੱਟ ਕੇ ਜਾਂ ਕਿਸੇ ਨੂੰ ਖੋਹ ਖਿੰਜ ਕੇ ਉਹ ਗਿਆਨ ਦੇਣ ਵਾਲੀਆਂ ਆਪਣੀ ਇਸਤਰੀ ਦੇ ਅੱਗੇ ਲਿਆ ਕੇ ਰੱਖਦੇ ਨੇ। ਬਹੁ ਪਰਪੰਚ ਕਰ ਪਰ ਤਨ ਲਿਆ ਵੈ, ਸੁਤਦਾਰਾ ਪੈ ਆਨ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰੇ ਜੀ ਪਹਿਲੀ ਜਾ। ਅੱਗੇ ਦੱਸਦੇ ਹਨ ਜੀ,
ਸੀਲ ਸੰਜਮ ਸੁੱਚ ਭੰਨੇ।
ਸੀਲ ਜਿਹੜਾ ਨਰਮ ਸੁਭਾਅ, ਸੰਜਮ ਇੰਦਰੀਆਂ ਦਾ ਦਮਨ ਕਰਨਾ, ਜਾਂ ਸੰਜਮ ਆਦਿ ਸਾਧਨ, ਸੁੱਚ ਸੁੱਚਮਤਾਈ ਹੈ, ਭੰਨੀ ਇਹ ਤਾਂ ਭੰਨੇ ਦਿੱਤੀ, ਦੂਰੇ ਕਰ ਦਿੱਤੀ ਹੈ। ਤੋ ਇਸ ਪ੍ਰਕਾਰ ਮਹਾਂਪੁਰਖ ਦੱਸਦੇ ਸੀ, ਜਦੋਂ ਮੈਂ ਪੜ੍ਹਦਾ ਸੀ ਉਹਨਾਂ ਕੋਲ, ਕਹਿੰਦੇ ਮੈਨੂੰ ਦੇਖ ਕੇ ਵੀ ਪਿੰਡਾਂ ਵਾਲੇ ਸੁੱਚਮ ਜ਼ਿਆਦਾ ਰੱਖਦੇ ਨੇ, ਕਹਿੰਦੇ ਉਹ ਸੰਤ ਆਪਣੇ ਚੇਲੇ ਚੇਲਿਆਂ 'ਚ ਖੜਾਂਜੇ ਬੈਠਾ, ਕਹਿੰਦਾ ਭਾਈ ਇਹ ਰੱਖਦੇ ਹੋਣਗੇ, ਕਹਿੰਦੇ ਮੈਂ ਤਾਂ ਇੱਕ ਵਾਰੀ, ਕਹਿੰਦੇ ਗਲਾਸ ਨਹੀਂ ਸੀ, ਕੌਲੀ ਨਹੀਂ ਸੀ, ਕਹਿੰਦੇ ਮੈਂ ਤਾਂ ਪਲਾਸਟਿਕ ਜੀ ਜੁੱਤੀ ਦੇ ਵਿੱਚ ਪਾ ਕੇ ਵੀ ਚਾਹ ਪੀ ਲਈ ਸੀ। ਉਹ ਇਹ ਹੁਣ ਇੱਥੇ ਸੁੱਚਮ ਤਾਂ ਭੰਨੀ ਹੋ ਗਈ ਨਾ। ਇਸ ਪ੍ਰਕਾਰ ਫਿਰ ਖਾਣਾ ਜੋ ਹੈ,
ਖਾਣਾ ਖਾਜ ਅਹਾਜ,
ਅਹਾਜ ਜਿਹੜਾ ਨਾ ਖਾਣ ਯੋਗ, ਮਾਸ ਸ਼ਰਾਬ ਇਤਿਆਦਿਕ, ਇਹ ਖਾਣਾ ਖਾਜ, ਤੇ ਇਸ ਪ੍ਰਕਾਰ ਖਾਂਦੇ ਹਨ, ਇਹ ਜੀਵਾਂ ਦੇ ਖਾਣੇ ਵੀ ਐਸੇ ਹੋ ਗਏ।
ਸ਼ਰਮ ਗਿਆ ਘਰ ਆਪਣੇ।
ਹੁਣ ਇੱਥੇ ਇੱਕ ਸਿਧਾਂਤਕ ਗੱਲ ਹੈ ਵੀ ਜਿਹੜਾ ਲਿੰਗ ਪਲਿੰਗ ਦਾ ਸ਼ਬਦਾਂ ਦਾ ਫਰਕ ਹੁੰਦਾ ਹੈ, ਵੀ ਜਿਹੜਾ ਸ਼ਰਮ ਹੈ ਇਸਤਰੀਵਾਚਕ ਸ਼ਬਦ ਹੈ, ਤੇ ਹੁਣ ਇੱਥੇ ਜਿਹੜਾ ਸ਼ਰਮ ਗਿਆ, ਜੇ ਕਹਿ ਦਈਏ ਫਲਾਨੀ ਬੀਬੀ ਗਿਆ, ਉਹ ਉਪਰਾ ਜਾ ਲੱਗੂ ਨਾ, ਕਿਉਂ ਵੀ ਲੇਟ ਕਿਉਂ ਆਇਆ, ਟਾਈਮ ਸਿਰ ਆਇਆ ਕਰ, ਬੈਠੋ ਤੇ ਪੋਤੀ ਜੀ, ਇਹ ਪੜ੍ਹਨ ਦੇ ਲੱਛਣ ਤੁਹਾਡੇ, ਪਹਿਲਾਂ ਤੂੰ ਵੀ ਲੇਟ ਆਇਆ, ਗਾਹ ਨੂੰ ਖਿਆਲ ਕਰ, ਟਾਈਮ ਸਿਰ ਆਇਆ ਕਰੋ। ਸ਼ਰਮ ਗਿਆ, ਇੱਥੇ ਇਹ ਗਿਆ ਸ਼ਬਦ ਕਿਉਂ ਕਿਹਾ, ਜਿਵੇਂ ਕੋਈ ਕਹੇ ਵੀ ਬੀਬੀ ਗਿਆ, ਉਹ ਕਹਿੰਦੇ ਬੀਬੀ ਗਈ ਕਹਿਣਾ ਚਾਹੀਦਾ, ਬੰਦਾ ਇਹਨੂੰ ਕਹਿ ਸਕਦੇ ਪੁਰਸ਼ ਗਿਆ, ਇਹ ਹੈ ਸਿਧਾਂਤਕ ਵਿਚਾਰ। ਇੱਥੇ ਸਾਧ ਸਿੰਘ ਜੀ ਜਿਹੜੇ ਸ਼ਰਮ ਤਾਂ ਹੈ ਲੱਜਾ ਦਾ ਨਾਮ, ਲੱਜਾ ਇਸਤਰੀ ਵਾਚਕ ਸ਼ਬਦ ਹੈ, ਤੇ ਲੱਜਾ ਵਾਲਾ ਸੁਭਾਅ ਅਰਥ ਦੇ ਵੀ ਸੁਭਾਅ ਆ ਜਾਣਾ ਹੈ, ਲੱਜਾ ਵਾਲਾ ਜਿਹੜਾ ਸੁਭਾਅ ਹੈ ਆਪਣੇ ਘਰ ਵਿੱਚ ਚਲਿਆ ਗਿਆ, ਤੇ ਇਸ ਕਰਕੇ ਭਾਵ ਕੀ ਆਪਣੇ ਘਰ, ਆਪਣਾ ਘਰ ਕੀ ਹੈ, ਲੱਜਾ ਦਾ, ਲੱਜਾ ਵਾਲੇ ਸੁਭਾਅ ਦਾ, ਈਸ਼ਵਰ ਦੇ ਕੋਲ ਚਲਿਆ ਗਿਆ। ਮਨਮੁਖ ਲੋਕ ਕਹਿੰਦੇ ਨੇ ਜੇ ਪਰਮੇਸ਼ਰ ਨੇ ਸ਼ਰਮ ਪੈਦਾ ਕੀਤੀ ਹੈ ਤਾਂ ਫਿਰ ਆਪਣੀ ਸ਼ਰਮ ਨੂੰ ਆਪ ਹੀ ਸਾਂਭ ਲਵੇ, ਸਾਨੂੰ ਤਾਂ ਇਹਦੀ ਲੋੜ ਨਹੀਂ ਹੈ, ਅਸੀਂ ਕੋਈ ਸ਼ਰਮ ਨਹੀਂ ਰੱਖਣੀ। ਤੇ ਜਦੋਂ ਫਿਰ ਸ਼ਰਮ ਆਪਣੇ ਘਰ ਵਾਹਿਗੁਰੂ ਨੇ ਪੈਦਾ ਕੀਤੀ, ਉੱਥੇ ਚਲੀ ਗਈ,
ਪਤ ਉੱਠ ਚੱਲੀ ਨਾਲ।
ਜਦੋਂ ਸ਼ਰਮ ਲੱਜਾ ਵਾਲਾ ਸਵਾ ਪਰਮੇਸ਼ਰ ਦੇ ਕੋਲ ਚਲਿਆ ਗਿਆ, ਪਰਮੇਸ਼ਰ ਦਾ ਸਵਾ ਹੈ, ਤਾਂ ਫਿਰ ਪਤ ਇੱਜ਼ਤ ਇਹ ਵੀ ਉੱਠ ਕੇ ਨਾਲ ਸਾਥ ਹੀ ਚਲੀ ਗਈ। ਜਿਹੜੇ ਗੁਰਮੁਖ ਜਨ ਹਨ ਉਹਨਾਂ ਦਾ ਸ਼ਰਮ ਵਾਲਾ ਸੁਭਾਅ ਆਪਣੇ ਸਤਸੰਗ ਰੂਪੀ ਘਰ ਵਿੱਚ ਚਲਿਆ ਗਿਆ। ਉਹ ਵੀ ਸੂਖਮ ਦੇਹੀ ਪਤ ਪ੍ਰਤਿਸ਼ਠਾ ਦੇ ਸਹਿਤ ਉੱਠ ਕੇ ਉਹ ਸੱਚਖੰਡ ਦਰਬਾਰ ਨੂੰ ਚਲੀ ਗਈ ਹੈ। ਭਾਵ ਕੀ ਹੈ, ਉਹਨਾਂ ਦੀ ਪਤ ਇੱਜ਼ਤ ਪ੍ਰਲੋਕ ਤੱਕ ਚਲੀ ਗਈ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਾਣ। ਇਹ ਦੂਸਰੇ ਅਰਥ ਵਿੱਚ ਹੈ। ਜਿਹੜੀ ਪਤ ਹੈ, ਸ਼ਰਮ ਤੇ ਧਰਮ ਦੋਨਾਂ ਦਾ ਜੋੜ ਹੈ, ਜਿਵੇਂ ਨਰ ਤੇ ਮਾਦਾ ਹੈ, ਪਸ਼ੂਆਂ ਚ ਵੀ ਪੰਛੀਆਂ ਵਿੱਚ ਜੋੜੇ ਨੇ, ਇਹ ਇਹਨਾਂ ਦਾ ਵੀ ਜੋੜਾ ਬਣਾਇਆ ਮਹਾਰਾਜ ਨੇ। ਤੇ ਸ਼ਰਮ ਔਰ ਧਰਮ ਦੋਨਾਂ ਚੋਂ ਇੱਕ ਚਲੀ ਜਾਵੇ, ਧਰਮ ਚਲਿਆ ਜਾਵੇ ਸ਼ਰਮ ਨਹੀਂ ਰਹਿੰਦੀ, ਸ਼ਰਮ ਚਲੀ ਜਾਵੇ ਧਰਮ ਨਹੀਂ ਰਹਿੰਦਾ। ਸ਼ਰਮ ਧਰਮ ਦੋ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾ ਲੋ। ਸੋ ਇਸ ਕਰਕੇ ਵੀ ਇਹ ਜਿਹੜੀ ਪਤ ਇੱਜ਼ਤ ਹੈ, ਇਹ ਵੀ ਉੱਠ ਕੇ ਨਾਲ ਹੀ ਚਲੀ ਗਈ ਹੈ।
ਨਾਨਕ ਸੱਚਾ ਏਕ ਹੈ।
ਸਤਿਗੁਰੂ ਜੀ ਕਥਨ ਕਰਦੇ ਹੈ, ਭਾਈ ਸੱਚਾ ਤਾਂ ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਦੁਨੀਆਂ ਆਪਣੇ ਮੂੰਹ ਨੂੰ ਕਹੀ, ਮੈਂ ਜੀ ਮੇਰੇ ਚ ਇਹੀ ਨੁਕਸ ਹੈ, ਮੈਂ ਮੇਰੇ ਤੋਂ ਸੱਚ ਬੋਲ ਹੋ ਜਾਂਦਾ। ਇਹਦੇ ਪਿੱਛੇ ਪਤਾ ਕੀ ਗੱਲ ਹੈ, ਇਹਦੇ ਪਿੱਛੇ ਉਹਦਾ ਹੰਕਾਰ ਹੁੰਦਾ ਵੀ ਲੋਕ ਕਹਿਣ, ਅੱਛਾ ਇਹ ਤਾਂ ਵੀ ਕੋਈ ਮਾੜੀ ਗੱਲ, ਤੂੰ ਤਾਂ ਬੜਾ ਹੀ ਸੱਚਾ ਬੰਦਾ ਹੈ, ਉਹਨੇ ਆਪਣੀ ਖੁਰਾਕ ਲੈਣੀ ਹੈ। ਉਹ ਅੰਦਰ ਤੋਂ ਹੋਮੇ ਚਾਹੁੰਦੀ ਹੈ ਮੇਰੀ ਵਡਿਆਈ ਹੋਵੇ ਵੀ ਇਹ ਸੱਚਾ ਬੰਦਾ ਹੈ। ਸੋ ਇਸ ਕਰਕੇ ਸੱਚਾ ਤਾਂ ਪਾਈ ਸਾਚਾ ਸਾਹਿਬ ਸਾਚ ਨਾਏ, ਸੱਚਾ ਤਾਂ ਇੱਕ ਅਕਾਲ ਪੁਰਖ ਹੀ ਹੈ। ਤ੍ਰੈ ਕਾਲ ਵੱਧ ਤਿੰਨ ਸਤ ਤਿੰਨ, ਉਹ ਸੱਤ ਰੂਪ ਹੈ, ਸੱਚ ਰੂਪ ਹੈ, ਜਾਂ ਫਿਰ ਸੱਚ 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 ਪ੍ਰਭ ਬਾਣੀ, ਵਾਹਿਗੁਰੂ ਦਾ ਸਰੂਪ ਬਾਣੀ ਸੱਚੀ ਹੈ। ਸਤਿਗੁਰੂ ਜੀ ਕਥਨ ਕਰਦੇ, ਸੱਚਾ ਤਾਂ ਭਾਈ ਏਕ ਅਖੰਡ ਸਰੂਪ ਅਕਾਲ ਪੁਰਖ ਵਾਹਿਗੁਰੂ ਹੀ ਹੈ, ਹੋਰ ਕੋਈ ਉਹਦੇ ਮੁਕਾਬਲੇ ਵਿੱਚ ਸੱਚਾ ਨਹੀਂ ਹੈ।
ਔਰ ਨਾ ਸੱਚਾ ਭਾਲ,
ਉਸ ਤੋਂ ਬਗੈਰ ਔਰ ਹੋਰ ਕੋਈ ਦੇਵੀ ਦੇਵਤੇ ਵੀ ਤੂੰ ਸੱਚੇ ਨਾ ਭਾਲੀ। ਇਹਨਾਂ ਦੇ ਵਿੱਚ ਵੀ ਬਹੁਤ ਸਾਰੇ ਇਹਨਾਂ ਦੇ ਸੁਭਾਵਾਂ ਵਿੱਚ ਰਜੋ ਗੁਣ, ਸਤੋ ਗੁਣ, ਤਮੋ ਗੁਣ ਸੁਭਾਅ ਦੇ ਹਨ। ਇਸ ਕਰਕੇ ਸਹਿਤਾ ਖਿਆਤਾ ਖੀਣਤਾ ਆਦਿ ਇਹਨਾਂ ਨੂੰ ਦੁੱਖ ਚਿੰਬੜੇ ਰਹਿੰਦੇ ਨੇ। ਈਰਖਾ ਦਵੈਸ਼ ਵਿਕਾਰ ਇਹਨਾਂ ਦੇ ਉਸੇ ਤਰ੍ਹਾਂ ਨੇ ਜਿਵੇਂ ਮਨੁੱਖਾਂ ਦੇ ਵਿੱਚ, ਉਹ ਸੁੱਖ ਹੁੰਦੇ ਹਨ, ਇਹ ਅਸਥੂਲ, ਫਰਕ ਨਹੀਂ ਹੈ ਕੋਈ। ਵਾਸ਼ਨਾਵਾਂ ਉਹਨਾਂ ਚ ਵੀ ਇਸੇ ਤਰ੍ਹਾਂ ਦੀਆਂ। ਅੱਗੇ ਦੱਸ ਦੇਣ ਹਨ, ਪੌੜੀ ਗੁਰੂ ਰਾਮਦਾਸ ਦੀ ਹੈ, ਕਿਉਂਕਿ ਬਾਰ ਚੌਥੇ ਪਾਤਸ਼ਾਹ ਦੀ ਹੈ, ਬਾਰ ਦਾ ਅਰਥ ਪੌੜੀਆਂ ਹੁੰਦਾ ਹੈ। ਅੱਗੇ ਦੱਸਦੇ ਹਨ ਜੇ ਗੁਰੂ ਰਾਮਦਾਸ ਮਹਾਰਾਜ
ਬਾਹਰ ਭਸਮ ਲੇਪਨ ਕਰੇ,
ਜਿਹੜੇ ਬਾਹਰ ਤਾਂ ਬਹੁਤ ਸਾਰੀਆਂ ਜੜਾਵਾਂ ਰੱਖ ਲਈਆਂ, ਸਵਾਹ ਮੜ ਰਹੀ ਪਿੰਡੇ ਨੂੰ ਲੇਪਨ ਸਵਾਹੀ ਲਿਪੀ ਫਿਰਦੇ ਆ, ਵੀ ਲੋਕ ਕਹਿਣ ਜੀ ਇਹ ਤਾਂ ਬੜਾ ਹੀ ਤਿਆਗੀ ਹੈ, ਕੱਪੜੇ ਵੀ ਨਹੀਂ ਪਾਏ, ਸਵਾਹੀ ਮਲੀ ਫਿਰਦਾ ਹੈ। ਪਰ ਅੰਦਰ ਦੱਸਦੇ ਨੇ ਕੀ ਹੈ,
ਅੰਤਰ ਗੁਬਾਰੇ,
ਹਿਰਦੇ ਦੇ ਅੰਤਰ ਵਿੱਚ ਅਗਿਆਨ ਦਾ ਗੁਬਾਰੀ ਨਾਮ ਹਨੇਰਾ, ਗਾੜਾ ਹਨੇਰਾ ਪਿਆ ਹੋਇਆ ਹੈ, ਜਿਹਦੇ ਹੱਥ ਮਾਰਿਆ ਨਾ ਦਿਸੇ ਉਹਨੂੰ ਕਹਿੰਦੇ ਹਨੇਰਾ, ਹਨੇਰ ਗੁਬਾਰ ਪਿਆ, ਜਣੀ ਬਹੁਤਾ ਹਨੇਰਾ ਪਿਆ। ਹਨੇਰ ਤਾਂ ਇਕੱਲਾ ਹੋ ਗਿਆ ਜਿਹਦੇ ਮਾੜਾ ਮੋਟਾ ਦਿਖਦਾ ਵੀ ਹੋਵੇ ਥੋੜਾ, ਜਿਹੜਾ ਗੂੜਾ ਹਨੇਰਾ ਹੋਵੇ ਇਹਨੂੰ ਕਹਿੰਦੇ ਹਨੇਰ ਗਵਾਰ, ਜਿਹਦੇ ਚ ਹੱਥ ਮਾਰਿਆ ਨਾ ਦਿਸੇ। ਇਉਂ ਫਿਰ ਇੰਨਾ ਹਨੇਰਾ ਗਿਆਨ ਕਰਕੇ ਹੈ,
ਖਿੰਥਾ ਝੋਲੀ ਬਹੁ ਭੀਖ ਕਰੇ,
ਜਿਹਦੇ ਸਰੀਰ ਉੱਤੇ ਖਿੰਥਾ ਖਪਨੀ ਗੋਦੜੀ ਪਹਿਨੀ ਹੋਈ ਹੈ, ਭੇਖਿਆ ਮੰਗਣ ਵਾਲੀ, ਹੱਥ ਦੇ ਵਿੱਚ ਝੋਲੀ ਵੀ ਫੜੀ ਹੋਈ ਹੈ।
ਦੁਰਮਤ ਅਹੰਕਾਰੀ,
ਦੁਬਾਰੇ ਬੋਲੀ ਖਿੰਥਾ ਤੋਂ,
ਖਿੰਥਾ ਝੋਲੀ ਬਹੁ ਭੀਖ ਕਰੇ,
ਜਿਹਦੇ ਸਰੀਰ ਉੱਤੇ ਖਿੰਥਾ ਖਪਨੀ ਗੋਦੜੀ ਪਹਿਨੀ ਹੋਈ ਹੈ, ਭਿਖਿਆ ਮੰਗਣ ਵਾਲੀ, ਹੱਥ ਦੇ ਵਿੱਚ ਝੋਲੀ ਫੜੀ ਹੋਈ ਹੈ, ਥੈਲਾ ਜਿਹਦੇ ਵਿੱਚ ਆਟਾ ਦਾਣਾ ਪਾਉਂਦੇ ਹੈ, ਇਸ ਤਰ੍ਹਾਂ ਬਹੁਤ ਹੀ ਭੇਖ ਲਿਬਾਸ ਧਾਰਨ ਕਰੇ ਕਰਦਾ ਹੈ।
ਦੁਰਮਤ ਅਹੰਕਾਰੀ,
ਪਰ ਅੰਦਰੋਂ ਦੁਰਮਤ ਖੋਟੀ ਅਕਲ ਕਰਕੇ ਹੰਕਾਰੀ ਹੰਕਾਰੀ ਹੋ ਰਿਹਾ ਹੈ, ਬਹੁਤ ਹੰਕਾਰ ਕਰਦਾ ਵੀ ਮੇਰੇ ਵਰਗਾ ਕੋਈ ਨਹੀਂ ਹੈ।
ਸਾਹਿਬ ਸ਼ਬਦ ਨਾ ਉਚਰੈ,
ਸਾਹਿਬ ਮਾਲਕ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਸ਼ਬਦਾਂ ਨੂੰ ਤੇ ਉਚਰਿਆ ਉਚਰਾ ਉਚਰਦਾ ਨਹੀਂ ਹੈ, ਰਸਨਾ ਤੋਂ ਕਹਿੰਦਾ ਨਹੀਂ ਹੈ, ਤੇ ਇਸ ਕਰਕੇ ਗੁਰ ਸ਼ਬਦ ਉਪਦੇਸ਼ ਦੁਆਰਾ ਪਰਮੇਸ਼ਰ ਦਾ ਨਾਮ ਨਹੀਂ ਉਚਾਰਨ ਕਰਦਾ।
ਮਾਇਆ ਮੋਹ ਪਸਾਰੀ,
ਸਗੋਂ ਮਾਇਆ ਦੇ ਮੋਹ ਦੇ ਪਸਾਰੇ ਵਿੱਚ ਚਿੱਤ ਦੀ ਬਿਰਤੀ ਪਸਾਰੀ ਫੈਲਾਈ ਹੋਈ ਹੈ।
ਅੰਤਰ ਲਾਲਚ ਭਰਮ ਹੈ,
ਹਿਰਦੇ ਦੇ ਅੰਦਰ ਪਦਾਰਥਾਂ ਦੇ ਖਾਣ ਭੋਗਣ ਦਾ ਜੋੜਨ ਦਾ ਇਹ ਲੋਭ ਪਿਆ ਹੋਇਆ, ਭਰਮ ਪਿਆ ਹੋਇਆ ਹੈ।
ਭਰਵੈ ਗਾਰੀ,
ਇਸ ਕਰਕੇ ਗਵਾਰੀ ਬੇਸਮਝ ਪੁਰਸ਼ ਜੂਨਾਂ ਦੇ ਅੰਦਰ ਭਰਮਣ ਕਰਦਾ ਫਿਰਦਾ, ਚੱਕਰ ਕੱਢਦਾ ਫਿਰਦਾ ਹੈ।
ਨਾਨਕ ਨਾਮ ਨਾ ਚੇਤੈ,
ਸਤਿਗੁਰੂ ਮਹਾਰਾਜ ਸਾਹਿਬ ਫਰਮਾਨ ਕਰਦੇ ਨੇ, ਜੋ ਪੁਰਖ ਪਰਮੇਸ਼ਰ ਦਾ ਨਾਮ ਜਿਹੜਾ ਉਸ ਨੂੰ ਚੇਤੇ ਨਹੀਂ ਕਰਦਾ ਹੈ, ਯਾਦ ਨਹੀਂ ਕਰਦਾ ਹੈ,
ਜੂਏ ਬਾਜੀ ਹਾਰੀ,
ਉਸ ਨੇ ਤਾਂ ਪਾਈ ਵਿਸ਼ਿਆਂ ਰੂਪੀ ਜੂਏ ਦੇ ਵਿੱਚ ਆਪਣੀ ਅਮੋਲਕ ਮਨੁੱਖਾ ਜਨ ਰੂਪੀ ਬਾਜੀ ਹਾਰੀ, ਹਾਰ ਦਿੱਤੀ ਹੈ, ਚੱਲੇ ਉਜਵਾਰੀ ਦੋਏ ਹੱਥ ਚਾਰ ਐ ਜਾਏਗਾ ਖਾਲੀ ਹੱਥ ਫਿਰ ਮਰਨਾ ਵੀ ਪਤਾ ਨੀ ਫਿਰ ਕਿਹਾ ਜਾ ਹੋਏਗਾ ਇਸ ਪ੍ਰਕਾਰ ਹੁੰਦਾ
ਸਲੋਕ ਮਹੱਲਾ ਪਹਿਲਾ
ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਸਲੋਕ ਹੈ ਜੀ ਸੁਣੋਗੇ
ਲੱਖ ਸਿਓ ਪ੍ਰੀਤ ਹੋਵੇ ਲੱਖ ਜੀਵਨ
ਇਹ ਦੋ ਚੀਜ਼ਾਂ ਦਾ ਲਾਲਚ ਹੁੰਦਾ ਬੰਦੇ ਇੱਕ ਤਾਂ ਵੀ ਮੈਂ ਬਹੁਤੀ ਦੇਰ ਜਿਉਂਦਾ ਰਹਾਂ ਇਹ ਹਰ ਇੱਕ ਦੇ ਅੰਦਰ ਹੈ ਤੇ ਦੂਸਰਾ ਹੈ ਵੀ ਮੇਰੀ ਬਹੁਤ ਦਿਨ ਪ੍ਰੀਤੀ ਹੋਵੇ ਮੇਰੇ ਬੜੇ ਮਿਲਾਪੀ ਹੋਣ ਮਹਾਰਾਜ ਕਹਿੰਦੇ ਕੀ ਹੋਜੂਗਾ ਫਿਰ ਭਾਵੇਂ ਲੱਖਾਂ ਪੁਰਸ਼ਾਂ ਦੇ ਸਿਉਂ ਨਾਲ ਤੇਰੀ ਪ੍ਰੀਤੀ ਵੀ ਹੋਵੇ ਲੱਖਾਂ ਵਰੇ ਦੀ ਤੇਰੀ ਉਮਰ ਵੀ ਹੋ ਜਾਵੇ ਨਾਗਾਂ ਕਾਗਾਂ ਦੀ ਥੋੜੀ ਉਮਰ ਹੈ ਲੱਖਾਂ ਕਰੋੜਾਂ ਵਰਿਆਂ ਦੀ ਉਮਰ ਹੋ ਜਾਂਦੀ ਹੈ ਫੇਰ ਕੀ ਹੋਜੂਗਾ ਤੇ ਇਉਂ ਫਿਰ ਲੱਖਾਂ ਪੁਰਸ਼ਾਂ ਦੇ ਨਾਲ ਤੇਰਾ ਪ੍ਰੀਤ ਕਰਨ ਦੀਆਂ ਤੇ ਕਿਹਾ ਫਿਰ ਅੱਗੇ ਦੱਸਦੇ ਨੇ ਕਿਹਾ
ਖੁਸ਼ੀਆਂ ਕਿਆ ਚਾਉ
ਲੱਖਾਂ ਪੁਰਸ਼ਾਂ ਦੇ ਨਾਲ ਪ੍ਰੀਤ ਕਰਨ ਦੀਆਂ ਕਿਹਾ ਕੀ ਖੁਸ਼ੀਆਂ ਹਨ ਲੱਖਾਂ ਵਰੇ ਜਿਉਣ ਦੇ ਵਿਚ ਕਿਹਾ ਕੀ ਚਾਉ ਉਤਸ਼ਾਹ ਹੈ ਤੇ ਮਨ ਤੇ ਤਨ ਦੇ ਅੰਦਰ ਕੀ ਖੁਸ਼ੀਆਂ ਤੇ ਕੀ ਉਤਸ਼ਾਹ ਹੈ ਕਿਉਂਕਿ ਮਰ ਤਾਂ ਜਾਣਾ ਫਿਰ ਵੀ ਮੌਤ ਨੇ ਤਾਂ ਫਿਰ ਵੀ ਆ ਜਾਣਾ ਹੈ
ਵਿਛੜਿਆ ਵਿਸ ਹੋਏ ਵਿਛੋੜਾ
ਜਦ ਪ੍ਰੀਤੀ ਕਰਨ ਵਾਲੇ ਪੁਰਸ਼ਾਂ ਦੇ ਨਾਲੋਂ ਵਿਛੋੜਾ ਤੇ ਜਦੋਂ ਵਿਛੋੜਾ ਪੈ ਜਾਂਦਾ ਤਾਂ ਫਿਰ ਉਸ ਵੇਲੇ ਵਿਸ਼ ਜ਼ਹਿਰ ਦੀ ਨਿਆਂ ਹੀ ਹੋ ਜਾਂਦਾ ਦੁਖਦਾਈ ਹੋ ਜਾਂਦਾ ਹੈ ਇਸ ਕਰਕੇ ਕਬੀਰ ਸਾਹਿਬ ਨੇ ਕਬੀਰ ਸੁਖ ਨਾ ਇਹ ਜਗ ਕਰੇ ਜੇ ਬਹੁਤੇ ਮੀਤ ਜਿਹੜੇ ਬਹੁਤੇ ਮਿੱਤਰ ਬਣੇਗਾ ਸੁਖੀ ਨਹੀਂ ਹੋਏਗਾ ਤੇ ਇਸ ਕਰਕੇ ਵਿਛੜਿਆ ਵਿਸ ਹੋਏ ਵਿਛੋੜਾ ਜਾਂ ਫਿਰ ਉਹਨਾਂ ਨੂੰ ਆ ਕੇ ਵਿਛੋੜਾ ਚਿੰਬੜਦਾ ਜਿਵੇਂ ਜ਼ਹਿਰ ਚੜ ਜਾਂਦੀ ਹੈ ਨਾ ਤੇ ਇਉਂ ਮੋਹ ਰੂਪੀ ਜ਼ਹਿਰ ਅੰਦਰ ਚੜ ਜਾਂਦੀ ਹੈ
ਇੱਕ ਘੜੀ ਮਹਿ ਜਾਏ
ਅੰਤ ਨੂੰ ਇੱਕ ਘੜੀ ਦੇ ਮਾਹੇ ਵਿੱਚ ਹੀ ਕਹਿੰਦੇ ਸੰਸਾਰ ਤੋਂ ਕੂਚ ਕਰਕੇ ਪ੍ਰਲੋਕ ਨੂੰ ਪ੍ਰਲੋਕ ਵੱਲ ਨੂੰ ਚਲੇ ਜਾਏ ਜਾਣਾ ਹੈ ਸਾਰੀਆਂ ਖੁਸ਼ੀਆਂ ਤੇ ਸਾਰੇ ਸੁਖ ਇਹ ਘੜੀ ਦੇ ਵਿੱਚ ਹੀ ਚਲੇ ਜਾਂਦੇ ਹਨ ਅਜੀਬ
ਜੇ ਸੌ ਵਰਿਆ ਮਿੱਠਾ ਖਾਜੈ
ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆ ਜੇਕਰ ਸੈਂਕੜੇ ਵਰੇ ਤੱਕ ਮਿੱਠਾ ਮਿਸਤਾਨ ਵਾਲਾ ਪਦਾਰਥ ਖਾਵੇ ਖਾਜੈ ਖਾਂਦਾ ਰਹੀਏ ਭਾਵ ਲਗਾਤਾਰ ਇਸ ਤਰ੍ਹਾਂ ਦੇ ਪਦਾਰਥ ਮਿੱਠੇ ਖਾਣਾ ਕਰੇ
ਪੀ ਫਿਰ ਕੌੜਾ ਖਾਏ
ਫਿਰ ਇੱਕ ਵਾਰੀ ਕਿਤੇ ਜਿਹੜੇ ਸੈਂਕੜੇ ਵਰੇ ਮਿੱਠਾ ਖਾਂਦਾ ਰਿਹਾ ਤੇ ਇੱਕ ਵਾਰੀ ਕੌੜਾ ਪਦਾਰਥ ਮੂੰਹ ਦੇ ਵਿੱਚ ਪੈ ਜਾਏ ਮੂੰਹ ਜ਼ਹਿਰ ਵਰਗਾ ਹੋ ਜਾਂਦਾ ਜੇ ਕਿਤੇ ਉਹ ਖਾ ਲਈਏ ਫਿਰ ਆਹ ਹਾਲ ਹੁੰਦਾ ਹੈ
ਮਿੱਠਾ ਖਾਧਾ ਚਿੱਤ ਨਾ ਆਵੇ
ਜਿਹੜਾ ਸੈਂਕੜੇ ਵਰੇ ਮਿੱਠੇ ਪਦਾਰਥ ਖਾਧੇ ਉਹ ਤਾਂ ਨਹੀਂ ਚੇਤੇ ਆਉਂਦੇ ਫਿਰ ਫਿਰ ਹਾਲਤ ਕੀ ਹੁੰਦੀ ਹੈ
ਕੌੜਤਣ ਧਾਏ ਜਾਏ
ਇਹਨੂੰ ਭਾਈ ਅਧਿਕ ਸਹਿਤ ਪਾਠ ਹੈ ਨੋਟ ਕਰੋ ਕੌੜਤਣ ਕਹਿਣਾ ਇਹਨੂੰ ਕੌੜਤਣ ਨਾ ਬਣ ਜਾਵੇ ਕੌੜਤਣ ਅਧਿਕ ਸਹਿਤ ਕੌੜਤਣ ਕੌੜਾਪਣ ਧਾਏ ਧਾ ਭੱਜ ਕਰਕੇ ਸਰੀਰ ਦੇ ਉੱਤੇ ਅਸਰ ਕਰ ਜਾਏ ਜਾਂਦਾ ਤੇ ਇਸੇ ਪ੍ਰਕਾਰ ਜੇਕਰ ਸੈਂਕੜੇ ਵਰੇ ਮਿੱਠਾ ਖਾ ਲਈਏ ਭਾਵ ਕਿ ਲੱਖਾਂ ਵਰੇ ਜਿਉਣ ਰੂਪ ਮਿੱਠਾ ਖਾਣਾ ਸੁਖ ਭੋਗਣ ਰੂਪ ਮਿੱਠਾ ਖਾ ਲਈਏ ਜਦ ਫਿਰ ਇੱਕ ਵਾਰੀ ਕੌੜਾ ਖਾਣ ਵਾਂਗੂ ਦੁੱਖ ਭੋਗਣਾ ਪੈਂਦਾ ਨਾ ਫਿਰ ਸੁੱਖ ਭੋਗਣਾ ਜਿਹੜਾ ਉਹ ਤਾਂ ਖਾਧਾ ਹੋਇਆ ਨਹੀਂ ਆਉਂਦਾ ਚੇਤੇ ਤੇ ਦੁੱਖ ਕੜੋਤਣ ਵਾਲੀ ਧਾ ਕਰਕੇ ਸਰੀਰ ਦੇ ਵਿੱਚ ਅਸਰ ਕਰ ਜਾਂਦੀ ਹੈ ਦੁੱਖ ਸਾਹਮਣੇ ਖੜਾ ਉਹ ਦਿਸਦਾ ਹੈ
ਮਿੱਠਾ ਕੌੜਾ ਦੋਵੇਂ ਰੋਗ
ਸੁਖ ਰੂਪ ਮਿੱਠਾ ਤੇ ਦੁੱਖ ਰੂਪ ਕੌੜਾਪਣ ਇਹ ਦੋਵੇਂ ਹੈ ਤਾਂ ਰੋਗ ਹੀ ਹੈ ਸਭ ਜੀਵਾਂ ਦੇ ਤਾਂ ਹੀ ਚਿੰਬੜੇ ਹੋਏ
ਨਾਨਕ ਅੰਤ ਵਿਗੁੱਤੇ ਭੋਗ
ਸਤਿਗੁਰ ਕਥਨ ਕਰਦੇ ਹਨ ਦੁੱਖਾਂ ਦੇ ਭੋਗ ਜਿਹੜੇ ਭੋਗਣ ਵਾਲੇ ਜੀਵ ਅੰਤ ਅਖੀਰ ਨੂੰ ਵਿਗੁੱਤੇ ਖੁਆਰ ਹੀ ਹੁੰਦੇ ਨੇ ਵਿਗੁੱਤੋ ਨਾ ਖਰਾਬ ਹੋਣ ਦਾ ਹੈ ਖਰਾਬ ਹੁੰਦੇ ਨੂੰ ਖੁਆਰ ਹੀ ਹੁੰਦੇ ਹਨ
ਚੱਖ ਚੱਖ ਚੱਖਣਾ ਝਗੜਾ ਝਾਖ
ਉਹ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਦੇਣ ਦਾ ਢੰਗ ਤਰੀਕਾ ਚੱਖ ਸ਼ਬਦ ਜਿਹੜਾ ਤਿੰਨ ਵਾਰੀ ਵਰਤਿਆ ਤੇ ਫਿਰ ਇਹਦੇ ਨਾਲ ਝੱਖਣਾ ਤੇ ਇੱਕ ਵਾਰੀ ਝੱਖਣਾ ਕਿਹਾ ਉਹ ਵੀ ਅਰਥ ਇਹੀ ਬਣਦਾ ਝਗੜਾ ਇੱਕ ਵਾਰੀ ਝਗੜਾ ਸ਼ਬਦ ਹੈ ਇਹਦੇ ਅਰਥ ਅਲੱਗ ਅਲੱਗ ਤੇ ਇਹਦੀ ਅੱਖਰਾਂ ਦੀ ਲਵੰਤਾ ਇਸ ਤਰ੍ਹਾਂ ਹੈ ਜਿਹੜਾ ਝੱਖ ਝੱਖਾਂ ਮਾਰਨ ਵਾਲੇ ਪੁਰਸ਼ ਨਾਲ ਝੱਖ ਝੱਖਾਂ ਮਾਰ ਕੇ ਝੱਖਣਾ ਬੇਅਰਥ ਬੋਲਣਾ ਹੈ ਇਹ ਝਗੜਾ ਝਾਖ ਝਾਖ ਬੇਅਰਥ ਹੀ ਝਗੜਾ ਹੈ ਇਹ ਅਰਥ ਬਣਿਆ ਇਹਦਾ ਚੱਖ ਕੀ ਹੁੰਦਾ ਬਹੁਤਾ ਬੋਲਣ ਚੱਖਣ ਹੋਏ ਜਿਹੜਾ ਫਜ਼ੂਲ ਬੋਲਣਾ ਉਹਨੂੰ ਚੱਖਣ ਕਹਿੰਦੇ ਨੇ ਇਹ ਫਲਾਣਾ ਵੀ ਝੱਖ ਮਾਰਦਾ ਬੇਫਾਇਦਾ ਹੀ ਬੋਲੀ ਜਾਂਦਾ ਜਾਂ ਫਿਰ ਅਪਮਾਨ ਵਾਲੇ ਸ਼ਬਦ ਮੂੰਹ ਤੇ ਬੋਲੀ ਜਾਣੇ ਹਰ ਇੱਕ ਦਾ ਅਪਮਾਨ ਕਰਨਾ ਇਹਨੂੰ ਚੱਖ ਕਹਿੰਦੇ ਨੇ ਸੋ ਇਸ ਕਰਕੇ ਕਹਿੰਦੇ ਕੋਈ ਪਦਾਰਥਾਂ ਵਾਸਤੇ ਬੇਫਾਇਦਾ ਬੋਲਦਾ ਹੈ, ਝੱਖ ਮਾਰਦਾ ਹੈ, ਕੋਈ ਸਰੀਰ ਵਾਸਤੇ ਝੱਖਾਂ ਮਾਰਦਾ ਹੈ, ਬੇਫਾਇਦਾ ਬੋਲਦਾ ਫਿਰਦਾ ਹੈ, ਕੋਈ ਆਪਣੇ ਸੰਬੰਧੀਆਂ ਵਾਸਤੇ ਝੱਖਣਾ ਮਾਰਦਾ ਹੈ, ਬੇਫਾਇਦਾ ਬੋਲਦਾ ਹੈ। ਇਸ ਕਰਕੇ ਇਸ ਪ੍ਰਕਾਰ ਦਾ ਝੱਖਣਾ ਪਾਉਣਾ ਵਿਅਰਥ ਹੈ, ਜਾਂ ਝਾਖ ਵਿਅਰਥ ਬੋਲਣਾ, ਬੋਲਣ ਦੇ ਨਾਲ ਝਗੜਾ ਹੀ ਪੈਣਾ ਹੁੰਦਾ ਹੈ, ਤੇ ਇਸ ਕਰਕੇ ਇਹ ਵਿਅਰਥ ਹੀ ਹੈ।
ਚੱਖ ਚੱਖ ਜਾਹੇ ਚੱਖ ਹੈ ਤਿੰਨ ਪਾਸ,
ਜੋ ਚੱਖ ਝੱਖਾਂ ਮਾਰਨ ਵਾਲੇ ਵਿਅਰਥ ਬੋਲਣ ਵਾਲੇ ਪੁਰਖ ਹੋਰਨਾਂ ਝੱਖਾਂ ਮਾਰਨ ਵਾਲੇ ਪੁਰਖਾਂ ਦੀ ਕੁਸੰਗਤ ਵਿੱਚ ਜਾਹੇ ਜਾਂਦੇ ਨੇ, ਉਹ ਵੀ ਤਿੰਨ ਉਹਨਾਂ ਦੇ ਪਾਸ ਕੋਲ ਜਾ ਕੇ ਝੱਖੇ ਝੱਖਾਂ ਗੱਪਾਂ ਹੀ ਮਾਰਦੇ ਨੇ, ਫਜ਼ੂਲ ਹੀ ਬੋਲਦੇ ਨੇ। ਅਗਲੇ ਹੁਣ ਮਹੱਲੇ ਵਿੱਚ ਸਤਿਗੁਰੂ ਜੀ ਬਿਰਕਤ ਤੇ ਗ੍ਰਿਸ਼ਤੀ ਦੋਹਾਂ ਨੂੰ ਉਹਨਾਂ ਦਾ ਪਖੰਡ ਦਾ ਖੰਡਨ ਕਰਦੇ, ਦੋਨਾਂ ਦੇ ਨੁਕਸ ਜਿਹੜੇ ਉਹ ਕੱਢਣਗੇ, ਉਪਦੇਸ਼ ਦਿੰਦੇ ਨੇ, ਤੇ ਇਸ ਪ੍ਰਕਾਰ ਸਤਿਗੁਰੂ ਫਰਮਾਉਂਦੇ ਨੇ
ਮਹੱਲਾ ਪਹਿਲਾ।
ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਮਹੱਲਾ ਹੈ ਜੀ।
ਕਾਪੜ ਕਾਠ ਰੰਗਾਇਆ ਰਾਂਗ,
ਹੇ ਭਾਈ ਜੀਵ ਨੇ ਗ੍ਰਿਸ਼ਤੀ ਬਣ ਕੇ ਕਾਪੜ ਕੱਪੜਿਆਂ ਦੇ ਕੱਪੜਿਆਂ ਤੇ ਕਾਠ ਲੱਕੜ ਦੀਆਂ ਛੱਤਾਂ, ਸੰਦੂਖੀ ਛੱਤਾਂ ਕਹਿੰਦੇ ਸੀ ਉਹਨੇ, ਫਟੀਆਂ ਵਾਲੀਆਂ ਛੱਤਾਂ ਹੁੰਦੀਆਂ ਸੀ ਉਹ, ਹੁਣ ਤਾਂ ਕਈ ਤਰ੍ਹਾਂ ਦੇ ਹੋਰ ਚੱਲ ਗਏ ਨਾ, ਸੀਲਿੰਗ ਵਗੈਰਾ ਆਉਂਦਾ ਹੈ, ਤੇ ਉਸ ਵੇਲੇ ਇਹ ਸੀ ਲੱਕੜਾਂ ਦੇ ਬਾਲੇ ਆਸਮਾਨ ਰਾਂਗ ਤੇ ਰੰਗ ਨਾਲ ਰੰਗਾਇਆ ਤੇ ਰੰਗ ਲਿਆ ਹੈ, ਤੇ ਜਿਹੜੇ ਪ੍ਰਤੱਖ ਘਰ ਹਨ ਉਹਨਾਂ ਨੂੰ ਵੀ, ਤੇ ਜਾਂ ਫਿਰ ਬਸਤਰ ਆਦਿ ਵੀ।
ਘਰ ਗੱਚ ਕੀਤੇ ਬਾਗੇ ਬਾਗ,
ਇੱਕ ਤਾਂ ਹੋ ਗਿਆ ਵੀ ਉਹਨਾਂ ਰੰਗ ਬਿਰੰਗੇ ਘਰ ਬਣਾ ਲਏ ਚਿਤਮ ਚਿੱਤੇ, ਦੂਸਰਾ ਜੇ ਪ੍ਰਤੱਖ ਘਰ ਗੱਚ ਨਾ ਹੁੰਦਾ ਚੂਨੇ ਦਾ, ਚੂਨਾ ਲਾ ਕੇ ਬਾਗੇ ਬਾਗ ਚਿੱਟੇ ਹੀ ਚਿੱਟੇ ਕੀਤੇ, ਭਾਵ ਕਲੀ ਕਰਕੇ ਐਨ ਚਿੱਟੇ ਬਣਾ ਲਏ, ਇਸ ਪ੍ਰਕਾਰ ਦੇ ਕੀਤੇ ਹੈ। ਇਹਦਾ ਭਾਵ ਕਿ ਇਹ ਜੀਵ ਨੇ ਬਿਰਖਤ ਬਣ ਕੇ ਬਸਤਰਾਂ ਤੇ ਕਾਠ, ਤੇ ਕਾਠ ਕੀ ਲੱਕੜ ਦਾ ਨਾਮ ਹੈ, ਲੱਕੜ ਦੇ ਭਾਂਡੇ ਉਹਨਾਂ ਨੂੰ ਵੀ ਭਖਵਾ ਰੰਗ ਕਰਕੇ ਰੱਖਣਾ, ਜਾਂ ਫਿਰ ਲੱਕੜ ਉਹੀ ਜਿਹੀ ਲੈਣੀ ਜਿਹੜੀ ਭਖਵੇਂ ਰੰਗ ਦੇ ਨਾਲ ਮਿਲਦੀ ਹੋਵੇ, ਠੂਠੇ ਹੁੰਦੇ ਇਹਨਾਂ ਕੋਲ, ਕਈ ਕਹਿੰਦੇ ਆ ਵੀ ਅਸੀਂ ਦੀ ਵੀ ਕਿਸੇ ਵੀ ਧਾਤੂ ਦੇ ਵਿੱਚ ਨਹੀਂ ਖਾਂਦੇ, ਅਸੀਂ ਤਾਂ ਆਪਣਾ ਕਾਠ ਦੇ ਵਿੱਚ ਹੀ ਖਾਂਦੇ ਹਾਂ, ਤੇ ਗੇਰੂ ਰੰਗ ਦੇ ਵਿੱਚ ਆਪਣੇ ਆਪ ਨੂੰ ਰੰਗਾਇਆ ਹੋਇਆ, ਕੱਪੜੇ ਰੰਗੇ ਹੋਏ ਨੇ ਸਰੀਰ, ਜਾਂ ਫਿਰ ਜਿਹੜੀ ਉੱਥੇ ਕੁਟੀਆ ਵੀ ਬਣਾਈ ਬਾਬਾ ਜੀ ਨੇ ਉਹਦੇ ਵਿੱਚ ਵੀ ਰੰਗ ਉਹ ਜਿਹਾ ਕੀਤਾ, ਤੇ ਜਾਂ ਫਿਰ ਬਾਗੇ ਬਗਲਿਆਂ ਵਾਂਗ ਚਿੱਟੇ ਲਿਬਾਸ ਪਹਿਨਣੇ ਕੀਤੇ, ਇਸ ਪ੍ਰਕਾਰ ਦੇ ਇਹ ਰੰਗਾਂ ਦੇ ਵਿੱਚ ਫਸੇ ਹੋਏ ਹੈ, ਤੇ ਅੰਦਰ ਤਾਂ ਨਾਮ ਦਾ ਰੰਗ ਨਹੀਂ ਚੜਿਆ, ਰੰਗ ਬਾਹਰ ਹੀ ਰਹਿ ਗਏ ਹਨ।
ਸਾਧ ਸਹਿਜ ਕਰ ਮਨ ਖੀ ਲਾਇਆ,
ਇਹ ਜੀਵ ਸਾਧ ਸਵਾਦਾਂ ਦੇ ਵਿੱਚ ਸਹਿਜ ਸੁਖ ਸਮਝਣਾ ਕਰੇ ਕਰਦਾ ਹੈ, ਇਸ ਕਰਕੇ ਹਰ ਵਕਤ ਆਪਣੇ ਮਨ ਨੂੰ ਸਵਾਦਾਂ ਦੇ ਲੈਣ ਵਿੱਚ ਹੀ ਖੇਲ ਆਇਆ, ਜਿਵੇਂ ਬੱਚੇ ਨੂੰ ਖਿਡਾਈਦਾ ਐਂ ਮਨ ਜਿਹੜਾ ਉਹਨੂੰ ਖਿਲਾਉਂਦਾ ਰਹਿੰਦਾ ਹੈ। ਸਹਿਜ ਨਿਰਜਤ ਹੀ ਸਾਧ ਸਵਾਦ ਲਈ ਪਦਾਰਥਾਂ ਵਿੱਚ ਲਾ ਕਰਕੇ ਆਪਣੇ ਮਨ ਨੂੰ ਸਵਾਦ ਲੈਣ ਵਿੱਚ ਹੀ ਖਿਲਾਉਂਦਾ ਰਹਿੰਦਾ ਹੈ।
ਤੈ ਸਹ ਪਾਸੋ ਕਹਿਣ ਕਹਾਇਆ,
ਹੇ ਭਾਈ ਤੈ ਤੂੰ ਗ੍ਰਿਸ਼ਤੀ ਜਾਂ ਬਿਰਖਤੀ ਬਣ ਕੇ ਆਪਣੇ ਸਹੁ ਮਾਲਕ ਪਤੀ ਪਰਮੇਸ਼ਰ ਪਾਸੋਂ ਕੋਲੋਂ, ਤੇ ਕੀ ਕਹਿਣ ਉਲਾਂਭਾ ਹੀ ਕਹਾਇਆ ਨਾ, ਕਿ ਕੀ ਖਟਿਆ ਆ ਕੇ, ਕਿਆ ਤੈਂ ਖਟਿਆ ਕਹਾਂ ਗਵਾਇਆ, ਮਨੁੱਖ ਜਿਹੜੀ ਜ਼ਿੰਦਗੀ ਮਿਲੀ ਇਹਦੇ ਆ ਕੇ ਕੋਈ ਲਾਭ ਤਾਂ ਖਟਿਆ ਨਹੀਂ, ਤੈਂ ਅਲਾਂਭੀ ਖੱਟਣਾ ਕੀਤੇ ਹਨ।
ਮਿੱਠਾ ਕਰਕੇ ਕੌੜਾ ਖਾਇਆ,
ਕਹਿੰਦੇ ਜੋ ਮਿੱਠਾ ਭਾਵ ਸੁਖਦਾਇਕ ਮੰਨ ਕੇ, ਆਪਣੇ ਆਪ ਨੂੰ ਸੁਖਦਾਇਕ ਮੰਨ ਕੇ ਕੌੜਾ ਕੌੜੇ ਦੁਖਦਾਇਕ ਵਿਸ਼ਿਆਂ ਨੂੰ ਭੋਗਨ ਰੂਪ ਖਾਇਆ, ਖਾਣਾ ਕੀਤਾ ਹੈ।
ਤਿੰਨ ਕੌੜਾ ਤਨ ਰੋਗ ਜਮਾਇਆ,
ਤਿੰਨ ਉਸ ਵਿਸ਼ਿਆਂ ਦੀ ਕੁੜੱਤਣ ਜਿਹੜੀ ਹੈ ਨਾ, ਕੌੜਾਪਣ ਨੇ ਤਨ ਸਰੀਰ ਦੇ ਵਿੱਚ ਪ੍ਰਤੱਖ ਰੋਗ ਜਮਾਇਆ, ਪੈਦਾ ਕੀਤੇ ਨੇ ਭੋਗਨ ਤਾਂ ਰੋਗੋਂ ਰੋਗ ਤਾਂ ਲੱਗਣੇ ਨੇ, ਫਿਰ ਪੈਦਾ ਕੀਤੇ ਜੰਮਣ ਮਰਨ ਦਾ ਰੋਗ ਹੀ ਜਮਾਉਣਾ ਪੈਦਾ ਕੀਤਾ ਹੈ
ਜੀ। ਫਿਰ ਮਿੱਠਾ ਪੀੜਾ ਪਾਏ,
ਜੇਕਰ ਕੋਈ ਫਿਰ ਮੁੜ ਕੇ ਪਰਮੇਸ਼ਰ ਦਾ ਨਾਮ ਰੂਪੀ ਮਿੱਠਾ ਪਦਾਰਥ ਰਿਦੇ ਰੂਪੀ ਪੇੜਾ ਨਾਮ ਪੱਲੇ ਦਾ ਹੁੰਦਾ ਹੈ, ਪੇੜਾ ਪੱਲੇ ਵਿੱਚ ਪਾਏ ਪਾ ਲੈਣਾ ਕਰੇ,
ਤਾਂ ਕੌੜਤਣ ਚੂਕ ਸਮਾਏ,
ਹੇ ਪਾਈ ਤਾਂ ਹੀ ਜਿਹੜੀ ਮਾਇਆ ਦੀ ਕੁੜੱਤਣ ਹੈ, ਵਿਸ਼ਿਆਂ ਦੀ ਕੁੜੱਤਣ ਹੈ, ਕੌੜ ਆਪਣੇ ਦੁਖਦਾਈ ਇਹ ਚੁੱਕਿਆ ਜਾਂਦਾ ਹੈ।
ਨਾਨਕ ਗੁਰਮੁਖ ਪਾਵੈ ਸੋ,
ਸਤਿਗੁਰੀ ਕਥਨ ਕਰਦੇ ਨੇ ਉਹ ਨਾਮ ਰੂਪੀ ਮਿੱਠੇ ਪਦਾਰਥਾਂ ਨੂੰ ਸੋਏ ਤੇ ਉਹ ਜਿਹੜਾ ਹੈ ਪ੍ਰਾਪਤ ਕਰ ਲੈਂਦਾ ਉਹ ਗੁਰਮੁਖ ਜਨ ਗੁਰਾਂ ਦੇ ਪਾਸੋਂ ਪਾਵੇ ਪੌਣਾ ਕਰਦਾ ਹੈ।
ਜਿਸ ਨੂੰ ਪ੍ਰਾਪਤ ਲਿਖਿਆ ਹੋਏ,
ਜਿਸ ਨੂੰ ਸਤਿਗੁਰੂ ਦੀ ਪ੍ਰਾਪਤੀ ਦਾ ਲੇਖ ਲਿਖਿਆ ਪ੍ਰਾਪਤ ਹੋਇਆ ਹੋਏ ਹੁੰਦਾ ਹੈ। ਜਿਨ ਮਸਤਕ ਧੋਰਾ ਲਿਖਿਆ ਤਿਨਾਂ ਸਤਿਗੁਰ ਮਿਲਿਆ ਰਾਮ ਰਾਜੇ। ਜਿਨ੍ਹਾਂ ਦੇ ਮਸਤਕ ਦੇ ਈਸ਼ਵਰ ਨੇ ਪੂਰਵਲੇ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਨੇ, ਨਾਮ ਪ੍ਰਾਪਤੀ ਦਾ ਲੇਖ ਲਿਖ ਦਿੱਤਾ ਹੋਵੇ।
ਪੌੜੀ
ਅੱਗੇ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ ਪੌੜੀ ਦੁਆਰਾ।
ਜਿਨ ਕੈ ਹਿਰਦੇ ਮੈਲ ਕਪਟ ਹੈ।
ਹੁਣ ਮਹਾਰਾਜ ਸਾਹਿਬ ਕਹਿੰਦੇ ਭਾਈ, ਜਿਨ੍ਹਾਂ ਦੇ ਹਿਰਦੇ ਦੇ ਵਿਚ ਚਿੱਤ ਦੇ ਵਿਚ ਪਾਪਾਂ ਰੂਪੀ ਤਾਂ ਹੈ ਮੈਲ, ਕਪਟ ਨਾਮ ਹੈ ਛਲ ਦਾ, ਤੇ ਛਲ ਵੀ ਬਹੁਤ ਜ਼ਿਆਦਾ ਹੈ। ਤੇ ਬਾਹਰ ਤੋਂ ਫਿਰ
ਬਾਹਰ ਤੂੰ ਆਇਆ,
ਬਾਹਰ ਤੋਂ ਤੀਰਥਾਂ ਆਦਿ ਇਸ਼ਨਾਨ ਗੰਗਾ ਤੇ ਜਾਂ ਤ੍ਰਿਵੇਣੀ ਤੇ ਜਮਨਾ ਤੇ ਧੋਆਇਆ, ਧੋ ਲਿਆ ਆਪਣੇ ਸਰੀਰ ਨੂੰ, ਤਾਂ ਫਿਰ ਜੀਵ ਦਾ ਕੀ ਬਣ ਗਿਆ? ਜੇ ਸਾਸ ਜੀ ਖੋਤੇ ਨੂੰ ਗੰਗਾ ਨਲਾ ਦੀਏ, ਗਾਹਾਂ ਕਿਤੇ ਉਹ ਬਲਦ ਤਾਂ ਨਹੀਂ ਬਣਜੂ, ਉਹ ਰਹੂ ਤਾਂ ਉਹ ਖੋਤਾ ਹੀ ਰਹਿਣਾ ਨਾ। ਤੀਰਥ ਨਹਾਉਣ ਦੇ ਨਾਲ ਕੀ ਹੋ ਗਿਆ? ਮਨ ਤਾਂ ਉਸੇ ਤਰ੍ਹਾਂ ਦਾ ਖੋਤੇ ਵਾਲੇ ਸੁਭਾਅ ਦਾ ਹੀ ਰਿਹਾ, ਵਿਸ਼ਿਆਂ ਦੀ ਸੁਆਹ ਚ ਲੇਟਣ ਵਾਲਾ।
ਕੂੜ ਕਪਟ ਕਮਾਵ ਦੇ,
ਜਿਹੜੇ ਕੂੜ ਝੂਠ ਬੋਲਦੇ ਨੇ, ਕਪਟ ਛਲ ਕਮਾਉਂਦੇ ਹਨ।
ਕੂੜ ਪ੍ਰਗਟੀ ਆਇਆ,
ਉਹਨਾਂ ਦਾ ਝੂਠ ਜਣੀ ਕੂੜ ਆਖਰ ਇੱਕ ਦਿਨ ਪ੍ਰਗਟੀ ਆਇਆ, ਪ੍ਰਗਟ ਹੋ ਆਉਂਦਾ ਵੀ ਇਹ ਤਾਂ ਲੈ ਦੇਖ ਰਿਹਾ ਵੀ ਫਲਾਣਾ ਤਾਂ ਇਹੋ ਜਿਹਾ ਹੈ। ਉਹ ਝੂਠ ਪ੍ਰਗਟ ਹੋਏ ਜਾਂਦਾ ਹੈ, ਜਿਹਾ ਜਿਹਾ ਕੋਈ ਕਰਤੂਤ ਕਰਦਾ ਛਿਪੀ ਨਹੀਂ ਰਹਿੰਦੀ ਹੈ।
ਅੰਦਰ ਹੋਏ ਸੋ ਨਿਕਲੇ,
ਜੋ ਕੁਝ ਵੀ ਹਿਰਦੇ ਦੇ ਅੰਦਰ ਵਿਚ ਹੋਏ ਹੁੰਦਾ ਉਹ ਬਾਹਰ ਨਿਕਲੇ ਨਿਕਲੇ ਆਉਂਦਾ, ਕਰਮ ਰੂਪ ਹੋ ਕੇ ਉਹੀ ਜੀ ਹਰਕਤ ਸਰੀਰ ਦੀ ਹੋ ਜਾਂਦੀ ਹੈ।
ਨਾ ਛਪਾ ਛਪਾਇਆ,
ਜੇ ਉਹ ਲੁਕਾਉਣਾ ਵੀ ਚਾਹਵੇ ਲੁਕਦਾ ਨਹੀਂ ਹੈ, ਫਿਰ ਜਿਹੜਾ ਕਰਮ ਹੈ ਅੰਦਰ ਜੋ ਵਾਸ਼ਨਾ ਉਹਨੇ ਪ੍ਰਗਟੇ ਹੋ ਜਾਣਾ।
ਕੂੜਾ ਲਾਲਚ ਲੱਗਿਆ,
ਜਿਹੜਾ ਪ੍ਰਭ ਝੂਠੇ ਲਾਲਚ ਲੋਭ ਦੇ ਵਿਚ ਲੱਗਿਆ ਹੋਇਆ ਪਦਾਰਥਾਂ ਦੇ ਜਾਂ ਵਿਸ਼ੇ ਵਿਕਾਰਾਂ ਦੇ,
ਫਿਰ ਜੂਨੀ ਪਾਇਆ,
ਉਹ ਫਿਰ ਮੁੜ ਕੇ ਜੂਨੀਆਂ ਦੇ ਚ ਪਾਇਆ ਜਾਂਦਾ, ਜੂਨਾਂ ਦੇ ਫਿਰ ਫੇਰਿਆ ਜਾਂਦਾ, ਪਾਇਆ ਜਾਂਦਾ 84 ਲੱਖ ਜੂਨਾਂ ਚ।
ਨਾਨਕ ਜੋ ਬੀਜੈ ਸੋ ਖਾਵਣਾ,
ਸਤਿਗੁਰੂ ਕਥਨ ਕਰਦੇ ਹਨ ਜਿਹੜਾ ਚੰਗਾ ਮੰਦਾ ਕਰਮ ਰੂਪੀ ਬੀਜ ਬੀਜੈ ਬੀਜਦਾ ਹੈ ਨਾ, ਸੋ ਉਹੀ ਖਾਵਣਾ ਖਾਣਾ ਕਰਦਾ। ਜਿਹਾ ਬੀਜੈ ਸੋਲਣੇ ਕਰਮਾਂ ਸੰਦੜਾ ਖੇਤ, ਇਉਂ ਕਿਹਾ ਹੈ।
ਕਰਤਾ ਲਿਖ ਪਾਇਆ,
ਇਹੋ ਹੀ ਕਰਤੇ ਰਚਨਹਾਰ ਪਰਮੇਸ਼ਰ ਨੇ ਲਿਖ ਪਾਇਆ, ਜਣੀ ਜੀਵ ਦੀ ਕਰਨੀ ਅਨੁਸਾਰ ਕਰਤਾ ਪੁਰਖ ਨੇ ਲਿਖ ਲਿਖਤ ਦੇ ਤਾਂ ਹੀ ਪਾਉਣਾ ਕੀਤਾ। ਜੈਸੀ ਕਲਮ ਬੂੜੀ ਹੈ ਮਸਤਕ, ਤੈਸੀ ਜੀਅੜੇ ਪਾਸ। ਅੱਗੇ ਦੱਸਦੇ ਨੇ
ਸ਼ਲੋਕ ਮਹੱਲਾ ਦੂਜਾ।
ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਖੰਡੂਰ ਸਾਹਿਬ ਆਪ ਜੀ ਬੈਠੇ ਹੈ ਦੂਸਰੇ ਪਾਤਸ਼ਾਹ, ਉਹਨਾਂ ਦੇ ਪੁੱਛੋਂ ਪੁੱਛਿਆ, ਮਹਾਰਾਜ ਜਿਹੜੀ ਕਥਾ ਤੇ ਕਹਾਣੀਆਂ ਨੇ ਇਹ ਸੰਸਾਰ ਵਿੱਚ ਕਿਵੇਂ ਕਿਹਨੇ ਲਿਆਂਦੀਆਂ ਨੇ ਇਹ ਸੁਣ ਕੇ ਸਤਿਗੁਰੂ ਮਹਾਰਾਜ ਉੱਤਰ ਦਿੰਦੇ, ਸਲੋਕ ਉਚਾਰਦੇ ਹਨ ਜੇ ਸੁਣੋ।
ਕਥਾ ਕਹਾਣੀ ਬੇਦੀ ਆਣੀ,
ਇਹ ਬੇਦੀ ਤੇ ਬਿੰਦੀ ਹੈਗੀ ਸਾਰਿਆਂ ਕੋਲ? ਬੇਦੀ ਦਦੇ ਨੂੰ ਹੈਗੀ ਸਾਰਿਆਂ ਨੂੰ, ਹੋਣੀ ਚਾਹੀਦੀ ਹੈ। ਕਥਾ ਕਹਾਣੀ ਬੇਦੀ ਆਣੀ, ਕਹਿੰਦੇ ਨਿਰਗੁਣ ਸਰੂਪ ਦੀ ਕਥਾ, ਸਰਗੁਣ ਸਰੂਪ ਦੀ ਕਹਾਣੀ, ਜਾਂ ਸਰੂਪ ਲੱਖਣਾ ਵਾਲੀ ਕਥਾ, ਤਟਸਥੀ ਲੱਖਣਾ ਵਾਲੀ ਕਹਾਣੀ, ਵੇਦਾਂ ਸ਼ਾਸਤਰਾਂ ਨੇ ਆਣੀ ਲਿਆਉਣਾ ਕੀਤੀ ਹੈ।
ਪਾਪ ਪੁੰਨ ਵਿਚਾਰ,
ਜਿਹਦੇ ਚ ਪਾਪਾਂ ਤੇ ਪੁੰਨਾਂ ਦੇ ਵਿਚਾਰ ਹੈ, ਵੇਦਾਂ ਦੇ ਵਿਚ ਇਹਦਾ ਵਰਣਨ ਕੀਤਾ ਹੈ ਕਿ ਜਿਹੜਾ ਪੁੰਨ ਕਰਮ ਕਰਦਾ ਹੈ ਉਹ ਸਵਰਗ ਜਾਂਦਾ ਹੈ, ਸੁਖ ਭੋਗ ਕੇ ਫਿਰ ਨਰਕ, ਫਿਰ ਉਹ ਜ਼ਮੀਨ ਤੇ ਸੁੱਟਿਆ ਜਾਂਦਾ ਹੈ। ਜਿਹੜਾ ਨਾਰਕੀ ਜੀਵ ਹੈ ਉਹ ਪਾਪ ਫਲ ਭੋਗ ਕੇ ਮੁੜ ਕੇ ਫਿਰ ਧਰਤੀ ਸੁੱਟਿਆ ਜਾਂਦਾ ਹੈ। ਇਸ ਪ੍ਰਕਾਰ ਇਹ ਕੁਛ ਵੇਦਾਂ ਚ ਲਿਖਿਆ ਹੈ, ਕਹਾਣੀਆਂ ਉੱਥੋਂ ਚੱਲੀਆਂ ਸਿੱਖਿਆ ਦੀਆਂ।
ਦੇ ਦੇ ਲੈਣਾ ਲੈ ਲੈ ਦੇਣਾ,
ਸਕਾਮੀ ਪੁਰਖ ਦਾਨ ਦੇ ਕੇ ਲੈਣਾ ਕਰਦੇ ਨੇ, ਪਾਪ ਜਗ ਆਦਿ ਦਾ ਫਲ ਦਾ ਦਾਨ ਦੇ ਕੇ ਫਿਰ ਹਜ਼ਾਰਾਂ ਗੁਣਾ ਹੋਰ ਮੰਗਦੇ ਹੈ। ਦੇ ਦੇ ਮੰਗਾ ਸਹਿਸਾ ਗੁਣਾ, ਫਿਰ ਦਾਨ ਲੈ ਲੈ ਕੇ ਦੇਣਾ ਪੈਂਦਾ, ਭਾਵ ਜਿਹੜਾ ਦਾਨ ਲੈਣ ਵਾਲੇ ਨਾ ਉਹਨਾਂ ਨੂੰ ਦਾਨ ਦੇਣਾ ਵੀ ਪੈਂਦਾ, ਫਿਰ ਉਹ ਤਾਂ ਲੈਣ ਦੇਣ ਦਾ ਸੰਬੰਧ ਹੀ ਹੈ ਸਾਰਾ। ਇਸ ਕਰਕੇ ਕਈ ਪੁਰਖ ਪੁੰਨ ਕਰਮਾਂ ਕਰਕੇ ਸਵਰਗ ਦੇ ਵਿੱਚ ਤੇ ਕਈ ਪਾਪਾਂ ਕਰਕੇ ਨਰਕਾਂ ਦੇ ਅਵਤਾਰ ਧਾਰਨ ਕਰਦੇ ਨੇ ਫਿਰੇ ਹੋਏ, ਇਹ ਉਹਨਾਂ ਦੇ ਨਰਕ ਸੁਰ ਬੋਲ ਦੋ ਜੀ। ਨਰਕ ਸੁਰ,
ਨਰਕ ਸੁਰਗ ਅਵਤਾਰ,
ਅਵਤਾਰ ਨਾ ਆਉਣ ਦਾ ਹੁੰਦਾ। ਇਸ ਪ੍ਰਕਾਰ ਉਹ ਨਰਕਾਂ ਤੇ ਸੁਰਗਾਂ ਦੇ ਵਿਚ ਪਾਪ ਪੁੰਨਾਂ ਦੇ ਕਾਰਨ ਅਵਤਾਰ ਉਤਰਦੇ ਨੇ, ਜਾਂ ਫਿਰ ਇਹ ਵੀ ਹੈ ਦਾਨ ਦੇ ਕੇ ਅੱਗੇ ਜੀਵ ਲੈਣਾ ਕਰਦਾ ਹੈ ਤੇ ਇੱਥੇ ਲੈ ਲੈ ਕੇ ਅੱਗੇ ਹਿਸਾਬ ਦੇਣਾ ਕਰਦਾ ਹੈ। ਇਉਂ ਦੁੱਖ ਸੁੱਖ ਦਾ ਫਲ ਭੋਗਣ ਦੇ ਲਈ ਪਾਪ ਕਰਮ ਕਰਕੇ ਨਰਕ, ਕਦੇ ਪੁੰਨ ਕਰਕੇ ਸਵਰਗ ਦੇ ਵਿਚ ਅਵਤਾਰ ਉਤਰਦਾ ਹੀ ਰਹਿੰਦਾ ਹੈ, ਮੁਕਤ ਨਹੀਂ ਹੁੰਦਾ ਹੈ।
ਉੱਤਮ ਮੱਧਮ ਜਾਤੀ ਜਿਨਸੀ,
ਤੇ ਫਿਰ ਉੱਤਮ ਸ੍ਰੇਸ਼ਟ ਮੱਧਮ ਨੀਚ ਜਾਤੀ ਜਾਤੀਆਂ ਭਾਵ ਵੱਖੋ ਵੱਖਰੀਆਂ ਜਿਹੜੀਆਂ ਬ੍ਰਾਹਮਣਾਂ ਨੇ ਕਲਪੀਆਂ ਹੋਈਆਂ ਜਾਂ ਪਸ਼ੂਆਂ ਪੰਛੀਆਂ ਆਦਿ ਜਿਣਸਾਂ ਇਹਦੇ ਚ ਪ੍ਰਾਪਤ ਹੁੰਦਾ ਹੈ। ਇਹਨਾਂ ਜੁਨਾ ਚ ਜਾਂਦਾ ਫਿਰ
ਭਰਮ ਭਵੈ ਸੰਸਾਰ,
ਭਰਮ ਕਰਕੇ ਜੀਵ ਸੰਸਾਰ ਭਵੈ ਭਰਮਣ ਕਰਦਾ ਫਿਰ ਰਹਿੰਦਾ। ਉੱਤਮ ਮੱਧਮ ਇਹ ਸ਼ਾਸਤਰੀ ਜੀ ਕਹਿੰਦੇ ਵੀ ਬ੍ਰਾਹਮਣਾਂ ਨੇ ਕਲਪੇ ਹੋਏ ਨੇ, ਕਹਿੰਦੇ ਬ੍ਰਾਹਮਣ ਤੇ ਛਤਰੀ ਤਾਂ ਹੈ ਉੱਤਮ, ਜਿਹੜੇ ਵੈਸ਼ ਹਨ ਇਹ ਮੱਧਮ ਨੇ, ਅਖੇ ਜਿਹੜੇ ਸ਼ੂਦਰ ਨੇ ਇਹ ਨੀਚ ਨੇ, ਐ ਇਹਨਾਂ ਦਾ ਕਲਪਿਆ ਹੋਇਆ। ਅਸਲ ਚ ਇਉਂ ਨਹੀਂ ਹੈ ਕਹਾਣੀ। ਉੱਤਮ ਹੈ ਸਤੋਗੁਣੀ ਸੁਭਾਅ, ਮੱਧਮ ਹੈ ਰਜੋਗੁਣੀ ਸੁਭਾਅ, ਤੇ ਜਿਹੜਾ ਨੀਚ ਹੈ ਉਹ ਸਾਸੰਗੀ ਤਮੋਗੁਣੀ ਸੁਭਾਅ ਹੈ। ਇਸ ਕਰਕੇ ਜਾਤੀ ਜਾਤ ਹਾਥੀ ਊਠ ਘੋੜੇ ਆਦਿ ਇਹਨਾਂ ਚ ਪ੍ਰਾਪਤ ਹੁੰਦਾ ਫਿਰ ਭਰਮ ਕਰਕੇ ਜੀਵ ਸੰਸਾਰ ਦੇ ਚ, ਤੇ ਇਉਂ ਸਾਰੀ ਭਰਮ ਪਵੇ ਬੋਲੇ ਹੋਏ।
ਭਰਮ ਭਵੈ ਸੰਸਾਰ,
ਤੇ ਭਰਮ ਦਾ ਭਰਮਾਇਆ ਹੋਇਆ ਸੰਸਾਰ ਵਿਚ ਟੇਢੀਆਂ ਮੀਆਂ ਜੂਨਾਂ ਚ ਭਰਮਣ ਕਰਦਾ ਫਿਰਦਾ ਹੈ।
ਅੰਮ੍ਰਿਤ ਬਾਣੀ ਤਤ ਵਿਖਾਣੀ,
ਦੂਸਰੇ ਪਾਸੇ ਸਤਿਗੁਰਾਂ ਦੀ ਉਚਾਰਨ ਕੀਤੀ ਹੋਈ ਨਾਮ ਅੰਮ੍ਰਿਤ ਬਾਣੀ ਤਤ ਸਿਧਾਂਤ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਬਖਾਣੀ ਕਥਨ ਕੀਤੀ ਹੋਈ ਹੈ।
ਗਿਆਨ ਧਿਆਨ ਵਿਚ ਆਈ,
ਜਿਸ ਨਾਲ ਅੰਮ੍ਰਿਤ ਬਾਣੀ ਵਿਚ ਨਿਰਗੁਣ ਸਰੂਪ ਦਾ ਗਿਆਨ ਤੇ ਸਰਗੁਣ ਸਰੂਪ ਦਾ ਧਿਆਨ ਦਾ ਨਿਰਣਾ ਆਇਆ ਹੋਇਆ ਹੈ।
ਗੁਰਮੁਖ ਆਖੀ ਗੁਰਮੁਖ ਜਾਤੀ,
ਜੋ ਨਾਮ ਰੂਪ ਬਾਣੀ ਗੁਰਮੁਖ ਮੁਖੀ ਗੁਰਾਂ ਨੇ ਆਖੀ ਕਹੀ ਕਥਨ ਕੀਤੀ ਹੈ ਨਾ, ਇਹ ਗੁਰਮੁਖ ਅਧਿਕਾਰੀ ਨੇ ਜਾਤੀ ਜਾਣੀ ਹੈ। ਅਧਿਕਾਰੀ ਗੁਰਮੁਖੀ ਜਾਣਦੇ ਨੇ ਜਿਹਦੇ ਉੱਤੇ ਪਰਮੇਸ਼ਰ ਦੀ ਅੱਗੇ ਦੱਸਦੇ ਨੇ।
ਸੁਰਤੀ ਕਰਮ ਧਿਆਈ,
ਜਿਹਦੇ ਉੱਤੇ ਪਰਮੇਸ਼ਰ ਦੀ ਕਰਮ ਮਿਹਰ ਹੋਈ ਹੈ, ਉਹਨੇ ਸੁਰਤੀ ਸੁਰਤ ਜੋੜ ਕੇ ਨਾਮ ਬਾਣੀ ਨੂੰ ਧਿਆਈ ਧਿਆਉਣਾ ਕੀਤਾ, ਧਿਆਕਾਰ ਬਿਰਤੀ ਬਣਾਈ ਹੈ। ਜੋ ਸੁਰਤੀ ਅਨੁਸਾਰ ਵਰਤਣ ਵਾਲਾ ਹੈ ਉਹ ਪਹਿਲਾਂ ਸਕਾਮੀ ਹੁੰਦਾ ਤੇ ਫਿਰ ਨਿਸਕਾਮੀ ਹੋ ਕੇ ਉਪਾਸਨਾ ਕਰਦਾ ਤੇ ਫਿਰ ਧਿਆਉਣਾ ਕਰਦਾ, ਤੇ ਜਿਸ ਦੇ ਉੱਤੇ ਗੁਰਾਂ ਜਾਂ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਉਸ ਨੇ ਸੁਰਤੀ ਸੋ ਸ੍ਰੇਸ਼ਟ ਰਤੀ ਪ੍ਰੀਤੀ, ਸ੍ਰੇਸ਼ਟ ਪ੍ਰੀਤੀ ਦੇ ਨਾਲ ਨਾਮ ਬਾਣੀ ਨੂੰ ਧਿਆਉਣਾ ਕੀਤਾ ਹੈ ਉਹਨਾਂ ਨੇ।
ਹੁਕਮ ਸਾਜ ਹੁਕਮ ਵਿਚ ਰੱਖੇ,
ਪਰਮੇਸ਼ਰ ਆਪਣੇ ਹੁਕਮ ਵਿਚ ਹੀ ਸੰਸਾਰ ਜੀਵਾਂ ਨੂੰ ਸਾਜ ਸਾਜਨਾ ਕਰਦਾ, ਹੁਕਮ ਦੇ ਚ ਜੀਵਾਂ ਨੂੰ ਰੱਖੇ ਰੱਖਣਾ ਕਰਦਾ ਹੈ।
ਹੁਕਮ ਹੈ ਅੰਦਰ ਵੇਖੇ,
ਹੁਕਮ ਦੇ ਅੰਦਰ ਹੀ ਜੀਵ ਹੁਕਮੇ ਦੇ ਅੰਦਰ ਅੰਦਰ ਤੋਂ ਭਾਵੇ ਵਿਚ ਹੁਕਮ ਦੇ ਵਿਚ ਹੀ ਸਭ ਨੂੰ ਵੇਖੇ ਵੇਖਦਾ। ਹੁਕਮ ਵਿਚ ਚੱਲਣ ਵਾਲੇ ਜੀਵ ਵੱਲ ਮਿਹਰ ਦੀ ਦ੍ਰਿਸ਼ਟੀ ਨਾਲ ਵੇਖਦਾ, ਉਹਦੇ ਹੁਕਮ ਦੇ ਵਿਚ ਹੈ ਸਭ ਕੁਝ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਅੱਗੇ ਦੱਸਦੇ
ਨਾਨਕ ਅਗਹੋ ਮੈਂ ਟੁੱਟੇ,
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ ਤੇ ਇਹਨੂੰ ਭਾਈ ਜਿਹੜਾ ਪਾਠ ਹੈ ਨਾ ਤੇ ਇਹਨੂੰ ਅੱਗੋਂ ਥੋੜਾ ਜਿਹਾ ਕੱਸ ਕੇ ਬੋਲਣਾ, ਇਹਨੂੰ ਅਗਾਹੋ ਨਾ ਬਣ ਜਾਵੇ, ਇਹ ਉਹਦਾ ਅਰਥ ਬਦਲ ਜਾਊਗਾ, ਅਗਾਹੋ ਦਾ ਅਰਥ ਹੋਰ ਹੈ ਅੱਗੋ। ਤੇ ਇਸ ਕਰਕੇ ਸਤਿਗੁਰੂ ਜੀ ਕਥਨ ਹੈ ਜੇਕਰ ਜੀਵ ਦੇ ਮਰਨ ਤੋਂ ਅੱਗੋਂ ਪਹਿਲਾਂ ਹੀ ਹਉਮੈ ਹੰਗਤਾ ਟੁੱਟ ਜਾਵੇ ਨਾ ਕਿਤੇ, ਜੇ ਹੰਗਤਾ ਟੁੱਟ ਜਾਵੇ ਫਿਰ
ਤਾਂ ਕੋ ਲਿਖੀਐ ਲੇਖੈ,
ਤਾਂ ਕੋਈ ਵਾਹਿਗੁਰੂ ਦੀ ਪ੍ਰਵਾਨੀ ਦੇ ਲੇਖੇ ਚ ਲਿਖਿਆ ਜਾ ਸਕਦਾ, ਭਾਵ ਹੰਗਤਾ ਤੋਂ ਦੂਰ ਹੋ ਜਾਣ ਕਰਕੇ, ਹੰਗਤਾ ਦੂਰ ਹੋ ਜਾਣ ਦੇ ਨਾਲ ਜੀਵ ਮਨੁੱਖਾ ਜਨਮ ਇਹਦਾ ਸਫਲਾ ਹੋ ਜਾਂਦਾ ਹੈ। ਇਹ ਹੰਗਤਾ ਹੀ ਹੈ ਜਿਹੜੀ ਇਹਨੂੰ ਸਫਲਾ ਨਹੀਂ ਹੋਣ ਦਿੰਦੀ ਹੈ।
ਮਹੱਲਾ ਪਹਿਲਾ,
ਹੁਣ ਅੱਗੇ ਮਹੱਲਾ ਉਚਾਰਨ ਕਰਦੇ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ।
ਵੇਦ ਪੁਕਾਰੇ ਪੁੰਨ ਪਾਪ,
ਪਾਪ ਤੇ ਪੁੰਨ ਦੀ ਬਾਬਤ ਵੇਦ ਪੁਕਾਰੇ ਪੁਕਾਰਦਾ ਹੈ, ਉੱਚੇ ਉੱਚੇ ਬੁਲੰਦ ਆਵਾਜ਼ ਵਿਚ ਕਹਿੰਦਾ ਹੈ, ਇਹੀ ਪੁਕਾਰਨਾ ਜਿਹੜੀ ਉੱਚੀ ਆਵਾਜ਼ ਹੈ।
ਸੁਰਗ ਨਰਕ ਕਾ ਵੀ,
ਭਾਵ ਨਿਰਣਾ ਕਰਦਾ ਹੈ ਕਿ ਪਾਪ ਪੁੰਨ ਹੀ ਸੁਰਗ ਤੇ ਨਰਕ ਦੀ ਪ੍ਰਾਪਤੀ ਦਾ ਵੀ ਉਹ ਬੀਜ ਹੈ, ਕਾਰਨ ਰੂਪ ਹੈ। ਪਾਪ ਪੁੰਨੀ ਪੁਰਖ ਸਵਰਗ ਦਾ ਸੁਖ ਭੋਗਦੇ, ਪਾਪੀ ਨਰਕ ਦਾ ਦੁੱਖ ਭੋਗਦੇ, ਇਹ ਸੁਰਗ ਨਰਕ ਦਾ ਬੀਜ ਹੈ।
ਜੋ ਬੀਜੈ ਸੋ ਉਗਵੈ,
ਜੋ ਚੰਗਾ ਮੰਦਾ ਕਰਮ ਬੀਜ ਨੂੰ ਬੀਜਦਾ ਉਹ ਉਗਵੈ ਉਗਦਾ ਹੈ, ਤੇ ਇਸ ਕਰਕੇ
ਖਾਂਦਾ ਜਾਣੈ ਜੀਉ,
ਜਦ ਜੀਉ ਜੀਵ ਰੂਪ ਆਪਣੇ ਕੀਤੇ ਕਰਮਾਂ ਨੂੰ ਖਾਂਦਾ ਖਾਣਾ ਕਰਦਾ ਭਾਵ ਭੋਗਦਾ, ਤਦੋਂ ਆਪ ਹੀ ਜਾਣੇ ਜਾਣਦਾ ਹੈ ਕਿ ਮੈਨੂੰ ਇਸ ਕਰਮ ਦਾ ਫਲ ਮਿਲਿਆ ਹੈ।
ਗਿਆਨ ਸਲਾਹੇ ਵੱਡਾ ਕਰ,
ਵੇਦ ਗਿਆਨ ਨੂੰ ਵੱਡਾ ਕਰਕੇ ਸਲਾਹੇ ਸਲਾਉਂਦਾ ਹੈ, ਤੇ ਇਸ ਕਰਕੇ ਪਰ ਆਤਮ ਗਿਆਨ ਜਿਹੜਾ ਹੈ
ਸੱਚੋ ਸੱਚਾ ਨਾਮ,
ਪਰ ਆਤਮ ਗਿਆਨ ਸੱਚੋ ਸੱਚੇ ਪਰਮੇਸ਼ਰ ਦਾ ਸੱਚਾ ਨਾਮ ਨਾਮ ਜਪ ਕੇ ਹੀ ਪ੍ਰਾਪਤ ਹੁੰਦਾ ਹੈ। ਇਸ ਕਰਕੇ ਜਿਹੜਾ ਗੁਰਾਂ ਦੁਆਰਾ ਸੱਚੇ ਪਰਮੇਸ਼ਰ ਦਾ ਸੱਚਾ ਨਾਮ ਜਪਦਾ ਉਹ ਪੁਰਖ ਗਿਆਨ ਦੀ ਪ੍ਰਾਪਤੀ ਕਰਕੇ ਜਾਂ ਗਿਆਨਵਾਨ ਪੁਰਖ ਪਰਮੇਸ਼ਰ ਨੂੰ ਵੱਡਾ ਤ੍ਰੈ ਕਾਲ ਬਾਦ ਰੂਪ ਮੰਨ ਕੇ ਸਲਾਉਂਦਾ, ਵੇਦ ਗਿਆਨ ਨੂੰ ਵੱਡਾ ਕਰਕੇ ਸਲਾਉਂਦਾ। ਪਰ ਜੋ ਸੱਚੇ ਪਰਮੇਸ਼ਰ ਦਾ ਸੱਚਾ ਨਾਮ ਜਪਦਾ ਉਸ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ।
ਸੱਚ ਬੀਜੈ ਸੱਚ ਉਗਵੈ,
ਸੱਚੇ ਦਾ ਸਰਵਣ ਕਰਨਾ, ਸੱਚ ਸੱਚੇ ਦਾ ਜਿਹੜਾ ਬੀਜੈ ਯਾਨੀ ਬੀਜਣ ਹੈ, ਸੱਚੇ ਦਾ ਮੰਨਣ ਕਰਨਾ, ਸੱਚ ਸੱਚੇ ਦਾ ਉਗਵੈ ਉਗਣਾ ਹੈ। ਸੱਚੇ ਦਾ ਜਿਹੜਾ ਸਰਵਣ ਕਰਨਾ ਪਰਮੇਸ਼ਰ ਦਾ, ਇਹ ਸੱਚੇ ਦਾ ਬੀਜੈ ਜਾਣੀ ਬੀਜਣਾ ਹੈ। ਸੱਚੇ ਦਾ ਜਿਹੜਾ ਮੰਨਣ ਕਰਨਾ ਹੈ, ਇਹ ਸੱਚੇ ਦਾ ਉਗਵੈ ਉਗਣਾ ਹੈ। ਤੇ ਅੱਗੇ ਫਿਰ ਸੱਚੇ ਦਾ ਜਿਹੜਾ ਨਿਧਿਆਸਨ ਕਰਕੇ
ਦਰਗਹ ਪਾਈਐ ਥਾਉ,
ਸੱਚੇ ਦਾ ਨਿਧਿਆਸਨ ਕਰਕੇ ਦਰਗਹ ਪਰਮੇਸ਼ਰ ਦੀ ਉਹ ਸਭਾ ਜਿੱਥੇ ਨਿਆਂ ਕਰਦਾ ਸ਼ਬਦ, ਉੱਥੇ ਸੱਚੇ ਹੀ ਸੱਚ ਨਿਬੜੈ ਥਾਂ ਭਾਵ ਆਦਰ ਪਾਈਏ ਪਾਈ ਦੈ। ਸੱਚ ਸੱਚੇ ਜਾਂ ਫਿਰ ਸੱਚ ਬੀਜੈ ਸੱਚ ਉਗਵੈ ਦਰਗਹ ਪਾਈਐ ਥਾਉ, ਸੱਚ ਸੱਚੇ ਨਾਮ ਰੂਪੀ ਬੀਜ ਨੂੰ ਬੁੱਧ ਰੂਪੀ ਧਰਤੀ ਚ ਬੀਜਣ ਕਰਕੇ ਸੱਚਾ ਗਿਆਨ ਉਗਵੈ ਪੈਦਾ ਹੁੰਦਾ ਹੈ। ਦਰਗਾਹ ਵਿਚ ਆਦਰ ਦੇ ਸਹਿਤ ਬੈਠਣ ਦੇ ਲਈ ਥਾਂ ਪਾਉਣਾ ਕਰੀਦਾ ਹੈ।
ਵੇਦ ਵਪਾਰੀ ਗਿਆਨ ਰਾਸ,
ਵੇਦ ਵਪਾਰੀ ਗਿਆਨ ਰੂਪੀ, ਅੱਗੇ ਸਾਰੀ ਬੋਲਦੀ ਪੰਗਤੀ ਇਕੱਠੀ ਹੋ,
ਕਰਮੀ ਪੱਲਾ ਹੋਏ,
ਗਿਆਨ ਰੂਪੀ ਰਾਸ ਪੂੰਜੀ ਦਾ ਵੇਦ ਵਪਾਰੀ ਹੈ, ਪਰ ਗਿਆਨ ਰੂਪੀ ਪੂੰਜੀ ਦਾ ਖਜ਼ਾਨਾ ਕਿਸੇ ਕਰਮੀ ਕਰਮਾਂ ਵਾਲੇ ਪੁਰਖ ਦੇ ਅੰਤਹਕਰ ਰੂਪੀ ਪੱਲੇ ਪ੍ਰਾਪਤ ਹੁੰਦਾ। ਜਿਹੜੇ ਵੇਦ ਨੂੰ ਪੜਨ ਵਾਲੇ ਜਗਿਆਸੂ ਰੂਪ ਵਪਾਰੀ ਨੇ, ਉਹਨਾਂ ਕੋਲ ਗਿਆਨ ਦੀ ਪ੍ਰਾਪਤੀ ਵਾਲੀ ਸ਼ਰਧਾ ਰੂਪੀ ਪੂੰਜੀ, ਉਹ ਅੰਤਸ਼ਕਰ ਰੂਪੀ ਪੱਲੇ ਦੇ ਵਿੱਚ ਵੱਡੇ ਕਰਮ ਪ੍ਰਾਪਤ ਹੁੰਦੇ ਆ ਉਹਨਾਂ ਨੂੰ। ਇਸ ਕਰਕੇ ਬੜੇ ਇਹ ਜਿਹੜਾ ਨਾ ਅੰਤਸ਼ਕਰ ਰੂਪੀ ਪੱਲੇ ਦੇ ਵੱਡੇ ਕਰਮਾਂ ਕਰਕੇ ਪ੍ਰਾਪਤ ਹੁੰਦੀ ਹੈ ਇਹ। ਜੋ ਅਧਿਕਾਰੀ ਵੇਦਾਂ ਦੇ ਵਪਾਰੀ ਭਾਵ ਪੜਨ ਵਾਲੇ ਨੇ, ਉਹ ਪਹਿਲਾਂ ਨਿਸ਼ਕਾਮ ਕਰਮ ਕਰਦੇ ਹਨ, ਫਿਰ ਉਪਾਸਨਾ ਕਰਦੇ ਹੈ, ਫਿਰ ਉਹਨਾਂ ਪਾਸ ਬੈਰਾਗ ਵਿਵੇਕ ਖੱਟ ਸੰਮਤੀ ਮੋਖ ਇੱਛਾ ਸਰਵਣ ਮੰਨਣ ਨਿਧਿਆਸਨ ਇਹ ਜਿਹੜੇ ਸ਼ੁਭ ਗੁਣ ਤੇ ਤਤ ਤੋਂ ਪਾਦਾ ਸ਼ਸ਼ੁੱਧ ਰੂਪੀ ਗਿਆਨ ਦੀ ਰਾਸ ਪੂੰਜੀ ਪ੍ਰਾਪਤ ਹੋ ਜਾਂਦੀ ਹੈ। ਫਿਰ ਉਹ ਕਰਮੀ ਅਧਿਕਾਰੀਆਂ ਦੇ ਅੰਤਸ਼ ਕਰਮ ਵੀ ਪੱਲੇ ਦੇ ਆਤਮ ਗਿਆਨ ਇਉਂ ਪ੍ਰਾਪਤ ਹੁੰਦਾ। ਇਹ ਕਿਹਾ ਹੈ
ਨਾਨਕ ਰਾਸੀ ਬਾਹਰ,
ਸਤਿਗੁਰੂ ਜੀ ਕਥਨ ਕਰਦੇ ਜੋ ਪੁਰਖ ਸ਼ਰਧਾ ਰੂਪੀ ਰਾਸ ਪੂੰਜੀ ਤੋਂ ਬਾਹਰਾ ਬਗੈਰ ਹੈ,
ਲਦ ਨਾ ਚੱਲਿਆ ਕੋਈ,
ਉਹਨਾਂ ਦੇ ਵਿਚੋਂ ਕੋਈ ਵੀ ਆਪਣੇ ਅੰਤਸ਼ਕਰ ਰੂਪੀ ਗੱਡੇ ਦੇ ਉੱਤੇ ਗਿਆਨ ਰੂਪੀ ਰਾਸ ਨੂੰ ਲੱਦ ਕੇ ਨਹੀਂ ਚੱਲਿਆ, ਭਾਵ ਸ਼ਰਧ ਤੋਂ ਹੀਣਿਆਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਹੈ।
ਪੌੜੀ
ਅੱਗੇ ਪੌੜੀ ਕਸਮ ਕਰਦੇ ਹਨ ਜੀ,
ਨਿੰਮ ਬਿਰਖ ਬਹੁ ਸੰਚੀ
ਹੈ, ਗੁਰੂ ਰਾਮਦਾਸ ਮਹਾਰਾਜ ਦ੍ਰਿਸ਼ਟਾਂਤ ਦਿੰਦੇ ਹਨ, ਜੇਕਰ ਨਿੰਮ ਦਾ ਜਿਹੜਾ ਬਿਰਖ ਹੈ ਨਾ ਬਿਰਸ਼ ਤੇ ਪੌਦਾ ਜਿਹੜਾ ਨਿੰਮ ਦਾ, ਇਸ ਨੂੰ ਖੰਡ ਦੇ ਸਰਬਤ ਬਣਾ ਕੇ ਮਿਸਰੀ ਘੋਲ ਕੇ ਇਹਦੀਆਂ ਜੜਾਂ ਦੇ ਵਿੱਚ ਵੀ ਬਹੁ ਸੰਚੀ ਹੈ, ਸਿੰਜਣਾ ਕਰੀਏ ਇਸ ਨੂੰ, ਪਾਣੀ ਪਾਈਏ ਇਹਦੀਆਂ ਜੜਾਂ ਚ, ਸਰਬਤ ਘੋਲ ਘੋਲ ਕੇ ਪਾਈਏ ਵੀ ਇਹ ਮਿੱਠੀ ਹੋ ਜਾਵੇ।
ਅੰਮ੍ਰਿਤ ਰਸ ਪਾਇਆ,
ਉਹਦੇ ਚ ਅੰਮ੍ਰਿਤ ਰਸ ਨੂੰ ਪਾਇਆ ਪਾਉਣਾ ਚਾਹੀਏ, ਭਾਵ ਵੀ ਇਹ ਅੰਮ੍ਰਿਤ ਵਰਗੀ ਮਿੱਠੀ ਹੋ ਜਾਵੇ ਤੇ ਅੰਮ੍ਰਿਤ ਰੂਪ ਪਦਾਰਥ ਮਿਸਰੀ ਨੂੰ, ਜਿਹੜੇ ਪੰਜ ਅੰਮ੍ਰਿਤ ਨੇ ਜੇ ਮੁੱਖ ਪੰਚੋ ਅੰਮ੍ਰਿਤ ਖਾਏ, ਉਹਨੇ ਚ ਮਿਸਰੀ ਨੂੰ ਅੰਮ੍ਰਿਤ ਮੰਨਿਆ, ਇਹ ਜਿਹੜੇ ਬਾਹਰਲੇ ਅੰਮ੍ਰਿਤ ਨੂੰ ਉਹਨਾਂ ਦੀ ਗੱਲ ਹੈ। ਤੇ ਇਸ ਕਰਕੇ ਅੰਮ੍ਰਿਤ ਰੂਪ ਮਿਸਰੀ ਘੋਲ ਕੇ ਪਾਈ ਮਿੱਠਾ, ਪਰ ਅੰਮ੍ਰਿਤ ਰਸ ਪਾਇਆ ਉਹਦੇ ਚ ਪਾਉਣਾ ਵੀ ਕੀਤਾ, ਪਰ ਫੇਰ ਕੀ ਪਰ ਫੇਰ ਕਿਹੜਾ ਉਹ ਨਿੰਮ ਮਿੱਠੀ ਹੋ ਗਈ। ਇਸੇ ਪ੍ਰਕਾਰ ਜੇ
ਨਿੰਮ ਬਿਰਖ ਬਹੁ ਸਾਂਚੀ ਹੈ,
ਜੇ ਤੇ ਨਿੰਮ ਦੇ ਬਿਰਸ਼ ਵਾਂਗੂ ਅੰਮ੍ਰਿਤ ਰਸ ਪਾ ਕੇ, ਭਾਵ ਕੀ ਹੈ ਵੀ ਜਿਵੇਂ ਉਹਦਾ ਕੌੜਾ ਪਣ ਗਿਆ, ਇਸ ਵਾਰ ਨਿੰਮ ਰੂਪ ਨਿੰਮ ਰੁੱਖ ਦੇ ਬਤ ਕੌੜੇ ਸੁਭਾਅ ਵਾਲੇ ਪੁਰਖਾਂ ਨੂੰ ਬਹੁਤ ਸਾਰੇ ਬੈਰਾਗ ਵਿਵੇਕ ਦੇ ਮਿਠਾਸ ਵਾਲੇ ਬਚਨ, ਭਗਤੀ ਦੇ ਮਿਠਾਸ ਵਾਲੇ ਬਚਨ, ਇਹ ਪਾਣੀ ਸਿੰਜਣਾ ਕਰੀਏ, ਬ੍ਰਹਮਾਨੰਦ ਰੂਪੀ ਅੰਮ੍ਰਿਤ ਰਸ ਵਾਲੇ ਜਾਂ ਪ੍ਰੇਮ ਰੂਪੀ ਅੰਮ੍ਰਿਤ ਵਾਲੇ ਬਚਨ ਸੁਣਾਈਏ, ਹਿਰਦੇ ਦੇ ਵਿੱਚ ਪਾਉਣਾ ਕਰੀਏ।
ਅੰਮ੍ਰਿਤ ਰਸ ਪਾਇਆ,
ਇਹ ਅੰਮ੍ਰਿਤ ਰਸ ਨੂੰ ਪਾਇਆ ਪਾਉਣਾ ਕਰੀਏ, ਫਿਰ ਵੀ ਵਿਸ਼ਿਆਂ ਰੂਪੀ ਕੜੱਤਣ ਵਾਲਾ ਸਵਾਦ ਨਹੀਂ ਜਾਂਦਾ ਉਹਨਾਂ ਦਾ, ਇਹ ਪ੍ਰਮਾਣ ਦਿੱਤਾ ਹੈ।
ਬੀਸੀਆਰ ਮੰਤਰੀ ਸਾਹੀ ਹੈ,
ਹੁਣ ਅੱਗੇ ਹੋਰ ਪ੍ਰਮਾਣ ਦਿੰਦੇ ਨੇ। ਬੀਸੀਆਰ ਸੱਪ ਨੂੰ ਕਹਿੰਦੇ ਨੇ, ਕਹਿੰਦੇ ਸੱਪ ਦੇ ਉੱਤੇ ਮੰਤਰ ਪੜ੍ਹ ਕੇ ਉਹਦੇ ਉੱਤੇ ਜੇ ਕੋਈ ਵਿਸਾਹੀ ਭਰੋਸਾ ਕਰ ਲਿਆ ਵੀ ਹੁਣ ਤਾਂ ਮੰਤਰ ਨਾਲ ਕੀ ਲਿਆ, ਉਹ ਚੰਡ ਕੇ ਰੱਖ ਦਿੰਦਾ ਸੱਪ, ਇਤਵਾਰ ਕਰ ਲਈਏ ਤੇ ਫਿਰ ਬਹੁਤ ਸਾਰੇ ਬੰਗਾਲੀ ਇੱਕਣੇ ਮਰਦੇ ਦੇਖੇ ਗਏ ਨੇ। ਬੀਸੀਅਰ ਮੰਤਰ ਵਿਸਾਹੀ ਹੈ, ਜੇ ਉਹਦੇ ਤੇ ਵਿਸਾਹ ਕਰ ਲਿਆ ਹੈ,
ਬਹੁਤ ਦੁੱਧ ਪੀ ਆਇਆ,
ਜਾਂ ਫਿਰ ਸੱਪ ਦੇ ਨਾਲ ਦੋਸਤੀ ਕਿਸੇ ਨੇ ਪਾ ਲਈ, ਕਹਿੰਦੇ ਵੀ ਉਹਨੂੰ ਦੁੱਧ ਪਿਆਉਣਾ ਮੈਂ ਤਾਂ, ਮੈਨੂੰ ਕਾਹਨੂੰ ਡੰਗ ਮਾਰੂਗਾ ਇਹ, ਫਿਰ ਵੀ ਉਹ ਜਿਹੜਾ ਦੁੱਧ ਪੀ ਕੇ ਸੱਪ ਦੇ, ਕਹਿੰਦੇ ਨੇ ਦਾਨੇ ਇਸ ਗੱਲ ਦਾ ਕਥਨ ਕਰਦੇ ਨੇ ਗ੍ਰੰਥਾਂ ਚ ਲਿਖਿਆ ਵੀ ਜਿੰਨਾ ਦੁੱਧ ਪੀਂਦਾ ਉਨੀ ਜ਼ਹਿਰ ਵਧੀ ਉਹਦੇ ਚ ਸੱਪ ਦੇ ਵਿੱਚ, ਫਿਰ ਉਹ ਜ਼ਹਿਰ ਨੂੰ ਤਿਆਗਦਾ ਨਹੀਂ, ਸਗੋਂ ਦੁੱਧ ਪੀਣ ਕਰਕੇ ਜ਼ਹਿਰ ਹੋਰ ਵਾਧਾ ਹੋ ਜਾਂਦਾ। ਸੱਪੇ ਦੁੱਧ ਪਿਆਈਏ ਅੰਦਰ ਵੇਸ ਨਿਕੋਰ, ਵਿਸ਼ੇ ਵਿਸ਼ੇ ਹੈ। ਇਸ ਕਰਕੇ ਜੇ ਬਹੁਤ ਦੁੱਧ ਪਿਆ ਦਿੱਤਾ ਹੈ, ਇਸੇ ਪ੍ਰਕਾਰ ਜੇ
ਬਿਸੀਅਰ ਮੰਤਰ ਸਾਹੀ ਹੈ,
ਸਾਰੇ ਬੋਲੋ,
ਬਹੁਤ ਦੁੱਧ ਪੀ ਆਇਆ।
ਇਸੇ ਪ੍ਰਕਾਰ ਜੇਕਰ ਸੱਪ ਦੀ ਨਿਆਈ ਕਾਮੀ ਪੁਰਸ਼ ਨੂੰ ਗੁਰਮੰਤਰ ਉਪਦੇਸ਼ ਦਾ ਭਰੋਸਾ ਕਰ ਦਈਏ ਕਿ ਉਹ ਸਾਡਾ ਪਿਆਰਾ ਬਣ ਜਾਊਗਾ, ਜਾਂ ਤੇ ਉਹ ਪਿਆਰਾ ਬਣ ਜਾਵੇਗਾ, ਉਹ ਨਹੀਂ ਬਣਦਾ ਹੈ। ਜੇਕਰ ਉਸਨੂੰ ਬਹੁਤਾ ਨਿਸ਼ਕਾਮ ਕਰਮਾਂ ਰੂਪੀ ਦੁੱਧ ਪਿਆਉਣਾ ਕਰੀਏ, ਉਪਦੇਸ਼ ਗ੍ਰਹਿਣ ਨਹੀਂ ਕਰਦਾ, ਉਹ ਸਾਧਨਾ ਰੂਪੀ ਬਹੁਤਾ ਦੁੱਧ ਪਿਆਉਣਾ ਕਰੀਏ, ਸਾਧਨਾ ਦਾ ਫਲ ਨਹੀਂ ਸਮਝਦਾ, ਭਾਵ ਉਹ ਆਪਣਾ ਖੋਟਾ ਸੁਭਾਅ ਨਹੀਂ ਛੱਡਦਾ ਹੈ, ਉਹ ਆਪ ਹੁਦਰੀਆਂ ਕਰਦਾ ਰਹਿੰਦਾ ਹੈ।
ਮਨਮੁਖ ਅਭਿੰਨ ਨਾ ਭੇਜੇ,
ਮਨਮੁਖ ਅਭਿੰਨ ਭੇਜਣ ਤੋਂ ਰਹਿਤ ਹੈ, ਉਹਦਾ ਚਿੱਤ ਕਦੇ ਵੀ ਸ਼ਾਸਤਰ ਗਿਆਨ ਰੂਪੀ ਪਾਣੀ ਦੇ ਨਾਲ ਭਿੱਜਦਾ ਨਹੀਂ ਹੈ।
ਪੱਥਰ ਨਾਵਾਇਆ,
ਇਹਨੂੰ ਨਾਵਾਇਆ ਪਾਠ ਕਰਨਾ, ਨਾਵਾਇਆ ਪਾਠ ਨਹੀਂ ਕਰਨਾ, ਨਾਵਾਇਆ ਇਸ਼ਨਾਨ ਦਾ ਵਾਚਕ ਹੈ, ਤੇ ਇਉਂ ਇਸ਼ਨਾਨ ਕਰਾ ਦਈਏ ਉਹ ਫਿਰ ਵੀ ਸੁੱਕਾ ਹੀ ਰਹਿੰਦਾ। ਪੱਥਰ ਨੂੰ ਚਾਹੇ ਕੋਈ 100 ਵਾਰੇ ਪਾਣੀ ਚ ਰੱਖੀ, ਬਾਹਰ ਕੱਢੋ ਅੰਦਰ ਤੇ ਫਿਰ ਸੁੱਕਾ ਹੈ ਉਹ, ਬਾਹਰ ਤੋਂ ਮੀਂਹ ਪੀ ਜਾਵੇ ਤਾਂ ਵੀ ਸੁੱਕਾ ਹੈ, ਪਾਣੀ ਉੱਪਰੋਂ ਪੈ ਜਾਵੇ ਤਾਂ ਵੀ ਸੁੱਕਾ ਹੈ, ਪਾਣੀ ਚ ਰੱਖ ਦਈਏ ਤਾਂ ਵੀ ਸੁੱਕਾ ਹੈ। ਇਸ ਕਰਕੇ ਜਿਹੜਾ ਪੱਥਰ ਦੀ ਨਿਆਈ ਉਹਨੂੰ ਸਤਸੰਗਤ ਦੇ ਵਿੱਚ ਰੱਖ ਦਈਏ ਤਾਂ ਵੀ ਉਹ ਸੁੱਕਾ ਹੀ ਰਹਿੰਦਾ ਹੈ, ਸਤਸੰਗ ਤੋਂ ਬਾਹਰ ਉਹਨੂੰ ਉਪਦੇਸ਼ ਦਈਏ ਤਾਂ ਵੀ ਉਹ ਸੁੱਕਾ ਹੀ ਰਹਿੰਦਾ ਭਾਈ। ਇਸ ਪ੍ਰਕਾਰ ਉਹਦੀ ਹਾਲਤ ਹੈ।
ਬਿਖ ਮਹਿ ਅੰਮ੍ਰਿਤ ਸਿੰਚੀ ਹੈ,
ਤੇ ਇਸ ਪ੍ਰਕਾਰ ਦੱਸਦੇ ਕਹਿੰਦੇ ਬਿਖ ਜਿਹੜੀ ਵਿਹੋ ਹੈ, ਕਿਉਂਕਿ ਪੱਥਰ ਇਹ ਸੁਭਾਅ ਨੇ, ਕਹਿੰਦੇ ਜੇਕਰ ਪੱਥਰ ਵਰਗਾ ਕਠੋਰ ਚਿੱਤ ਜਿਹੜਾ ਪੁਰਖ ਹੈ ਨਾ, ਸ਼ਾਸਤਰ ਗਿਆਨ ਰੂਪੀ ਪਾਣੀ ਉਹਦੇ ਚ ਭਿਉਣਾ ਕਰੀਏ ਤਾਂ ਵੀ ਭਿੱਜਦਾ ਨਹੀਂ ਹੈ। ਹੁਣ ਬੋਲੋ ਜੀ ਅੱਗੇ।
ਬਿਖ ਮਹਿ ਅੰਮ੍ਰਿਤ ਸਿੰਚੀ ਹੈ,
ਜੇ ਬਿਖ ਜ਼ਹਿਰ ਵਾਲੇ ਤੁੰਮੇ ਦੇ ਕੌੜ ਤੁੰਬੇ ਹੁੰਦੇ ਆ ਨਾ, ਧਾਰੀਆਂ ਤਾਂ ਹੁੰਦੀਆਂ ਖਰਬੂਜੇ ਵਰਗੀਆਂ, ਸੋਹਣਾ ਵੀ ਹਜੇ ਹੁੰਦਾ, ਪਰ ਬਿਖ ਮਹਿ ਅੰਮ੍ਰਿਤ ਸਿੰਚੀ, ਜੇ ਉਹ ਜ਼ਹਿਰ ਵਾਲੇ ਤੁੰਮੇ ਦੇ ਵਿੱਚ ਦੇਵਤਿਆਂ ਕੋਲੋਂ ਲਿਆ ਕੇ ਅੰਮ੍ਰਿਤ ਸਿੰਚੀਏ, ਸਿੰਜਣਾ ਕਰ ਦਈਏ।
ਬਿਖ ਕਾ ਫਲ ਪਾਇਆ,
ਬਿਖ ਜ਼ਹਿਰ ਦਾ ਫਲ ਹੀ ਪਾਇਆ ਪ੍ਰਾਪਤ ਹੁੰਦਾ ਹੈ, ਅੰਮ੍ਰਿਤ ਫਲ ਤਾਂ ਨਹੀਂ ਲੱਗਦਾ ਉਸ ਨੂੰ। ਇਸੇ ਪ੍ਰਕਾਰ ਜੇ
ਬਿਖ ਮਹਿ ਅੰਮ੍ਰਿਤ ਸਿੰਚੀ ਹੈ,
ਇਸੇ ਪ੍ਰਕਾਰ ਵਿਸ਼ਿਆਂ ਰੂਪੀ ਜ਼ਹਿਰ ਵਾਲੇ ਮਨਮੁਖ ਦੇ ਹਿਰਦੇ ਵਿੱਚ ਅੰਮ੍ਰਿਤ ਗਿਆਨ ਦੇ ਬਚਨਾਂ ਨੂੰ ਸਿੰਜਣਾ ਕਰੀਏ ਜੇ।
ਬਿਖ ਕਾ ਫਲ ਪਾਇਆ,
ਫਿਰ ਵੀ ਇਹ ਵਿਸ਼ਿਆ ਰੂਪੀ ਜ਼ਹਿਰ ਦੀ ਵਾਸ਼ਨਾ ਦਾ ਹੀ ਫਲ ਪਾਉਣਾ ਕਰਦਾ ਹੈ, ਜੰਮਣ ਮਰਨ ਦਾ ਫਲ ਹੀ ਪਾਉਂਦਾ ਹੈ।
ਨਾਨਕ ਸੰਗਤ ਮੀਲ ਹਰ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਨੂੰ ਹਰ ਪਰਮੇਸ਼ਰ ਗੁਰਾਂ ਦੀ ਸੰਗਤ ਦੇ ਨਾਲ ਮੇਲਣਾ ਕਰਦਾ ਹੈ,
ਸਭ ਬਿਖ ਲਹਿ ਜਾਇਆ,
ਉਹਦੀ ਸਭ ਸਾਰੀ ਵਿਸ਼ਿਆਂ ਰੂਪੀ ਬਿਖ ਜ਼ਹਿਰ ਲਹਿ ਜਾਂਦੀ ਹੈ ਜੀ।
ਸਲੋਕ ਮਹੱਲਾ ਪਹਿਲਾ,
ਅੱਗੇ ਸਲੋਕ ਉਚਾਰਨ ਕਰਦੇ ਨੇ ਗੁਰੂ ਨਾਨਕ ਸਾਹਿਬ। ਇੱਕ ਵਾਰੀ ਸਤਿਗੁਰੂ ਜੀ ਦੇ ਪਾਸ ਸਿੱਖਾਂ ਨੇ ਜ਼ਿਕਰ ਕੀਤਾ, ਮਹਾਰਾਜ ਕਈ ਜੋਤਸ਼ੀ ਲੋਕ ਕਹਿੰਦੇ ਹੈ ਕਿ ਰਸਤੇ ਉੱਤੇ ਜਾਣ ਤੋਂ ਪਹਿਲਾਂ ਨਾ ਮਹੂਰਤ ਕਢਾ ਲੈਣਾ ਚਾਹੀਦਾ ਹੈ, ਕਿਉਂਕਿ ਰਸਤੇ ਦੇ ਵਿੱਚ ਕਲਯੋਗਣੀਆਂ ਰਹਿੰਦੀਆਂ, ਚਿੰਬੜ ਜਾਂਦੀਆਂ ਨੇ, ਭੂਤ ਪ੍ਰੇਤ ਚਿੰਬੜ ਜਾਂਦੇ ਹੈ, ਵਿਘਨ ਪੈ ਜਾਂਦਾ ਹੈ। ਸੁਣ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਿੱਖਾਂ ਨੂੰ ਉਪਦੇਸ਼ ਦਿੰਦਿਆਂ ਇਹ ਬ੍ਰਾਹਮਣਾਂ ਦਾ ਜਿਹੜਾ ਭਰਮ ਜਾਲ ਸੀ ਇਹਨੂੰ ਇਹ ਤੋਂ ਬਚਾਉਣ ਵਾਸਤੇ ਵੈਰਾਗਮਈ ਉਪਦੇਸ਼ ਦੇਣਾ ਕਰਦੇ ਨੇ, ਔਰ ਕਹਿੰਦੇ ਹਨ ਮਹਾਰਾਜ ਸਾਹਿਬ ਜੀ, ਕਹਿੰਦੇ ਪੁੱਛੋ ਉਹਨਾਂ ਨੂੰ ਜਿਹੜੇ ਮਹੂਰਤ ਕੱਢ ਕੇ ਹਰੇਕ ਥਾਂ ਜਾਣ ਦੀ ਗੱਲ ਕਰਦੇ ਨੇ। ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ,
ਮਰਨ ਨਾ ਮੂਰਤ ਪੁੱਛਿਆ,
ਕਹਿੰਦੇ ਭਾਈ ਮਰਨ ਵੇਲੇ ਤਾਂ ਕਿਸੇ ਦਾ ਮਹੂਰਤ ਨਾ ਪੁੱਛਿਆ ਵੀ ਕਦੋਂ ਮਰਨਾ, ਵੀ ਅੱਜ ਦਿਨ ਚੰਗਾ ਨਹੀਂ, ਥਿੱਤ ਚੰਗੀ ਨਹੀਂ, ਵੀ ਫੇਰ ਮਰਾਂਗੇ, ਵੀ ਅੱਜ ਦਾ ਦਿਨ ਲਗਨ ਨਹੀਂ ਚੰਗਾ ਕਿ ਮਾੜਾ, ਇਹ ਤਾਂ ਕਦੇ ਨੇ ਪੁੱਛਿਆ ਹੈ।
ਪੁੱਛੀ ਥਿੱਤ ਨਾ ਵਾਰ,
ਨਾ ਕਿਸੇ ਨੇ ਬਾਰ ਦਿਨ ਪੁੱਛਿਆ ਸੱਤਾਂ ਦੇ ਵਿੱਚੋਂ ਵੀ ਕਿਹੜੇ ਦਿਨ, ਜਾਂ ਫਿਰ ਥਿੱਤ ਨਹੀਂ ਪੁੱਛੀ ਇੱਕ ਦੂਜ ਆਦਿ, ਇਹ ਵੀ ਨਹੀਂ ਪੁੱਛਣਾ ਕੀਤੀ ਵੀ ਕਿਹੜੇ ਦਿਨ ਮਰਨਾ ਹੈ।
ਇੱਕ ਨੀ ਲੱਦਿਆ ਇੱਕ ਲੱਦ ਚੱਲੇ,
ਤੇ ਕਈ ਤਾਂ ਮਰਨ ਰੂਪ ਭਾਰ ਲੱਦਿਆ ਲੱਦ ਲਿਆ, ਮਤਲਬ ਤਿਆਰੀ ਹੋ ਗਈ ਹੈ, ਭਾਵ ਦੁਨੀਆਂ ਤੋਂ ਜਾਣ ਦੇ ਲਈ ਤਿਆਰ ਕਰ ਰਹੇ ਨੇ, ਉਹਨਾਂ ਦੀਆਂ ਅਰਥੀਆਂ ਬੰਨੀਆਂ ਜਾ ਰਹੀਆਂ ਹਨ।
ਇਕਨੀ ਬੱਧੇ ਭਾਰ
ਤੇ ਇਕਨੀ, ਇੱਕ ਤਾਂ ਐਸੇ ਨੇ ਜਿਹੜੇ ਇਕਨੀ ਲੱਦਿਆ ਇੱਕ ਲੱਦ ਚਲੇ, ਇੱਕ ਨੇ ਤਾਂ ਐਸੇ ਜਿਨ੍ਹਾਂ ਨੇ ਮਰਨ ਦਾ ਭਾਰ ਲੱਦਿਆ ਹੋਇਆ, ਦੁਨੀਆਂ ਤੋਂ ਜਾਣ ਦੇ ਲਈ ਤਿਆਰ ਨ, ਤੇ ਇੱਕ ਲੱਦ ਚਲੇ, ਇੱਕ ਕਈ ਲੱਦ ਕੂਚ ਕਰਕੇ ਪਹਿਲਾਂ ਚੱਲੇ ਨੇ, ਦੁਨੀਆਂ ਤੋਂ ਚਲੇ ਗਏ ਨੇ, ਇੱਕ ਨੀ ਬੱਧੇ ਭਾਰ, ਇੱਕ ਨੀ ਕਈਆਂ ਪੁਰਖਾਂ ਨੇ ਪਦਾਰਥਾਂ ਦਾ ਭਾਰ, ਪਾਪਾਂ ਰੂਪ ਜਾਂ ਪਾਪ ਪੁੰਨ ਰੂਪ ਜਾਂ ਬਿਰਧ ਅਵਸਥਾ ਰੂਪ ਭਾਰ ਬੱਧੇ ਬੰਨੇ ਹੋਏ ਨੇ। ਇਹਨੂੰ ਬਧੇ ਪਾਠ ਨੀ ਕਰਨਾ ਭਾਈ, ਬੱਧੇ ਬੰਨਣ ਤੋਂ ਭਾਵ ਹੈ। ਹਾਂਜੀ ਅੱਗੇ ਬੋਲੋ।
ਇੱਕ ਨਾ ਹੋਏ ਸਾਖਤੀ,
ਇੱਕ ਨਾ ਕਈ ਪੁਰਸ਼ਾਂ ਦੇ ਉੱਤੇ ਦਰਗਾਹ ਵੀ ਸਾਖਤੀ ਸਖਤੀ ਤਾੜਨਾ ਹੋਈ ਹੁੰਦੀ ਹੈ।
ਇੱਕ ਨਾ ਹੋਈ ਸਾਰ,
ਇੱਕ ਨਾ ਕਈਆਂ ਪੁਰਸ਼ਾਂ ਨੂੰ ਸਾਰ ਸੰਭਾਲ ਹੁੰਦੀ ਹੈ, ਉਹਨਾਂ ਦਾ ਬੜਾ ਸਤਿਕਾਰ ਹੁੰਦਾ ਪਰਲੋਕ ਦੇ ਵਿਚ।
ਲਸ਼ਕਰ ਸਣੇ ਦਮਾਮਿਆ,
ਤੇ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਲਸ਼ਕਰ ਫੌਜਾਂ ਦੇ ਸਮੇਤ ਬਾਜਤ ਢੋਲ ਮਰਦੰਗਨ ਗਾ ਰਹੇ, ਸਵਈਆਂ ਚ ਪੜਦੇ ਆ ਰੋਜ਼, ਇਸ ਤਰ੍ਹਾਂ ਦੇ ਜਿਹੜੇ ਆ ਨਾ ਧੌਂਸੇ ਆਦਿ, ਬੜੇ ਬਾਂਕੇ ਸੁੰਦਰ ਦੁਆਰ ਘਰ ਦਰਵਾਜੇ ਆਦਿ, ਲਸ਼ਕਰ ਸਣੇ ਦਮਾਮਿਆ ਤੇ ਛੋਟੇ ਬੰਕ ਦੁਆਰ, ਉਹਨਾਂ ਦੇ ਸੋਹਣੇ ਸੋਹਣੇ ਘਰ ਇਹ ਛੁੱਟ ਗਏ ਕੋਲ, ਮੌਤ ਨੇ ਛੁਡਾ ਲਏ।
ਛੁੱਟੇ ਬੰਕ ਦੁਆਰ,
ਬੰਕ ਸੋਹਣੇ ਦਰਵਾਜਿਆਂ ਕਲਬੂਤੀ ਦਰਵਾਜਿਆਂ ਵਾਲੇ ਘਰ ਛੁੱਟ ਗਏ, ਉਹਨਾਂ ਦੇ ਚਲੇ ਸੰਸਾਰ ਤੋਂ।
ਨਾਨਕ ਢੇਰੀ ਛਾਰ,
ਸਤਿਗੁਰੂ ਜੀ ਕਥਨ ਕਰਦੇ ਪੰਜਾਂ ਤੱਤਾਂ ਰੂਪੀ ਛਾਰ, ਸਵਾਹ ਦੀ ਇਹ ਦੇਹ ਰੂਪੀ ਢੇਰੀ ਹੈ।
ਪੀ ਫਿਰ ਹੋਈ ਛਾਰ,
ਬਸ ਢੇਰੀ ਜਿਹੜੀ ਢਹਿ ਗਈ, ਇੰਨੀ ਗੱਲ ਉਸਰੀ ਹੋਈ ਸੀ, ਪੀ ਪੁਨਾ ਫਿਰ ਪੀ ਬੋੜੋ ਮੁੜ ਕੇ ਫਿਰ ਛਾਰ ਸਵਾਹੀ, ਇਹ ਮਿੱਟੀ ਹੋ ਗਈ ਹੈ, ਇਹਨੂੰ ਫਿਰ ਇਸ ਪ੍ਰਕਾਰ ਸਾਧ ਸਮਝੀ, ਇਹ ਮਿੱਟੀ ਹੈ। ਨਾਨਕ ਢੇਰੀ ਛਾਰ ਕੀ ਪੀ ਫਿਰ ਹੋਈ ਛਾਰ, ਇਸ ਪ੍ਰਕਾਰ ਦੱਸਿਆ ਹੈ। ਇਸੇ ਪ੍ਰਕਾਰ ਜੀ ਦੂਸਰਾ ਅਰਥ,
ਮਰਨ ਨਾ ਮੂਹਰਤ ਪੁੱਛਿਆ,
ਹੇ ਜੀਵ ਤੂੰ ਆਪਣੇ ਮਰਨ ਦਾ ਮੂਹਰਤ ਕਦੇ ਪੁੱਛਿਆ ਹੀ ਨਹੀਂ, ਕਿਹੜੀ ਥਿੱਤ ਕਿਹੜੇ ਦਿਨ ਨੂੰ ਮਰਨਾ ਹੈ,
ਪੁੱਛੀ ਥਿੱਤ ਨਾ ਵਾਰ,
ਇਹ ਵੀ ਗੱਲ ਕਦੇ ਨਾ ਪੁੱਛਣਾ ਕੀਤੀ, ਕਦੇ ਬੈਰਾਗ ਧਾਰਨ ਨਹੀਂ ਕੀਤਾ ਹੈ, ਤੇ ਇਸ ਕਰਕੇ ਇਹ ਗੱਲ ਵੀ ਕਦੇ ਪੁੱਛਣਾ ਨਹੀਂ ਕੀਤੀ ਥਿੱਤਾਂ ਪੁੱਛਣ ਦੀ ਤਰ੍ਹਾਂ।
ਇੱਕ ਨੀ ਲੱਦਿਆ ਇੱਕ ਲੱਦ ਚੱਲੇ,
ਇੱਕ ਨਾ ਜੀਵਾਂ ਨੇ ਪਾਪਾਂ ਦੇ ਭਾਰ ਸਰੀਰ ਉੱਤੇ ਲੱਦ ਲਏ, ਪਾਪ ਸੰਸਾਰ ਤੋਂ ਜਾਣ ਦੇ ਲਈ ਤਿਆਰੀ ਹੈ, ਇੱਕ ਅੰਤਸ਼ਕਰ ਰੂਪੀ ਗੱਡੇ ਦੇ ਪਾਪਾਂ ਦੇ ਭਾਰ ਲੱਦ ਕੇ ਦੁਨੀਆਂ ਤੋਂ ਕੂਚ ਕਰ ਗਏ ਚਲੇ ਗਏ।
ਇੱਕ ਨੀ ਬੱਧੇ ਭਾਰ,
ਇੱਕ ਨੇ ਪਾਪਾਂ ਦੇ ਭਾਰ ਅੱਗੇ ਵਾਸਤੇ ਹੋਰ ਬੰਨ ਲਏ ਹਨ ਪਰਲੋਕ ਨੂੰ ਲਿਜਾਣ ਦੇ ਲਈ।
ਇੱਕ ਨਾ ਹੋਈ ਸਾਖਤੀ,
ਜਿਨ੍ਹਾਂ ਨੇ ਇੱਥੇ ਨਿਰਦੋਸ਼ ਜੀਵਾਂ ਤੇ ਸਾਖਤੀ ਕੀਤੀ ਹੈ, ਕਈ ਪੁਰਖਾਂ ਤੇ ਅੱਗੇ ਪਰਲੋਕ ਤੇ ਸਾਖਤੀ ਹੋਣੀ ਹੈ, ਇੱਥੇ ਹਕੂਮਤਾਂ ਕਰਦੇ ਨੇ, ਨਜਾਇਜ਼ ਕਰਦੇ ਗਰੀਬਾਂ ਨਾਲ, ਜਿਨ੍ਹਾਂ ਨੂੰ ਸਾਧਨਾ ਦੀ ਸਾਖਤੀ ਤਿਆਰੀ ਕੀਤੀ ਹੈ, ਉਹ ਕਈ ਪੁਰਖਾਂ ਦੀ ਉਪਾਸਨਾ ਕਰਨ ਦੀ ਤਿਆਰੀ ਹੋਈ ਹੈ, ਤੇ ਇਸ ਕਰਕੇ ਇੱਕ ਨਾ
ਹੋਈ ਸਾਰ,
ਉਹਨਾਂ ਇੱਕਨਾਂ ਦੀ ਸਾਰ ਸੰਭਾਲ ਹੋਈ ਹੈ ਜਿਨ੍ਹਾਂ ਨੇ ਭਗਤੀ ਕੀਤੀ ਹੈ, ਇੱਕ ਨਾ ਹੋਈ ਸਾਖਤੀ, ਜਿਨ੍ਹਾਂ ਨੇ ਸਾਧ ਸਿੰਘ ਕਿਸੇ ਦਾ ਹੱਥ ਵੱਢਿਆ ਉਹਦਾ ਹੱਥ ਵੱਢਿਆ ਜਾਂਦਾ ਹੈ, ਜਿਹਨੇ ਲੱਤ ਵੱਢੀ ਲੱਤ ਵੱਢੀ ਜਾਂਦੀ ਹੈ, ਜਿਹਨੇ ਕਿਸੇ ਦਾ ਗਲ ਵੱਢਿਆ ਉਹਦਾ ਗਲ ਵੱਢਿਆ ਜਾਂਦਾ ਹੈ, ਇਉਂ ਫਿਰ ਸਾਧ ਸਿੰਘ ਜੀ ਇਹ ਸ਼ਕਤੀ ਹੁੰਦੀ ਹੈ ਪਰਲੋਕ ਚ। ਅੱਗੇ ਦੱਸਦੇ ਨੇ
ਲਸ਼ਕਰ ਸਣੇ ਦਮਾਮਿਆ,
ਤੇ ਉਹਨਾਂ ਦੇ ਅਗਿਆਨ ਰੂਪੀ ਲਸ਼ਕਰ ਫੌਜ ਦੇ ਸਣੇ ਸਮੇਤ, ਬੋਲਚਾਲ ਰੂਪੀ ਧੌਂਸੇ, ਲਸ਼ਕਰ ਸਣੇ ਦਮਾਮਿਆ,
ਛੁੱਟੇ ਬੰਕ ਦੁਆਰ,
ਉਹਨਾਂ ਦੇ ਬੰਕ ਸੁੰਦਰ ਇੰਦਰੀਆਂ ਰੂਪੀ ਦਰਵਾਜਿਆਂ ਦੇ ਵਿਸ਼ੇ ਵੀ ਛੁੱਟ ਗਏ ਹਨ।
ਨਾਨਕ ਢੇਰੀ ਛਾਰ ਕੀ,
ਸਤਿਗੁਰੀ ਕਥਨ ਕਰਦੇ ਨੇ ਫਿਰ ਦੇਹ ਰੂਪੀ ਢੇਰੀ ਹੈ, ਇਹ ਨਿਸ਼ਚਾ ਕਰ ਲੋ ਤੁਸੀਂ,
ਪੀ ਫਿਰ ਹੋਈ ਛਾਰ,
ਇਹ ਨਿਸ਼ਚਾ ਕਰ ਲੋ ਮੁੜ ਕੇ ਸਵਾਹ ਹੀ ਬਣਨੀ ਹੈ, ਪਹਿਲਾਂ ਵੀ ਸਵਾਹ ਸੀ, ਤੱਤਾਂ ਚ ਤੱਤ ਰਲ ਜਾਣੇ ਨੇ, ਮਾਟੀ ਮਾਟੀ ਹੋਈ ਇਹ ਕਹਿ ਹੋ ਜਾਣੀ ਹੈ, ਉਹਨਾਂ ਨੇ ਇਸ ਦੇਹ ਦਾ ਮੋਹ ਛੱਡ ਦਿੱਤਾ, ਫਿਰ ਇਹ ਸੋਚ ਕੇ
ਮਹੱਲਾ ਪਹਿਲਾ,
ਅੱਗੇ ਮਹੱਲਾ ਉਚਾਰਨ ਕਰਦੇ ਨੇ ਮਹਾਰਾਜ ਸਾਹਿਬ ਜੀ।
ਨਾਨਕ ਢੇਰੀ ਢਹਿ ਪਈ,
ਤੇ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਸਰੀਰ ਰੂਪੀ ਢੇਰੀ ਢਹਿ ਡਿੱਗ ਪਈ ਹੈ, ਡਿੱਗ ਪੈਂਦੀ ਹੈ ਕਾਲ ਆਏ ਤੋਂ,
ਮਿੱਟੀ ਸੰਧਾ ਕੋਟ,
ਇਹਨੂੰ ਭਾਈ ਮਿੱਟੀ ਸ਼ਬਦ ਨੀ ਉਚਾਰਨਾ ਕਦੇ ਵੀ, ਮਿੱਟੀ ਅਧਿਕ ਸਹਿਤ ਪਾਠ ਹੈ, ਮਿੱਟੀ ਤੋਂ ਭਾਵ ਹੈ ਮਿੱਟੀ ਹੁੰਦਾ ਮਿਟਾ ਦੇਣਾ, ਮਿੱਟੀ ਹੈ ਇਹ, ਤੇ ਇਉਂ ਪੰਜਾਂ ਤੱਤਾਂ ਦੀ ਮਿੱਟੀ ਸੰਦਾ ਦਾ, ਸੰਦਾ ਦਾ ਅਰਥ ਹੈ ਦਾ, ਮਿੱਟੀ ਦਾ ਕੋਟ ਕਿਲਾ ਬਣਾਇਆ ਹੋਇਆ ਸੀ ਜਿਹੜਾ ਢਹਿ ਗਿਆ ਹੈ,
ਭੀਤਰ ਚੋਰ ਬਹਾਲਿਆ,
ਜਿਹਨਾਂ ਦੇ ਇਸ ਦੇਹੀ ਦੇ ਭੀਤਰ ਵਿੱਚ ਕਾਮ ਕਰੋ ਆਦਿ ਵਿਕਾਰਾਂ ਰੂਪੀ ਚੋਰਾਂ ਨੂੰ ਬਹਾਲਿਆ ਬਿਠਾਇਆ ਹੋਇਆ, ਕਿਉਂਕਿ ਇਸ ਦੇਹੀ ਅੰਦਰ ਪੰਜ ਚੋਰ ਬਸੇ ਹੈ, ਕਾਮ ਕਰੋ ਲੋਭੋ ਅਹੰਕਾਰਾ, ਅੰਮ੍ਰਿਤ ਰੂਟੈ ਮਨਮੁਖ ਨੀ ਬੂਝੈ, ਕੋਈ ਨਾ ਸੁਣੇ ਪੁਕਾਰਾ, ਕੋਈ ਪੁਕਾਰਾ ਨਹੀਂ ਸੁਣਦਾ ਹੈ, ਮਨ ਰੂਪ ਚੋਰ ਵਿਕਾਰਾਂ ਦੀ ਚੋਰੀ ਕਰਨ ਲਈ ਬਿਠਾਇਆ ਹੋਇਆ, ਤੇ ਐਸੇ ਜਿਹੜੇ ਹਨ
ਖੋਟ ਵੇ ਜੀਆ ਖੋਟ,
ਉਹਨਾਂ ਨੂੰ ਖੋਟ ਖੋਟੇ ਤੇ ਕਾਮ ਆਦਿਕ ਵਿਕਾਰਾਂ ਕਰਕੇ ਵੇ ਉਹਨਾਂ ਜੀਆ ਜੀਵਾਂ ਦੇ ਹਿਰਦੇ ਵਿਚ ਖੋਟਤਾ ਹੀ ਹੈ। ਵੇ ਉਹ ਖੋਟੇ ਦਵੈਤ ਕਰਕੇ ਹੋਰਨਾਂ ਨਾਲ ਵੀ ਖੋਟ ਖੋਟਤਾ ਹੀ ਕਰਦੇ ਨੇ। ਤੇ ਇਸ ਕਰਕੇ ਹੇ ਭਾਈ, ਜਿਨ੍ਹਾਂ ਪੁਰਖਾਂ ਨੇ ਮਨ ਵਿਚ ਖੁਟਿਆਈ ਹੈ, ਬਾਹਰੋਂ ਵੀ ਹੋਰਨਾਂ ਦੇ ਨਾਲ ਖੁਟਿਆਈ ਕਰਦੇ ਰਹਿੰਦੇ ਨੇ। ਵੇ ਹੇ ਭਾਈ, ਜਿਹੜੇ ਪੁਰਖ ਹੋਰਨਾਂ ਜੀਆਂ ਜੀਵਾਂ ਦੇ ਨਾਲ ਖੁਟਿਆਈ ਕਰਦੇ ਹੈ, ਉਹਨਾਂ ਦੀ ਪ੍ਰਲੋਕ ਵਿਚ ਖੋਟੇ ਹੋਣ ਕਰਕੇ ਨਿਰਾਦਰੀ ਹੁੰਦੀ ਹੈ।
ਪੌੜੀ
ਅੱਗੇ ਪੌੜੀ ਕਥਨ ਕਰਦੇ ਨੇ ਗੁਰੂ ਰਾਮਦਾਸ ਮਹਾਰਾਜ,
ਜਿਨ ਅੰਦਰ ਨਿੰਦਾ ਦੁਸ਼ਟ ਹੈ,
ਤੇ ਜਿਨ੍ਹਾਂ ਦੇ ਅੰਦਰ ਹਿਰਦੇ ਦੇ ਵਿਚ ਨਿੰਦਾ ਅਪਕੀਰਤੀ ਕਰਨ ਵਾਲਾ ਦੁਸ਼ਟ ਭੈੜਾ ਸੁਭਾਅ ਹੈ,
ਨੱਕ ਵੱਡੇ ਨੱਕ ਵਢਾਇਆ,
ਉਹਨਾਂ ਦੇ ਸਲੋਕ ਵਿਚ ਅਪਜਸ ਰੂਪੀ ਨੱਕ ਵੱਢੇ ਜਾਂਦੇ ਹੈ। ਤੇ ਅੱਗੇ ਪ੍ਰਲੋਕ ਅਪਜਾ ਸਰੂਪ ਹੋਣਾ, ਨੱਕ ਵਢਾਇਆ ਵਢਾਉਣਾ, ਇਹ ਉਹਨਾਂ ਨੂੰ ਵਢਾਉਣਾ ਹੀ ਪੈਣਾ। ਫਿਰ ਨੱਕ ਵਢਾਇਆ ਵਢਾਉਣਾ ਕੀਤਾ ਹੈ,
ਮਹਾਕਰੂਪ ਦੁਖੀਏ ਸਦਾ,
ਜਿਹਦਾ ਨੱਕ ਵੱਢਿਆ ਜਾਵੇ ਕਰੂਪ ਲੱਗਦਾ ਨਾ, ਇਸੇ ਤਰ੍ਹਾਂ ਉਹ ਮਹਾਕਰੂਪ ਬੜੇ ਭੈੜੇ ਰੂਪ ਵਾਲੇ ਨੇ, ਭਾਵ ਦਿਲ ਦੀ ਸਫਾਈ ਰੂਪੀ ਜਿਹੜਾ ਹੈ ਨਾ ਉਹ ਰੂਪ ਤੇ ਰਹਿਤ ਨਾ, ਦਿਲ ਦੀ ਸਫਾਈ ਨਹੀਂ ਹੈ, ਇਹ ਸੁਹਾਪਣ ਪੜਨੀ ਹੈ, ਇਹੀ ਨੱਕ ਵੱਢਿਆ ਗਿਆ। ਸਦਾ ਹਮੇਸ਼ਾ ਹੀ ਕਿਸੇ ਨੂੰ ਸੁਖੀ ਦੇਖ ਕੇ, ਬਲਕਿ ਈਰਖਾ ਕਰਦੇ ਸੁਖੀ ਕਿਉਂ ਹੈ, ਗੁਣ ਦੇਖ ਕੇ ਸੜਦੇ ਹੈ, ਇਸ ਪ੍ਰਕਾਰ ਦੇ ਜਿਹੜੇ ਹਨ ਉਹ ਦੁਖੀਏ ਦੁਖੀ ਦੁਖੀ ਹੁੰਦੇ ਰਹਿੰਦੇ ਨੇ।
ਕਾਲੇ ਮੋਹ ਮਾਇਆ,
ਉਹਨਾਂ ਦੇ ਮਾਇਆ ਦੇ ਮੋਹ ਵਿਚ ਲੱਗਣ ਕਰਕੇ ਵਿਸ਼ਿਆਂ ਰੂਪੀ ਕਾਲਖ ਦੇ ਨਾਲ ਮੂੰਹ ਅੰਤਸ਼ਕਰਨ ਰੂਪੀ ਮੂੰਹ ਕਾਲੇ ਹੋਏ ਪਏ ਨੇ, ਇਸ ਕਰਕੇ ਦਾਗ ਦੋਸ਼ ਮੂੰਹ ਚੱਲਿਆ ਲਾਏ, ਦਰਗਾਹ ਵੈਸਣ ਨਾ ਹੀ ਜਾਏ, ਐਸੀ ਹਾਲਤ ਹੋਏਗੀ।
ਭਲਕੇ ਉੱਠ ਨਿਤ ਪਰ ਦਰਬ ਹਿਰਹਿ,
ਨਿਤਾ ਪ੍ਰਤੀ ਭਲਕੇ ਸਵੇਰੇ ਉੱਠ ਕੇ ਪਰ ਪਰਾਏ ਦਰਬ ਤੁਹਾਨੂੰ ਹਿਰੇ ਚਰਾਉਂਦੇ ਰਹਿੰਦੇ ਹਨ, ਅਤੇ
ਹਰ ਨਾਮ ਚੁਰਾਇਆ,
ਹਰ ਪਰਮੇਸ਼ਰ ਦੇ ਨਾਮ ਜਪਣ ਵੱਲੋਂ ਮਨ ਨੂੰ ਚੁਰਾਇਆ ਚੁਰਾ ਕੇ ਰੱਖਦੇ ਨੇ, ਭਾਵ ਪ੍ਰਭੂ ਦੀ ਭਜਨ ਬੰਦਗੀ ਨਹੀਂ ਕਰਦੇ।
ਹਰ ਜੀਉ ਤਿਨ ਕੀ ਸੰਗਤ ਮਤ ਕਰੋ,
ਹੇ ਹਰ ਪਰਮੇਸ਼ਰ ਜੀ, ਪਰਮੇਸ਼ਰ ਵਾਹਿਗੁਰੂ ਜੀ ਦੇ ਪਿਆਰੇ ਸੰਤ ਜਨੋ, ਤਿੰਨ ਉਹਨਾਂ ਪੁਰਖਾਂ ਦੀ ਸੰਗਤ ਮਤਾਂ ਕਰੋ, ਤੇ ਕਦੇ ਨਾ ਉਹਨਾਂ ਦੀ ਸੰਗਤ ਕਰੋ, ਤੇ ਇਹੋ ਪਰਮੇਸ਼ਰ ਦੇ ਸਨਮੁਖ ਵੱਲ ਕੇ ਬੇਨਤੀ ਕਰੋ।
ਰੱਖ ਲੇਹੋ ਹਰ ਰਾਜਾ,
ਹੇ ਰਾਜਾ ਰਾਜਾ ਰੂਪ ਜਾਂ ਪ੍ਰਕਾਸ਼ ਰੂ ਹਰ ਪਰਮੇਸ਼ਰ, ਸਾਨੂੰ ਉਹਨਾਂ ਕਸੰਗੀਆਂ ਤੋਂ ਰੱਖ ਲੈਣਾ ਕਰੋ, ਇਸ ਕਰਕੇ ਉਹਨਾਂ ਦਾ ਦਰਸ਼ਨ ਹੀ ਕਦੇ ਨਾ ਹੋਵੇ।
ਨਾਨਕ ਪਾਇਆ ਕਿਰਤ ਕਮਾਵਦੇ,
ਸਤਿਗੁਰ ਜੀ ਕਥਨ ਕਰਦੇ ਨੇ ਕਿ ਮਨੁੱਖ ਪੁਰਸ਼ ਕੀਤੇ ਹੋਏ ਪੂਰਵਲੇ ਕਰਮਾਂ ਦੇ, ਮੰਦੇ ਕਰਮਾਂ ਦੀ ਲਿਖਤ ਅਨੁਸਾਰ ਮੰਦ ਕਿਰਤ ਕਰਮ ਕਮਾਵਦੇ ਕਮਾਉਂਦੇ ਹਨ।
ਮਨਮੁਖ ਦੁੱਖ ਪਾਇਆ,
ਇਸ ਕਰਕੇ ਮਨਮੁਖ ਪ੍ਰਤੱਖ ਜੰਮਣ ਮਰਨ ਦਾ ਦੁੱਖ ਪਾਇਆ ਪਾਉਣਾ ਕਰਦੇ ਹਨ।
ਸਲੋਕ ਮਹੱਲਾ ਚੌਥਾ,
ਤੇ ਚੌਥੇ ਪਾਤਸ਼ਾਹ ਕੇ ਸਲੋਕ ਉਚਾਰਨ ਕਰਦੇ ਹਨ ਜੀ। ਚੌਥੇ ਪਾਤਸ਼ਾਹ ਦਾ ਸਲੋਕ ਹੈ, ਇਹ
ਸਭ ਕੋਈ ਹੈ ਖਸਮ ਕਾ,
ਸਭ ਕੋਈ ਹੈ ਖਸਮ ਕਾ, ਸਭ ਕੋਈ ਖਸਮ ਪਰਮੇਸ਼ਰ ਦਾ ਬਣਾਇਆ ਹੋਇਆ ਹੈ, ਕਿਉਂਕਿ ਸਭ ਕੋਈ ਖਸਮ ਹੋ, ਅੱਗੇ ਬੋਲਦੇ ਜੀ,
ਖਸਮ ਹੋ ਸਭ ਕੋ ਹੋਏ,
ਕਿਉਂਕਿ ਖਸਮ ਹੋ ਮਾਲਕ ਦੇ ਹੁਕਮ ਤੋਂ ਹੀ ਪ੍ਰਲਬਧ ਅਨੁਸਾਰ ਪੈਦਾ ਹੋਏ ਹੁੰਦਾ ਹੈ, ਸਭਨ ਦੇ ਤਾਈ ਪਰਮੇਸ਼ਰ ਵੱਲੋਂ ਚੰਗੇ ਮੰਦੇ ਕਰਮ ਦਾ ਫਲ ਪ੍ਰਾਪਤ ਹੁੰਦਾ ਹੈ।
ਹੁਕਮ ਪਛਾਣ ਖਸਮ ਕਾ,
ਜਦੋਂ ਕੋਈ ਖਸਮ ਪਰਮੇਸ਼ਰ ਦਾ ਹੁਕਮ ਮੰਨਣਾ ਪਛਾਣ ਪਛਾਣ ਲੈਂਦਾ ਹੈ,
ਤਾਂ ਸੱਚ ਪਾਵੇ ਕੋ,
ਤਾਂ ਤਾਦੀ ਕੋਈ ਸੱਚ ਸਰੂਪ ਨੂੰ ਪਾਵੇ ਪਾਉਣਾ ਕਰਦਾ ਹੈ।
ਗੁਰਮੁਖ ਆਪ ਪਛਾਣੀਐ,
ਗੁਰਮੁਖਾਂ ਦੀ ਸੰਗਤ ਕਰਕੇ ਮੁਖੀ ਗੁਰੂ ਸਾਹਿਬ ਦੇ ਮੁਖੀ ਗੁਰਾਂ ਦੇ ਉਪਦੇਸ਼ ਦੁਆਰਾ ਆਪ ਆਪਣੇ ਆਤਮ ਸਰੂਪ ਦੀ ਜਿਹੜੀ ਹੈ ਪਛਾਣੀਆਂ ਪਛਾਣ ਕਰੀਏ, ਪਹਿਚਾਣ ਕਰੀਏ।
ਬੁਰਾ ਨਾ ਦੀਸੈ ਕੋ,
ਇਹ ਤੁਹਾਨੂੰ ਕੋਈ ਭੈੜਾ ਨਹੀਂ ਦਿਸੇਗਾ, ਮੰਦਾ ਨਹੀਂ ਦਿਸੇਗਾ, ਫਿਰ ਤੇ ਆਪਣਾ ਆਪ ਜਬ ਆਪਣੇ ਆਪ ਨੂੰ ਮੰਦਾ ਸਭ ਤੋਂ ਸਮਝ ਲਿਆ ਤੇ ਸੰਸਾਰ ਚ ਤਾਂ ਬੁਰਾ ਰਿਹਾ ਹੀ ਨਾ ਕੋਈ ਵੀ, ਮੰਦਾ ਜਾਣੇ ਆਪ ਕੋ ਅਵਲ ਭਰਾ ਸੰਸਾਰ ਕਿਹਾ ਹੈ। ਅੱਗੇ ਦੱਸਦੇ ਨੇ,
ਨਾਨਕ ਗੁਰਮੁਖ ਨਾਮ ਧਿਆਈ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਗੁਰਮੁਖ ਬਣ ਕੇ ਪਰਮੇਸ਼ਰ ਦੇ ਨਾਮ ਨੂੰ ਧਿਆਕਾਰ ਬਿਰਤੀ ਬਣਾ ਕੇ ਧਿਆਉਣਾ ਕਰੀਏ।
ਸਹਿਲਾ ਆਇਆ ਸੋ,
ਜੋ ਨਾਮ ਧਿਆਉਂਦਾ ਹੈ ਉਹ ਪੁਰਖ ਸਹਿਲਾ, ਸਹਿ ਲਾ, ਸਹਿ ਸਹਿਤ ਲਾਭ ਦੇ, ਲਾ ਲਾਭ ਦਾ ਨਾਂ ਹੈ, ਸੰਸਾਰ ਵਿੱਚ ਆਇਆ ਹੋਇਆ, ਉਹਦਾ ਸੰਸਾਰ ਚ ਆਇਆ ਹੋਣਾ ਸਹਿਲਾ ਸਫਲਾ ਹੈ।
ਮਹੱਲਾ ਚੌਥਾ,
ਚੌਥੇ ਪਾਤਸ਼ਾਹ ਫਰਮਾਨ ਕਰਦੇ ਨੇ ਅੱਗੇ ਜੀ,
ਸਭਨਾ ਦਾਤਾ ਆਪ ਹੈ,
ਸਭਨਾ ਸਾਰਿਆਂ ਦਾ ਦਾਤਾ ਦੇਣ ਵਾਲਾ ਦਾਤਾ ਪਰਮੇਸ਼ਰ ਹੀ ਹੈ, ਦੱਦਾ ਦਾਤਾ ਇਕ ਹੈ, ਸਭ ਕੋ ਦੇਵਨਹਾਰ,
ਸਭਨਾ ਦਾਤਾ ਆਪ ਹੈ,
ਸਭਨਾ ਸਾਰਿਆਂ ਦਾ ਦਾਤਾ ਇਕ ਪਰਮੇਸ਼ਰ ਆਪ ਹੀ ਹੈ ਜੀ,
ਆਪੇ ਮਿਲਣਹਾਰ,
ਆਪੇ ਗੁਰਾਂ ਦੁਆਰਾ, ਪਹਿਲਾਂ ਗੁਰਾਂ ਦਾ ਮਿਲਾਪ ਕਰਾ ਦਿੰਦਾ, ਫਿਰ ਗੁਰੂ ਸਾਹਿਬ ਦੀ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਸਰੂਪ ਨਾਲ ਮੇਲਣ ਹਾਰ ਮੇਲਣ ਵਾਲਾ ਹੈ।
ਨਾਨਕ ਸ਼ਬਦ ਮਿਲੇ ਨਾ ਵਿਛੜ ਹੈ,
ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ, ਜਿਹੜਾ ਭਾਈ ਦੇਹਾਂ ਦੇ ਨਾਲ ਜੁੜੂਗਾ, ਦੇਹਾਂ ਨੇ ਤਾਂ ਵਿਛੜਨਾ ਹੈ ਵਿਛੜਨਾ ਹੈ, ਸਤਿਗੁਰੂ ਜੀ ਕਥਨ ਕਰਦੇ ਜਿਨ੍ਹਾਂ ਇਹ ਸਾਰੀ ਤੁੱਕ ਕੱਠੀ ਬੋਲ ਦੋ ਜੀ,
ਨਾਨਕ ਸ਼ਬਦ ਮਿਲੇ ਨਾ ਵਿਛੜ ਹੈ, ਜਿਨ੍ਹਾਂ ਸੇਵਿਆ ਹਰ ਦਾਤਾਰ,
ਸਤਿਗੁਰੂ ਜੀ ਕਥਨ ਕਰਦੇ ਨੇ ਜਿਨ੍ਹਾਂ ਨੇ ਦਾਤਾਰ ਦਾਤਾਂ ਦੇਣ ਵਾਲੇ ਹਰ ਪਰਮੇਸ਼ਰ ਨੂੰ ਸੇਵਿਆ ਸੇਵਨਾ ਕੀਤਾ ਹੈ, ਉਹ ਸ਼ਬਦ ਬ੍ਰਹਮ ਵਿਚ ਮਿਲੇ ਹੋਏ ਅਭੇਦ ਹੋਏ ਨੇ, ਵਿਛੜੇ ਵਿਛੜਦੇ ਨਹੀਂ, ਫਿਰ ਗੁਰਾਂ ਦੇ ਸ਼ਬਦ ਉਪਦੇਸ਼ ਮਿਲੇ ਹੋਏ ਵਾਹਿਗੁਰੂ ਨਾਲ ਕਦੇ ਵਿਛੜਦੇ ਨਹੀਂ, ਅਲੱਗ ਨਹੀਂ ਹੁੰਦੇ, ਜੁਦਾ ਨਹੀਂ ਹੁੰਦੇ,
ਪੌੜੀ
ਅੱਗੇ ਪੌੜੀ ਕਥਨ ਕਰਦੇ ਹਨ,
ਗੁਰਮੁਖ ਹਿਰਦਾ ਸ਼ਾਂਤ ਹੈ,
ਗੁਰਮੁਖ ਜਨਾਂ ਦੇ ਹਿਰਦੇ ਵਿਚ ਆਤਮਕ ਸ਼ਾਂਤੀ ਹੁੰਦੀ ਹੈ, ਕਿਉਂਕਿ
ਨਾ ਉਗ ਆਇਆ,
ਕਿਉਂਕਿ ਉਹਨਾਂ ਦੇ ਅੰਤਸ਼ ਕਰਨ ਦੇ ਅੰਦਰ ਪਰਮੇਸ਼ਰ ਦਾ ਨਾਮ ਜਿਹੜਾ ਮੰਨਣ ਕਰਨ ਰੂਪ ਉਗ ਉਗ ਆਇਆ, ਪੈਦਾ ਹੋ ਆਇਆ ਹੈ, ਪਰ ਸ਼ਿਵ ਦਾ ਪਰਮੇਸ਼ਰ ਦਾ ਨਾਮ ਹਿਰਦੇ ਵਿਚ ਉਗ ਪ੍ਰਗਟ ਹੋ ਆਇਆ ਹੈ।
ਜਪ ਤਪ ਤੀਰਥ ਸੰਜਮ ਕਰੇ,
ਜਪ ਤਪ ਜਿਹੜੇ ਸਾਸ ਉਹ ਗੁਰਮੁਖ ਜਾਨ, ਜਪ ਤਪ ਤੀਰਥ ਯਾਤਰਾ ਸੰਜਮ, ਜਾਪ ਦਾ ਕਰਨਾ ਉਹ ਗੁਰਮੁਖ ਜਾਨ, ਜਪ ਤਪ ਤੀਰਥਾਂ ਦੀ ਯਾਤਰਾ ਕਰਨੀ, ਤਪੱਸਿਆ ਆਦਿ ਸੰਜਮ, ਇੰਦਰੀਆਂ ਦਾ ਦਮਨ ਆਦਿ ਸਾਰੇ ਸਾਧਨ ਕਰੇ, ਸਮਝ ਲਓ ਵੀ ਉਹਨੇ ਕਰ ਲਏ ਨਾ, ਜਿਹਨੇ ਨਾਮ ਜਪਿਆ ਉਹਨਾਂ ਨੇ ਜਪ ਵੀ ਕਰ ਲਿਆ, ਤਪ ਵੀ ਕਰ ਲਿਆ, ਤੀਰਥਾਂ ਦਾ ਇਸ਼ਨਾਨ ਤੇ ਸੰਜਮ ਵੀ, ਇਹ ਸਾਰਾ ਕੁਛ ਉਹਨਾਂ ਨੇ ਕਰ ਲਿਆ ਹੈ, ਸੰਜਮ ਇੰਦਰੀਆਂ ਦਾ ਦਮਨ ਵੀ ਕਰ ਲਿਆ।
ਮੇਰੇ ਪ੍ਰਭ ਭਾਇਆ,
ਭਾਵ ਉਹਨਾਂ ਇਹਨਾਂ ਸਾਰੇ ਸਾਧਨਾਂ ਦਾ ਫਲ ਪਰਮੇਸ਼ਰ ਦੇ ਨਾਮ ਦਾ ਮੰਨਣ ਕਰਕੇ ਪ੍ਰਾਪਤ ਹੋ ਗਿਆ, ਮੇਰੇ ਪਰਮੇਸ਼ਰ ਵਾਹਿਗੁਰੂ ਦਾ ਮੰਨਣ ਕਰਨ ਵਾਲੇ ਵਾਹਿਗੁਰੂ ਨੂੰ ਪਾਇਆ ਪਾ ਜਾਂਦੇ ਹਨ, ਚੰਗੇ ਲੱਗਦੇ ਨੇ।
ਹਿਰਦਾ ਸ਼ੁੱਧ ਹਰ ਸੇ ਦੇ,
ਗੁਰਮੁਖ ਜਨਾਂ ਦਾ ਹਿਰਦਾ ਚੇਤਾ ਜਿਹੜਾ ਸ਼ੁੱਧ ਨਿਰਮਲ ਹੁੰਦਾ, ਕਿਉਂਕਿ ਹਰ ਵਕਤ ਹਰ ਪਰਮੇਸ਼ਰ ਨੂੰ ਸੇਵਦੇ ਰਹਿੰਦੇ ਹਨ।
ਸੋਹ ਹੈ ਗੁਣ ਗਾਇਆ,
ਪਰਮੇਸ਼ਰ ਦੇ ਜਸ ਨੂੰ ਗਾਉਂਦਿਆਂ ਹੋਇਆਂ ਸੋਭ ਨੀਕ ਹੁੰਦੇ ਹਨ।
ਸੋਹ ਹੈ ਗੁਣ ਗਾਇਆ,
ਤੇ ਇਸ ਕਰਕੇ ਫਿਰ ਉਹ ਪਰਮੇਸ਼ਰ ਦੇ ਜਸ ਨੂੰ ਗੁਣਾਂ ਨੂੰ ਗਾਇਆ ਗਾਉਂਦੇ ਹੋਏ ਸੋਹ ਹੈ ਸੋਭ ਨੀਕ ਹੁੰਦੇ। ਦੋ ਹਾਏ ਨੇ ਭਾਈ, ਬੋਲਣ ਦੇ ਵਿੱਚ ਥੋੜਾ ਜਿਹਾ ਦਿੱਕਤ ਆਉਂਦੀ ਹੁੰਦੀ ਹੈ, ਧਿਆਨ ਦੇ ਨਾਲ ਪਕਾਉਣੇ ਦੋਨੇ ਹਾਏ। ਹਾਂਜੀ,
ਮੇਰੇ ਹਰ ਜੀਓ ਏਵੈ ਭਾਵ ਦਾ,
ਮੇਰੇ ਹਰ ਪਰਮੇਸ਼ਰ ਵਾਹਿਗੁਰੂ ਐਵੇਂ ਇਉਂ ਹੀ ਇਸੇ ਪ੍ਰਕਾਰ ਚੰਗਾ ਲੱਗਦਾ ਹੈ।
ਗੁਰਮੁਖ ਤਰਾਇਆ,
ਕਿ ਉਹਨਾਂ ਨੇ ਗੁਰਮੁਖ ਜਨਾਂ ਨੂੰ ਗੁਰਾਂ ਦੇ ਉਪਦੇਸ਼ ਦੁਆਰਾ ਆਪਣਾ ਨਾਮ ਜਪਾ ਕੇ ਸੰਸਾਰ ਸਮੁੰਦਰ ਤੋਂ ਤਰਾਉਣਾ ਕੀਤਾ ਹੈ। ਗੁਰਮੁਖ ਜਨ ਆਪ ਤਰਦੇ ਨੇ ਤੇ ਉਹਨਾਂ ਨੇ ਹੋਰਨਾਂ ਜੀਵਾਂ ਨੂੰ ਵੀ ਜਹਾਜ਼ ਦੀ ਨਿਆਈ ਬਣ ਕੇ ਸੰਸਾਰ ਸਮੁੰਦਰ ਤੋਂ ਤਰਾ ਦਿੱਤਾ ਹੈ।
ਮੇਰੇ ਹਰ ਜੀਓ ਏਵੈ ਭਾਵ ਦਾ,
ਮੇਰੇ ਹਰ ਪਰਮੇਸ਼ਰ ਵਾਹਿਗੁਰੂ ਜੀਓ ਜੀ ਨੂੰ ਏਵੇਂ ਇਸੇ ਪ੍ਰਕਾਰ ਭਾਵ ਦਾ ਭਾਉਂਦਾ ਚੰਗਾ ਲੱਗਦਾ। ਤੇ ਕਿਸ ਪ੍ਰਕਾਰ ਭਾਉਂਦਾ ਹੈ? ਗੁਰਮੁਖ,
ਗੁਰਮੁਖ ਤਰਾਇਆ,
ਤੇ ਗੁਰਮੁਖ ਜਨਾਂ ਨੂੰ ਗੁਰ ਉਪਦੇਸ਼ ਦੁਆਰਾ ਆਪਣਾ ਨਾਮ ਜਪਾ ਕੇ ਸੰਸਾਰ ਸਮੁੰਦਰ ਤੋਂ ਤਰਾਉਣਾ ਕੀਤਾ, ਜਾਂ ਗੁਰਮੁਖ ਜਨ ਆਪ ਤਾਂ ਤਰਦੇ ਹੀ ਹੈ ਨਾਮ ਜਪ ਕੇ, ਉਹਨਾਂ ਨੇ ਹੋਰਨਾਂ ਜੀਵਾਂ ਨੂੰ ਜਹਾਜ਼ ਦੀ ਨਿਆਈ ਸੰਸਾਰ ਸਮੁੰਦਰ ਤੋਂ ਤਰਾ ਦਿੱਤਾ ਹੈ।
ਨਾਨਕ ਗੁਰਮੁਖ ਮੇਲਿਆਨ,
ਤੇ ਨਾਨਕ ਗੁਰਮੁਖ ਮੇਲਿਆਨ, ਸਤਿਗੁਰੂ ਜੀ ਕਥਨ ਕਰਦੇ ਹਨ, ਪਰਮੇਸ਼ਰ ਆਪ ਗੁਰਾਂ ਦੁਆਰਾ ਗੁਰਮੁਖ ਜਨ ਨੂੰ ਆਪਣੇ ਸਰੂਪ ਨਾਲ ਮੇਲਿਆਨ ਮੇਲਣਾ ਕਰਦਾ ਹੈ।
ਹਰ ਦਰ ਸੁਹਾਇਆ,
ਇਸ ਕਰਕੇ ਉਹ ਹਰ ਪਰਮੇਸ਼ਰ ਦੇ ਦਰ ਦੁਆਰੇ ਦਰਬਾਰ ਦੇ ਸੁਹਾਇਆ ਸੋਭਨੀਕ ਹੋ ਰਹੇ ਹਨ।
ਸਲੋਕ ਮਹੱਲਾ ਪਹਿਲਾ,
ਤੇ ਪਹਿਲੇ ਪਾਤਸ਼ਾਹ ਦਾ ਸਲੋਕ ਹੈ ਅੱਗੇ ਜੀ,
ਧਨਵੰਤਾ ਇਹੀ ਕਹੈ,
ਤੇ ਧਨ ਵਾਲਾ ਇਉਂ ਹੀ ਕਹਿੰਦਾ ਹੈ, ਐਸੇ ਵਚਨ ਉਚਾਰਨ ਕਰਦਾ ਹੈ।
ਅਵਰੀ ਧਨ ਕੋ ਜਾਓ,
ਧਨਵੰਤਾ ਜਿਹੜਾ ਧਨਵਾਨ ਪੁਰਖ ਇਵੇ ਇਸ ਪ੍ਰਕਾਰ ਕਹੇ ਕਹਿੰਦਾ, ਅਵਰੀ ਹੋਰ ਧਨ ਮਿਲ ਜਾਏ, ਮੈਨੂੰ ਹੋਰ ਮਿਲ ਜਾਏ, ਕੋਟ ਜੋਰ ਹੈ, ਲੱਖ ਕਰੋੜ ਹੈ, ਮਨ ਨਹੀਂ ਹੋ ਰਿਹਾ, ਪਰਾ ਪਰਾ ਹੀ ਕੋਈ ਲੁਝੀ ਹੈ, ਇਉਂ ਲੈਣ ਵਾਸਤੇ ਜਾਓ ਜਾਵਾਂ ਮੈਂ, ਉਥੋਂ ਮਿਲ ਜੂ ਧਨ, ਉਥੋਂ ਮਿਲ ਜੂ, ਹਲ ਹਲ ਕਰਦਾ ਫਿਰਦਾ ਹੈ।
ਨਾਨਕ ਨਿਰਧਨ ਤਿਤ ਦਿਨ,
ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਤਿਤ ਉਸ ਦਿਨ ਨਿਰਧਨ ਕੰਗਾਲ ਹੋ ਜਾਂਦਾ ਹੈ, ਤੇ ਅੱਗੇ ਦੱਸਦੇ ਜਿਤ
ਜਿਤ ਦਿਨ ਵਿਸਰੇ ਨਾਉ,
ਜਿਸ ਦਿਨ ਜੀਵ ਨੂੰ ਪਰਮੇਸ਼ਰ ਦਾ ਨਾਮ ਵਿਸਰੇ ਭੁੱਲ ਜਾਂਦਾ ਹੈ। ਇਸੇ ਕਰਕੇ ਕਿਹਾ ਨਾ, ਕਹਿ ਕਬੀਰ ਨਿਰਧਨ ਹੈ ਸੋਈ, ਕਹਿ ਕਬੀਰ ਨਿਰਧਨ ਹੈ ਸੋਈ, ਜਾ ਕੇ ਹਿਰਦੇ ਨਾਮ ਨਾ ਹੋਈ। ਜਿਹਦੇ ਹਿਰਦੇ ਚ ਨਾਮ ਨਹੀਂ ਆ ਉਹ ਹੈ ਨਿਰਧਨ, ਉਹ ਧਨ ਤੋਂ ਹੀਣਾ ਕਿਹਾ ਹੈ।
ਮਹੱਲਾ ਪਹਿਲਾ,
ਅੱਗੇ ਮਹੱਲਾ ਉਚਾਰਨ ਕਰਦੇ ਨੇ ਗੁਰੂ ਨਾਨਕ ਸਾਹਿਬ।
ਸੂਰਜ ਚੜ੍ਹੇ ਯੋਗ,
ਕਹਿੰਦੇ ਭਾਈ ਸੂਰਜ ਦੇ ਚੜ੍ਹੇ ਚੜ੍ਹਨ ਤੋਂ ਵਿਯੋਗ, ਵਿਛੜਨ ਦੇ ਨਾਲ ਭਾਵ ਛਿਪਣ ਦੇ ਨਾਲ, ਸੂਰਜ ਚੜ੍ਹਿਆ ਫੇਰ ਵਿਯੋਗ ਹੋ ਗਿਆ, ਜਾਣੀ ਛਿਪ ਗਿਆ ਸੂਰਜ।
ਸਭਸੈ ਘਟੈ ਆੜ ਜਾ,
ਦਿਨ ਰਾਤ ਬਤੀਤ ਹੋ ਜਾਣ ਕਰਕੇ, ਦਿਨ ਰਾਤ ਕਰਕੇ ਸਾਰਿਆਂ ਦੀ ਆਰਜਾ ਉਮਰ ਘਟ ਰਹੀ ਹੈ। ਛਿਨ ਛਿਨ ਔਧ ਵਿਹਾਤ ਹੈ, ਫੂਟੇ ਘਟ ਜਿਉਂ ਪਾਣੀ, ਘਟਦੀ ਜਾ ਰਹੀ ਹੈ ਉਮਰ, ਕੋਈ ਵੱਧਦੀ ਨਹੀਂ ਜਾ ਰਹੀ ਹੈ। ਇਸ ਕਰਕੇ ਘਟਦੀ ਉਮਰ ਦਾ ਜਿਹੜਾ ਨਾ ਕਹਿੰਦੇ ਇਸ ਨੂੰ ਖਿਆਲ ਕਰਨਾ ਚਾਹੀਦਾ ਹੈ ਜੀਵ ਨੂੰ।
ਤਨ ਮਨ ਰੱਤਾ ਭੋਗ,
ਤੇ ਇਉਂ ਇਹਨੂੰ ਘਟਾ ਨਾ ਬਣ ਜਾਵੇ ਭਾਈ, ਘਟਾ ਹੈ ਬੋਲਣਾ ਇਹਨੂੰ, ਵੀ ਘਟਾ ਹੋਰ ਹੁੰਦਾ ਪਾਠ, ਵਿਗਾੜ ਨੀ ਲੈਣਾ ਪਾਠ, ਘਟਾ ਆਰ ਜਾ ਉਮਰ ਘਟ ਰਹੀ ਹੈ। ਹਾਂਜੀ ਹੁਣ ਬੋਲਿਓ।
ਤਨ ਮਨ ਰੱਤਾ ਭੋਗ,
ਤੇ ਇਉਂ ਤਨ ਮਨ ਰੱਤਾ ਭੋਗ, ਜੀਵਾਂ ਦਾ ਤਨ ਸਰੀਰ ਤੇ ਮਨ ਚਿੱਤ ਵਿਚ ਹਰ ਵਕਤ ਭੋਗ, ਭੋਗਾਂ ਦੇ ਭੋਗਣ ਦਾ ਉਹਦੇ ਵਿਚ ਰੱਤਾ ਰੰਗਿਆ ਹੋਇਆ ਹੈ। ਭੋਗਾਂ ਵਿਚ ਫਸਣ ਵਾਲਾ ਕੋਈ ਜੀਵ, ਇਹ ਦੁਨੀਆਂ ਮਨੁੱਖਾ ਜਨਮ ਜਿਹੜਾ ਫਿਰ ਇਉਂ ਹਾਰਦਾ, ਅੱਗੇ ਕਹਿੰਦੇ ਨੇ
ਕੋਈ ਹਾਰੈ ਕੋ ਜਣੈ,
ਭੋਗਾਂ ਵਿਚ ਵਸਣ ਵਾਲਾ ਕੋਈ ਜੀਵ ਇਸ ਦੁਨੀਆਂ ਮਨੁੱਖਾ ਜਨਮ ਦੀ ਬਾਜੀ ਨੂੰ ਹਾਰੈ, ਹਾਰ ਕੇ ਜਾਂਦਾ ਹੈ। ਭੋਗਾਂ ਤੇ ਬੈਰਾਗ ਕਰਨ ਵਾਲਾ ਕੋਈ ਜੀਵ ਸੰਸਾਰ ਤੋਂ ਮਨੁੱਖਾ ਜਨਮ ਦੀ ਬਾਜੀ ਨੂੰ ਜਿਣੈ, ਉਹ ਜਿੱਤ ਕੇ ਜਾਂਦਾ ਹੈ।
ਸਭ ਕੋ ਭਰਿਆ ਫੂਕ,
ਸਭ ਕੋਈ ਪੁਰਾਣਾ ਰੂਪੀ ਫੂਕ, ਫੂਕਣੀ ਨਾਲ ਭਰਿਆ ਹੋਇਆ ਹੈ, ਤੇ ਇਸ ਕਰਕੇ
ਆਖਣ ਕਹਿਣ ਨਾ ਥੰਮੀਐ,
ਆਖਣ ਅਖਿਆਣਾ ਦੇ ਕਹਿਣ ਕਥਨ ਕਰਨ ਦੇ ਨਾਲ, ਜਾਂ ਆਖਣ ਵਾਲੇ ਹੋ ਕੇ ਬਾਕਾਂ ਨੂੰ ਕਹਿਣ ਦੇ ਨਾਲ, ਸਵਾਸਾਂ ਰੂਪੀ ਫੂਕਣੀ ਨਾ ਨਹੀਂ ਥੰਮੀਆਂ, ਰੁਕਦੀ ਨਹੀਂ ਹੈ। ਭਾਵ ਕੀ ਹੈ, ਜਾਗਰਤ ਸੁਪਨ ਸੁਕੋਬਤ ਤਿੰਨੇ ਅਵਸਥਾ ਵਿਚ ਚੱਲਦੀ ਰਹਿੰਦੀ ਹੈ। ਸਵਾਸ ਜਿਹੜੇ ਨੇ ਜਾਗਰਤ ਅਵਸਥਾ ਵੀ ਜਾ ਰਹੇ ਨੇ, ਸੁਪਨ ਅਵਸਥਾ ਦੇ ਵਿਚ ਉਮਰ ਘਟ ਰਹੀ ਹੈ, ਸੁਕੋਬਤੀ ਅਵਸਥਾ ਚ ਵੀ ਸਵਾਸ ਜਾ ਰਹੇ ਨੇ, ਇਉਂ ਜਾਂਦੇ ਨੇ। ਇਸ ਪ੍ਰਕਾਰ ਕਥਨ ਕੀਤਾ ਹੈ, ਆਖਣ ਕਹਿਣ ਨਾ ਥੰਮੀ ਹੈ, ਤੇ ਆਖਣ ਦੇ ਨਾਲ ਇਸੇ ਤਰ੍ਹਾਂ ਹੰਕਾਰ ਦੀ ਫੂਕ ਹੈ ਭਰਿਆ ਹੋਇਆ, ਤੇ ਇਉਂ ਸਾਸ ਜੀ ਉਹ ਕਿਸ਼ਨ ਸੁਧੀ ਜਸੇ ਵਿਚ ਮਹਾਂਪੁਰਖਾਂ ਨੇ ਕਿਤੇ ਉਹ ਕਿੱਥੇ ਕਹਿਜੇ ਪਿੱਛੇ ਆਈ ਸੀ ਨਾ ਕਥਾ, ਕਿਤੇ ਕਹਿ ਦਿੱਤਾ, ਕਹਿੰਦੇ ਭਾਈ ਆ ਜਿਵੇਂ ਕਿਸ਼ਨ ਸੁਣ ਕਹਿੰਦੇ ਕਪਾਲੀ ਆਸਣ ਲਾਉਂਦੇ ਨਾ, ਕਹਿੰਦੇ ਇਸ ਤਰ੍ਹਾਂ ਕੋਈ ਕਸਰ ਰਹਿ ਗਈ ਹੋਣੀ ਮਾਤਾ ਦੇ ਉਦਰ ਦੇ ਥੋੜਾ ਲਟਕੇ ਹੈ, ਕਹਿੰਦੇ ਇਸ ਤਰ੍ਹਾਂ ਦੇ ਲਾਉਂਦੇ ਹੈ। ਉਹਨੇ ਗੁੱਸਾ ਕੀਤਾ ਜਦੇ ਵੱਡੇ, ਉਹ ਕਹਿੰਦਾ ਮੈਨੂੰ ਇਕੱਲੇ ਨੂੰ ਕਹਿੰਦੇ ਨੇ ਸੰਤ, ਤੇ ਕਹਿੰਦੇ ਵੀ ਮੈਂ ਇਕੱਲਾ ਥੋੜੀ ਲਾਉਣਾ, ਅੜੀਸੀਆ ਵੀ ਤਾਂ ਲਾਉਂਦਾ। ਉਹਨੂੰ ਉਡੀਸੀਏ ਕਹਿੰਦੇ ਸੀ, ਮਹਾਂਪੁਰਖਾਂ ਦੇ ਨਾਲ ਗੜਬਈ ਸੀ, ਕਹਿੰਦੇ ਉਹ ਵੀ ਤਾਂ ਲਾਉਂਦਾ, ਆਰਾਮ ਸਿੰਘ ਲਾਉਂਦਾ, ਗਿਆਨੀ ਮੋਹਨ ਸਿੰਘ ਲਾਉਂਦਾ। ਇਹ ਸੰਤ ਗਿਆਨੀ ਮੋਹਨ ਸਿੰਘ ਦੀ ਗਰਦਨ ਬੀਂਗੀ ਹੋਣ ਦਾ ਕਾਰਨ ਇਹ ਸੀ, ਕਪਾਲੀ ਆਸਣ ਲਾਉਣ ਕਰਕੇ ਨਾ ਜੇ ਤਾਂ ਪੂਰੀ ਧੌਣ ਸਿੱਧੀ ਰਹਿ ਜਾਏ ਫਿਰ ਤਾਂ ਨੁਕਸਾਨ ਨਹੀਂ ਹੁੰਦਾ, ਘੱਟ ਨਹੀਂ ਤਾਂ ਫਿਰ ਸਾਸ ਜੀ ਉਹ ਥੋੜੀ ਥੋੜੀ ਟੇਢ ਪੈਂਦੀ ਪੈਂਦੀ, ਉਹ ਇੱਕ ਪਾਸੇ ਨੂੰ ਗਰਦਨ ਬੀਂਗੀ ਹੋ ਗਈ ਸੀ ਉਹਨਾਂ ਦੀ, ਉਹ ਕਪਾਲੀ ਆਸਣ ਕਰਕੇ ਸੀ। ਕਹਿਣ ਤੋਂ ਭਾਗ ਵੀ ਕੋਈ ਕਹਾਉਣਾ ਨਹੀਂ ਚਾਹੁੰਦਾ, ਫੂਕਦਾ ਹੀ ਭਰਿਆ ਪਿਆ ਹੈ। ਉਹ ਕਹਿੰਦੇ ਮੈਨੂੰ ਕਿਉਂ ਕਹਿੰਦੇ ਨੇ ਇਕੱਲੇ, ਇਹ ਹੰਕਾਰ ਹੀ ਹੈ, ਨਹੀਂ ਮਹਾਂਪੁਰਸ਼ਾਂ ਕੋਲ ਰਹਿਣਾ, ਬ੍ਰਹਮਗੇ ਨੇ ਕਹਿ ਦਿੱਤਾ ਤੇਰੇ ਭਲੇ ਦੀ ਉਹ ਗੱਲ ਕਹੀ ਹੈ। ਇਸ ਪ੍ਰਕਾਰ ਇਹ ਵਰਤਾਰਾ ਵਰਤਿਆ ਸੀ, ਤੇ ਹੁਣ ਦੇਖ ਲਓ ਕਿਸੇ ਜਥੇਬੰਦੀ ਚ ਕਹਿ ਕੇ ਦੇਖ ਲਓ ਕੋਈ ਕਹਾਉਂਦਾ, ਤੇ ਉਹ ਮਾਦਾ ਹੀ ਖਤਮ ਹੋ ਗਿਆ। ਪਰਿਵਾਰਾਂ ਚ ਦੇਖ ਲਓ ਕੋਈ ਬੱਚੇ ਮਾਂ ਬਾਪਾਂ ਤੋਂ ਕਹਾਉਂਦੇ ਨੇ ਕੁਛ, ਫੂਕਦੇ ਹੀ ਭਰੇ ਪਏ ਹੈ। ਜਾਂ ਫਿਰ ਇਸ ਪ੍ਰਕਾਰ ਤਿੰਨੇ ਅਵਸਥਾ ਇਹ ਫੂਕ ਹੀ ਨਿਕਲਦੀ ਆ ਰਹੀ ਹੈ, ਸਵਾਸ ਨਿਕਲਦੇ ਜਾ ਰਹੇ ਨੇ, ਹੰਕਾਰ ਆਪ ਹੀ ਭਾਈ ਕੱਢ ਲੈਣਾ ਉਹਨੇ ਜਮਾ ਨੇ ਆ ਕਰਕੇ।
ਨਾਨਕ ਵੇਖੈ ਆਪ,
ਸਤਿਗੁਰ ਜੀ ਕਥਨ ਕਰਦੇ ਹਨ, ਮੇਰਾ ਪਰਮੇਸ਼ਰ ਆਪ ਹੀ ਵੇਖ ਰਿਹਾ ਸਾਰਿਆਂ ਦੇ ਜੀਵਾਂ ਦੇ ਸਵਾਸਾਂ ਰੂਪੀ ਜਿਹੜੀ ਫੂਕ ਹੈ।
ਫੂਕ ਕਢਾਈ ਟਹਿ ਪਵੈ,
ਜਦੋਂ ਉਹ ਜੀਵ ਦੀ ਸਵਾਸਾਂ ਰੂਪੀ ਫੂਕ ਜਮਾ ਦੇ ਪਾਸੋਂ, ਜਮਾ ਤੋਂ ਕਢਾਉਂਦਾ ਫੂਕ, ਇਹ ਕਹਿੰਦਾ ਫਲਾਣੇ ਦੀ ਫੂਕ ਜੀ ਨਿਕਲ ਗਈ, ਕਢਾਉਂਦਾ ਹੈ। ਜਦੋਂ ਜੀਵ ਦਾ ਸਰੀਰ ਮੁਰਦਾ ਹੋ ਕੇ ਢਹਿ ਪਵੇ, ਉਸੇ ਵੇਲੇ ਜਦੋਂ ਜਮਾਂ ਨੇ ਫੂਕ ਕੱਢ ਦਿੱਤੀ, ਸਵਾਹ ਕੱਢ ਲਏ, ਧਰਤੀ ਤੇ ਜਾੜ ਗਿਆ। ਸਭ ਕੋਈ ਹੰਕਾਰ ਰੂਪੀ ਫੂਕਣੀ ਨਾਲ ਭਰਿਆ ਹੋਇਆ ਹੈ, ਬਹੁਤੇ ਆਖਣ ਅਖਿਆਣਾਂ ਦੇ ਕਰਨ ਨਾਲ ਇਹ ਹੰਕਾਰ ਰੂਪੀ ਫੂਕਣੀ ਰੁਕਦੀ ਨਹੀਂ ਹੈ। ਸਤਿਗੁਰੂ ਜੀ ਕਥਨ ਕਰਦੇ ਹਨ, ਜਦ ਮੇਰਾ ਪਰਮੇਸ਼ਰ ਆਪ ਕਿਰਪਾ ਦ੍ਰਿਸ਼ਟੀ ਕਰਕੇ ਜੀਵ ਵੱਲ ਵੇਖ ਲੈਣਾ ਕਰਦਾ ਹੈ, ਤੇ ਵੇਖੇ ਆਪ ਵੇਖਣਾ ਕਰਦਾ ਹੈ ਤਾਂ ਫਿਰ ਜੀਵ ਗੁਰਾਂ ਦੇ ਚਰਨਾਂ ਦੇ ਉੱਤੇ ਉਪਦੇਸ਼ ਲੈਣ ਲਈ ਉਹ ਢਹਿ ਪਵੇ ਡਿੱਗ ਪੈਂਦਾ ਹੈ। ਫਿਰ ਗੁਰਾਂ ਦੁਆਰਾ ਆਪਣੇ ਹਿਰਦੇ ਨੂੰ ਹੰਕਾਰ ਰੂਪੀ ਫੂਕਣੀ ਤੋਂ ਬਾਹਰ ਕਢਾ ਕੇ ਜਾਣੀ ਗੁਰਾਂ ਦੁਆਰਾ ਇਹ ਹੰਕਾਰ ਰੂਪੀ ਫੂਕਣੀ ਕਢਾ ਲੈਂਦਾ ਹੈ। ਇਹ ਕਥਨ ਕੀਤਾ ਜੀ
ਪੌੜੀ,
ਅੱਗੇ ਪੌੜੀ ਕਥਨ ਕੀਤੀ ਹੈ ਜੀ ਗੁਰੂ ਰਾਮਦਾਸ ਮਹਾਰਾਜ ਨੇ।
ਸਤ ਸੰਗਤ ਨਾਮ ਨਿਧਾਨ ਹੈ,
ਭਾਈ ਸਤ ਸੰਗਤ ਦੇ ਵਿੱਚ ਪ੍ਰਭੂ ਦੀ ਪ੍ਰਾਪਤੀ ਦਾ ਨਾਮ ਰੂਪੀ ਨਿਦਾਨ ਖਜ਼ਾਨਾ ਹੈ।
ਜਿੱਥੋਂ ਹਰ ਪਾਇਆ,
ਜਿੱਥੋਂ ਹਰ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਜਾਂਦਾ ਹੈ।
ਗੁਰ ਪ੍ਰਸਾਦੀ ਘਟ ਚਾਨਣਾ,
ਸਤਿਗੁਰੂ ਦੀ ਪ੍ਰਸਾਦੀ ਕਿਰਪਾ ਕਰਕੇ ਘਟ ਹਿਰਦੇ ਵਿੱਚ ਗਿਆਨ ਦਾ ਚਾਨਣਾ ਜਿਹੜਾ ਪ੍ਰਕਾਸ਼ ਹੈ ਉਹ ਹੁੰਦਾ ਹੈ।
ਅਨਹੀਰ ਗਵਾਇਆ,
ਅਤੇ ਗੁਰਾਂ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਜੀ ਨੇ ਫਿਰ ਅਗਿਆਨ ਰੂਪੀ ਅਨਹੇਰ ਨੂੰ ਗਵਾਇਆ, ਅੰਦਰੋਂ ਗਵਾ ਦਿੱਤਾ ਹੈ ਜਗਿਆਸੂ ਦੇ।
ਲੋਹਾ ਪਾਰਸ ਭੇਟੀ ਹੈ,
ਜਿਵੇਂ ਲੋਹਾ ਪਾਰਸ ਨਾਲ ਛੋਹ ਕੇ ਸੋਨਾ ਹੋ ਜਾਂਦਾ ਹੈ, ਅੱਗੇ ਬੋਲਦੇ ਹੋ ਕੰਚਨ ਹੋ ਆਇਆ,
ਕੰਚਨ ਹੋਏ ਆਇਆ,
ਜਿਵੇਂ ਲੋਹਾ ਪਾਰਸ ਨਾਲ ਭੇਟੀਏ ਪ੍ਰਾਪਤ ਹੋ ਜਾਵੇ ਸੋਨਾ ਬਣ ਜਾਂਦਾ ਹੈ। ਇਸੇ ਪ੍ਰਕਾਰ ਲੋਭੀ ਪੁਰਖ ਦਾ ਮਨ ਰੂਪੀ ਜਿਹੜਾ ਨਾ ਲੋਹਾ ਗੁਰ ਉਪਦੇਸ਼ ਰੂਪੀ ਪਾਰਸ ਦੇ ਨਾਲ ਮਿਲ ਕੇ ਕੰਚਨ ਵਾਂਗੂੰ ਸ਼ੁੱਧ ਹੋ ਜਾਂਦਾ, ਲੋਭ ਨਹੀਂ ਰਹਿੰਦਾ, ਲੋਭ ਰਤ ਵਿੱਚੋਂ ਜਾਏ ਉਹ ਉਹੀ ਰੂਪ ਹੋ ਜਾਂਦਾ, ਸ਼ੁੱਧ ਹੋ ਜਾਂਦਾ।
ਨਾਨਕ ਸਤਿਗੁਰ ਮਿਲਿਆ ਨਾਉ ਪਾਈਐ,
ਸਤਿਗੁਰ ਹੀ ਕਥਨ ਕਰਦੇ ਹਨ ਇਸੇ ਕਰਕੇ ਪੂਰਨ ਸਤਿਗੁਰਾਂ ਦੇ ਨਾਲ ਮਿਲਿਆ, ਮਿਲਣ ਕਰਕੇ ਨੌ ਨਾਮ ਅੰਮ੍ਰਿਤ ਰੂਪੀ ਪਾਈਐ ਪਾ ਲਈਦਾ ਹੈ। ਅਤੇ
ਮਿਲ ਨਾਮ ਤੇ ਆਇਆ,
ਗੁਰਾਂ ਨਾਲ ਮਿਲ ਕੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੀਏ ਜਾਂ ਜੋ ਨਾਨਕ ਸਤਿਗੁਰ ਦੁਆਰੇ ਬੋਲਦੇ ਜੀ,
ਨਾਨਕ ਸਤਿਗੁਰ ਮਿਲਿਆ ਨਾਉ ਪਾਈਐ ਮਿਲ ਨਾਮ ਤੇ ਆਇਆ।
ਜੋ ਪੁਰਖ ਗੁਰਾਂ ਦੇ ਨਾਲ ਮਿਲਿਆ ਉਸ ਨੇ ਫਿਰ ਪ੍ਰਭੂ ਨਾਮ ਨੂੰ ਧਿਆਉਣਾ ਕੀਤਾ, ਜਿਸ ਨੇ ਪੂਰੇ ਸਤਿਗੁਰਾਂ ਨੂੰ ਮਿਲ ਕੇ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਤਿਆਗਰ ਬਿਰਤੀ ਬਣਾ ਕੇ, ਤੇ ਉਸ ਦਾ ਮਨ ਰੂਪੀ ਲੋਹਾ ਗੁਰ ਉਪਦੇਸ਼ ਰੂਪੀ ਪਾਰਸ ਦੇ ਨਾਲ ਮਿਲ ਕੇ ਫਿਰ ਕੰਚਨ ਸੁੱਧ ਵਤ ਐ ਸੁੱਧ ਹੋ ਜਾਂਦਾ ਹੈ।
ਜਿਨ ਕਾ ਪੋਤਾ ਪੁੰਨ ਹੈ,
ਜਿਨ੍ਹਾਂ ਦੇ ਹਿਰਦੇ ਰੂਪੀ ਪੋਤੇ ਖਜ਼ਾਨੇ ਚ ਸੁੱਧ ਬੁੱਧ ਰੂਪੀ ਪੋਤੇ ਪੱਲੇ ਦੇ ਵਿਚ ਪੂਰਵਲੇ ਨਿਸ਼ਕਾਮ ਕਰਮ ਜਮਾਂ ਹਨ,
ਤਿਨੀ ਦਰਸ਼ਨ ਪਾਇਆ,
ਭਾਈ ਮਨੁੱਖਾ ਜਨਮ ਪਾ ਕੇ ਪਰਮੇਸ਼ਰ ਦਾ ਦਰਸ਼ਨ ਤਾਂ ਉਨ੍ਹਾਂ ਨੇ ਪਾਇਆ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ ਪਾਉਣਾ ਕੀਤਾ ਹੈ।
ਸਲੋਕ ਮਹੱਲਾ ਪਹਿਲਾ,
ਪਹਿਲੇ ਪਾਤਸ਼ਾਹ ਦਾ ਸਲੋਕ ਹੈ ਸਾਧ ਸਿੰਘ ਜੀ, ਸਤਿਗੁਰੂ ਨਾਨਕ ਦੇਵ ਮਹਾਰਾਜ ਸੁਲਤਾਨਪੁਰ ਸਾਹਿਬ ਮੋਦੀਖਾਨਾ ਸਾਧ ਸਿੰਘ ਜੀ, ਆਪ ਜੀ ਨੇ ਲੁਟਾ ਦਿੱਤਾ ਸੀ ਸਾਰਾ, ਬੇਈ ਨਦੀ ਦੇ ਵਿਚ ਗੋਤਾ ਮਾਰ ਕੇ ਸੱਚਖੰਡ ਪ੍ਰਵੇਸ਼ ਕੀਤੇ, ਸੱਚਖੰਡ ਤੋਂ ਗੁਰੂ ਨਾਨਕ ਸਾਹਿਬ ਨੂੰ ਮੂਲ ਮੰਤਰ ਪ੍ਰਾਪਤ ਹੋਇਆ, ਸੱਚਖੰਡ ਦੇ ਵਿਚ ਖੜ ਕੇ ਮਹਾਰਾਜ ਸਾਹਿਬ ਜੀ, ਕਿਉਂਕਿ ਸਾਰਾ ਮੂਲ ਮੰਤਰ ਜਿਹੜਾ ਨਾਨਕ ਹੋਸੀ ਪੀ ਸੱਚ ਤੱਕ ਇਹ ਸੱਚਖੰਡ ਚ ਉਚਾਰਨ ਹੋਇਆ, ਗੁਰਪ੍ਰਸਾਦ ਤੱਕ ਤਾਂ ਨਿਰਾਕਾਰ ਦੀ ਆਵਾਜ਼ ਹੈ, ਗੁਰਪ੍ਰਸਾਦ ਤੋਂ ਜਪ ਆਸਾ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ, ਇਹ ਸਰਗੁਣ ਸਰੂਪ ਜਿਹੜਾ ਧਾਰਿਆ ਹੋਇਆ ਸੀ ਗੁਰੂ ਨਾਨਕ ਰੂਪ ਆਪ ਨਾਰਾਇਣ ਕਲਾ ਧਰ, ਇਹ ਸੱਚਖੰਡ ਦੇ ਵਿਚ ਉਚਾਰਨ, ਇਸ ਕਰਕੇ ਸੰਪੂਰਨ ਜਾਪ ਜਿਹੜਾ ਹੈ ਉਹ ਚਾਹੇ ਨਿਰਗੁਣ ਸਰੂਪ ਚ ਉਚਾਰਨ ਕੀਤਾ ਚਾਹੇ ਸਰਗੁਣ ਚ, ਇਹ ਕਲਿਆਣਕਾਰੀ ਹੈ। ਉਸ ਵੇਲੇ ਮਹਾਰਾਜ ਸਾਹਿਬ ਨੇ ਗੋਝ ਪੋਥੀ ਵਿਚ ਲਿਖਿਆ ਹੋਇਆ ਦੱਸਦੇ ਸੀ ਮਹਾਂਪੁਰਖ, ਵੀ ਗੋਝ ਪੋਥੀ ਚ ਲਿਖਿਆ, ਹੋਰ ਤਾਂ ਨੀ ਕਿਤੇ ਇਹ ਮਿਲਦੀ ਗੱਲ, ਵੀ ਭੈਣ ਨਾਨਕੀ ਨੂੰ ਕਿਹਾ ਵੀ ਤੂੰ ਪ੍ਰਸ਼ਾਦ ਲੈ ਕੇ ਆ, ਕੜਾ ਪ੍ਰਸ਼ਾਦ ਬਣਾ ਕੇ ਭੈਣ ਨਾਨਕੀ ਨੂੰ ਸੁਨੇਹਾ ਦਿੱਤਾ, ਸੰਤ ਕਾਟ ਗੁਰਦੁਆਰੇ ਮਹਾਰਾਜ ਬੈਠੇ ਸੀ, ਉਥੇ ਮਹਾਰਾਜ ਸਾਹਿਬ ਨੇ ਮੂਲ ਮੰਤਰ ਜਿੰਨਿਆਂ ਨੂੰ ਵੀ ਦ੍ਰਿੜ ਕਰਾਇਆ, ਸਭ ਦੇ ਰੋਮਾਂ ਸੀ ਸਾਧ ਸਿੰਘ ਨਾਮ ਚੱਲਣ ਲਾ ਦਿੱਤਾ, ਐਸੀ ਕਿਰਪਾ ਕੀਤੀ, ਬੜੀ ਮਹਾਨ ਕਿਰਪਾ ਕੀਤੀ। ਫਿਰ ਆਪ ਜੀ ਨੇ ਐਸਾ ਸਾਧ ਸਿੰਘ ਜੀ ਉਥੋਂ ਆ ਕੇ ਮੋਦੀਖਾਨੇ ਦਾ ਜਿੰਦਰਾ ਹੀ ਖੋਲਤਾ, ਕਹਿੰਦੇ ਲੁੱਟ ਲੋ ਜਿਹਨੂੰ ਚਾਹੀਦਾ ਗਰੀਬਾਂ ਨੂੰ, ਖੁੱਲ੍ਹਾ ਹੀ ਕਰਤਾ ਕੰਮ। ਆਪ ਜੀ ਸ਼ਮਸ਼ਾਨ ਭੂਮੀ ਜਾ ਬੈਠੇ, ਨਾਨਕ ਪ੍ਰਕਾਸ਼ ਲਿਆ ਜਿਹੜੇ ਕਬਰ ਨੂੰ ਚਰਨ ਲੱਗਣ ਉਹੀ ਜੀਵ ਨਰਕਾਂ ਚੋਂ ਛੁੱਟ ਕੇ ਬੈਕੁੰਠ ਨੂੰ ਜਾਵੇ, ਜਿਹਦੀ ਹੱਡੀ ਨੂੰ ਚਰਨ ਲੱਗਣ, ਮੜੀਆਂ ਵੀ ਉੱਥੇ, ਕਬਰਾਂ ਵੀ ਉੱਥੇ, ਸਭ ਦੀ ਕਲਿਆਣ ਕਰਤੀ ਜਿੰਨੇ ਉੱਥੇ ਮਰੇ ਪਏ ਸੀ ਸਦੀਆਂ ਦੇ। ਫਿਰ ਆਪ ਜੀ ਕਥਾ ਆਸਣ ਲਾ ਕੇ ਬਹਿ ਗਏ, ਇੰਨੀ ਬਿਰਤੀ ਖਿੱਚੀ, ਨਾ ਬੋਲਣ ਨਾ ਚੱਲਣ, ਤੇ ਉਸ ਵੇਲੇ ਰੌਲਾ ਪੈ ਗਿਆ। ਨਵਾਬ ਨੂੰ ਸਾਧ ਸਿੰਘ ਜੀ ਜਾ ਕੇ ਦੱਸਿਆ ਜੀ ਤੇਰੇ ਮੋਦੀ ਨੇ ਤਾਂ ਲੁਟਾ ਦਿੱਤਾ ਸਾਰਾ ਕੁਛ, ਕਹਿੰਦਾ ਲਿਆਓ ਹਿਸਾਬ ਲਈਏ, ਜੈ ਰਾਮ ਨੂੰ ਬੁਲਾਓ, ਕਹਿੰਦਾ ਜੈ ਰਾਮ ਨੂੰ, ਕਹਿੰਦੇ ਦੇ ਇੱਥੇ ਹਿਸਾਬ, ਕਹਿੰਦੇ ਤੈਂ ਰਖਾਇਆ ਸੀ ਆਪਣਾ ਰਿਸ਼ਤੇਦਾਰ। ਉਹ ਕਹਿੰਦਾ ਜੀ ਠੀਕ ਹੈ, ਮੈਂ ਪਹਿਲਾਂ ਇੱਕ ਵਾਰੀ ਪੁੱਛਾਂ ਵਾਂ ਉਹਨਾਂ ਨੂੰ, ਫਿਰ ਤੁਸੀਂ ਜੋ ਮਰਜ਼ੀ ਮੈਨੂੰ ਡੰਨ ਦਿਓ। ਜਾ ਕੇ ਗੁਰੂ ਨਾਨਕ ਸਾਹਿਬ ਦੇ ਭੈਣ ਨਾਨਕੀ ਨੂੰ ਕਿਹਾ, ਨਾਨਕੀ ਮੈਂ ਕੀ ਕਰਾਂ, ਕਿੱਧਰ ਨੂੰ ਜਾਵਾਂ ਹੁਣ, ਮੈਂ ਨਵਾਬ ਵੱਲੋਂ ਵੀ ਸਖਤੀ ਹੋ ਗਈ ਹੈ, ਮੈਂ ਤੇਰੇ ਭਰਾ ਨੂੰ ਵੀ ਕੁਛ ਨਹੀਂ ਕਹਿ ਸਕਦਾ। ਕਹਿੰਦੀ ਚਿੰਤਾ ਨਾ ਕਰ, ਤੂੰ ਵੀਰ ਨੂੰ ਜਾ ਕੇ ਕਹਿ ਇੱਕ ਵਾਰੀ। ਉਹ ਜਾ ਕੇ ਬੇਵਲ ਹਾਲਤ ਜਦੋਂ ਦੇਖੀ, ਕਹਿੰਦੇ ਭਾਈਆ ਜੀ ਚਿੰਤਾ ਨਾ ਕਰੋ, ਮੈਂ ਚੱਲਦਾ। ਤੇ ਮਹਾਰਾਜ ਸਾਹਿਬ ਜੀ ਨੇ ਫਿਰ ਉਹ ਸਾਰਾ ਜਦੋਂ ਹਿਸਾਬ ਕੀਤਾ 760 ਰੁਪਏ ਵਧੇ। ਤੇ ਕਹਿੰਦੇ ਨਵਾਬ ਕਹਿਣ ਲੱਗਿਆ ਜੀ ਚਰਨੀ ਪੈ ਗਿਆ ਜੀ ਇਹਦਾ ਕੀ ਕਰਾਂ। ਕਹਿੰਦੇ ਇਹ ਰੱਬ ਦੇ ਆ, ਖੁਦਾ ਦੇ ਨੇ, ਖੁਦਾ ਦੇ ਫਕੀਰਾਂ ਨੂੰ ਬਣਨੀ। ਕਹਿੰਦੇ ਜੀ ਸਤਵਚਨ ਇਮਾਨਤ ਰੱਖ ਲੈ। ਤੇ ਉਸ ਵੇਲੇ ਸਾਧ ਸਿੰਘ ਜੀ ਫਿਰ ਮੁੜ ਕੇ ਫਿਰ ਜਾ ਬੈਠੇ। ਤੇ ਜਿਸ ਵੇਲੇ ਮੂਲ ਚੰਦ ਨੂੰ ਪਤਾ ਲੱਗਿਆ ਚੰਦੋ ਰਾਣੀ ਪੱਖੋ ਕੇ ਰੰਧਾਵੇ ਪਟਵਾਰੀ ਸੀ ਇਹ ਬਟਾਲੇ ਦਾ ਸੀ, ਇਹ ਜਦੋਂ ਆਇਆ ਸਾਧ ਸਿੰਘ ਜੀ ਚੰਦੋ ਰਾਣੀ ਦੇ ਸਮੇਤ, ਬੁਰਾ ਭਲਾ ਬੋਲਿਆ ਭੈਣ ਨਾਨਕੀ ਜੈ ਰਾਮ ਜੀ ਨੂੰ, ਤੇ ਨਵਾਬ ਦੇ ਪੇਸ਼ ਹੋ ਗਿਆ। ਕਹਿੰਦੇ ਇਹ ਕੌਣ ਹੈ ਪੁਕਾਰ ਕਰਨ ਵਾਲਾ? ਕਹਿੰਦੇ ਜੀ ਮੈਂ ਨਾਨਕ ਦਾ ਸਹੁਰਾ। ਕਹਿੰਦੇ ਕੀ ਪੁਕਾਰ ਹੈ? ਕਹਿੰਦੇ ਜੀ ਮੇਰਾ ਜਵਾਈ ਤਾਂ ਹੋ ਗਿਆ ਮਸਤਾਨਾ, ਕਹਿੰਦੇ ਪਤਾ ਨਹੀਂ ਭੂਤ ਚਿੰਬੜਿਆ ਹੈ, ਜਿੰਨ ਚਿੰਬੜਿਆ ਕੀ ਹੈ, ਖਾਨੀ ਕਮਲਾ ਹੀ ਹੋ ਗਿਆ, ਸਾਰਾ ਕੁਝ ਲਟਾ ਤਾ ਜਿਹੜਾ ਉਹ 760 ਰੁਪਈਏ ਨੇ ਮੇਰੇ ਦੋਹਤਰਿਆਂ ਨੂੰ ਦੇ ਦਿਓ। ਤੇ ਮਹਾਰਾਜ ਸਾਹਿਬ ਉਸ ਵੇਲੇ ਕਹਿੰਦੇ ਵੀ ਨਵਾਬ ਵੀ ਚਿੰਤਾ 'ਚ ਪੈ ਗਿਆ, ਕਹਿੰਦੇ ਮੈਨੂੰ ਤਾਂ ਹੁਕਮ ਹੈ ਵੀ ਫਕੀਰਾਂ ਨੂੰ ਦੇਣੇ ਆ, ਮੈਂ ਕੀ ਕਰਾਂ? ਯਾਰ ਖਾਂ ਬੈਠਾ ਸੀ ਕੋਲ ਉਹਦੇ, ਉਹ ਕਹਿੰਦਾ ਐਂ ਕਰੋ ਜੇ ਭੂਤ ਨਾਲ ਚਿੰਬੜਿਆ ਹੋਇਆ ਕਾਜੀ ਹੈਗਾ ਭੂਤ ਕੱਢਣ ਵਾਲਾ ਆਪਣੇ ਕੋਲ, ਇਹਨੂੰ ਭੇਜ ਦਿਓ। ਉਹ ਕਹਿੰਦਾ ਹਾਂ ਮੈਂ ਕੱਢ ਦੂੰਗਾ ਭੂਤ, ਮੈਂ ਉਹ ਜਿਹੇ ਬਣਾ ਦੂੰ ਨਾਨਕ ਨੂੰ। ਉਹ ਸਾਧ ਸਿੰਘ ਜੀ ਭੂਤ ਕੱਢਣ ਵਾਲੇ ਤੁਰ ਪਿਆ, ਨਾਲ ਹੀ ਤਬਾਸ਼ਵੀ ਲੋਕ ਵੀ ਭੂਤ ਨਿਕਲਦਾ ਦੇਖਾਂਗੇ। ਅਗੇ ਨਿਆਣੇ ਸਿਆਣੇ ਸਭ ਇਕੱਠੇ ਹੋ ਗਏ, ਲਾਣਾ ਬੰਨ ਕੇ ਜਦੋਂ ਮਹਾਰਾਜ ਦੇ ਦੁਆਲੇ, ਬੋਲਣੀ ਨਾ ਮਹਾਰਾਜ, ਕਹਿੰਦਾ ਅੱਗ ਲਿਆਓ, ਕਹਿੰਦਾ ਕੋਲਿਆਂ ਵਾਲੀ, ਉਹਦੇ ਉੱਤੇ ਧੂਣੀ ਦੇ ਕੇ ਨਾ ਨਾਸਾਂ ਦੇ ਮੂਹਰੇ ਕਰਤੀ ਮਹਾਰਾਜ ਦੇ। ਉਸ ਵੇਲੇ ਮਹਾਰਾਜ ਸਾਹਿਬ ਜੀ ਐਨ ਟਿੱਕੀ ਹੋਈ ਆਤਮਾ ਸੱਚੇ ਪਾਸੇ, ਆਪ ਤਾਂ ਹੈ ਬ੍ਰਹਮ ਸਰੂਪ। ਉਸ ਵੇਲੇ ਸਾਧ ਸਿੰਘ ਜੀ ਜਿਹੜਾ ਆਪਣੇ ਆਤਮਕ ਸਰੂਪ ਜੁੜੇ ਹੋਏ ਸੀ, ਆਪਨੇ ਨੇਤਰ ਨਹੀਂ ਖੋਲੇ ਅਜੇ, ਨੇਤਰ ਖੋਲਿਆਂ ਤੋਂ ਬਿਨਾਂ ਹੀ ਵਚਨ ਕੀਤਾ, ਫਿਰ ਆ ਸਲੋਕ ਮਹਲਾ ਉਹ ਹੈ ਸਾਧ ਸਿੰਘ ਜੀ ਉਸ ਵੇਲੇ ਉਚਾਰਨ ਕੀਤਾ। ਮਹਾਰੇ ਕਹਿਣ ਲੱਗੇ
ਤ੍ਰਿਗਤਨਾ ਕਾਜੀ ਵਿਆ,
ਮਾਰੇ ਅੱਖਾਂ ਬਾਅਦ ਖੋਲੀਆਂ, ਕਹਿੰਦੇ ਤਿਰਗਾ ਉਹ ਤੇਰੇ, ਕਹਿੰਦੇ ਕਾਜੀ ਆਹ ਕੰਮ ਕਰਦਾ ਫਿਰਦਾ, ਲੋਕਾਂ ਦਾ ਭਰਮ ਵੀ ਕੱਢਣਾ ਸੀ। ਉਹਨਾਂ ਪੁਰਖਾਂ ਦਾ ਜੀਵੈ ਜੂਣਾ ਧਿਰਕਾਰ ਯੋਗ ਹੈ,
ਜੇ ਲਿਖ ਲਿਖ ਵਿੱਚ ਹੈ ਨਾਉ,
ਆਹ ਜਿਹੜੇ ਜੰਤਰ ਮੰਤਰ ਲਿਖ ਲਿਖ ਕੇ, ਅਖੇ ਮੇਰਾ ਮੰਤਰ ਚਾਰ ਆਨੇ ਨੂੰ ਵਿਕ ਗਿਆ, ਰੁਪਈਏ ਨੂੰ ਵਿਕ ਗਿਆ, ਮੇਰਾ ਮੰਤਰ ਇੰਨੇ ਰੇਟ ਰੱਖੇ ਹੋਏ ਨੇ, ਤੇ ਇਉਂ ਪਾਣੀ ਕਰਨ ਦੇ ਵੀ ਰੇਟ ਰੱਖੇ ਉਹਨੂੰ ਕਈਆਂ ਨੇ, ਧਾਗਾ ਜੀ ਪਾ ਕੇ, ਖੱਬੜ ਦੇ ਤਿੜ ਜੀ ਪਾ ਕੇ ਨਾ, ਕਹਿੰਦੇ ਸਭ ਰੋਗ ਨਿਕਲ ਜਾਣਗੇ, ਜਦੋਂ ਆਪ ਰੋਗ ਲੱਗਦੇ ਹਸਪਤਾਲਾਂ 'ਚ ਤੁਰੇ ਫਿਰਦੇ ਆ। ਇਹ ਮੰਤਰਾਂ ਜੰਤਰਾਂ ਨੂੰ ਕਹਿੰਦੇ ਜੇ ਲਿਖ ਲਿਖ ਵੇਚੈ ਨਾਉ, ਇਹ ਨਾਂ ਨੂੰ ਮੰਤਰਾਂ ਜੰਤਰ ਕਲਾਮਾਂ ਨੂੰ ਕੁਰਾਨ ਦੀਆਂ ਨੂੰ ਲਿਖ ਲਿਖ ਕੇ ਵੇਚਣਾ ਕਰਦੇ ਨੇ, ਤਰਕਾਰ ਹੈ। ਇੱਧਰ ਸਾਧ ਸਿੰਘ ਗੁਰਬਾਣੀ ਵੇਚਣ ਵਾਲੇ ਵੀ ਹੈ ਭਾਈ, ਇਸ ਤਰ੍ਹਾਂ ਦੇ ਤਰਕਾਰ ਹੀ ਹੈ ਚਾਹੇ ਕੋਈ ਹੋਵੇ।
ਖੇਤੀ ਜਿਨ ਕੀ ਉਜੜ,
ਜਿਨ੍ਹਾਂ ਦੀ ਪ੍ਰਤੱਖ ਖੇਤੀ ਉਜੜ ਗਈ ਪ੍ਰਮਾਣ ਦਿੰਦੇ ਹਨ,
ਖਲਵਾੜੀ ਕਿਆ ਥਾ,
ਉਹਨਾਂ ਦੇ ਭਾਈ ਖਲਵਾੜੇ ਕਿੱਥੇ ਲੱਗਣੇ ਨੇ, ਕਿਹੜੇ ਥਾਂ ਚ ਖਲਵਾੜੇ ਲੱਗਣਗੇ? ਖਲਵਾੜੇ ਹੁੰਦੇ ਸੀ ਸਾਧ ਸਿੰਘ, ਪਹਿਲਾਂ ਕਣਕ ਨੂੰ ਤੀਲਾ ਤੀਲਾ ਹੱਥ ਦੇ ਨਾਲ ਰੁੱਗ ਭਰ ਭਰ ਕੇ, ਫਿਰ ਉਹਦੀਆਂ ਥਹੀਆਂ ਬਣਾਉਣੀਆਂ, ਫਿਰ ਭਰੀਆਂ ਬਣਾਉਣੀਆਂ, ਫਿਰ ਖਲੀਆਂ ਲੱਗਣੀਆਂ, ਫਿਰ ਫਲੇ ਜੋੜਨੇ। ਉਹ ਜਿਹੜੀ ਜਗ੍ਹਾ ਹੁੰਦੀ ਸੀ ਨਾ, ਉਹਨੂੰ ਛਿੜਕ ਕੇ ਚੰਗੀ ਤਰ੍ਹਾਂ ਉਸ ਨੂੰ ਥਾਪੀ ਨਾਲ, ਤੇ ਫਿਰ ਉਹਨੂੰ ਐਸਾ ਪੱਕੀ ਬਣਾ ਲੈਂਦੇ ਸੀ ਵੀ ਦਾਣੇ ਨਾ ਤਰੇੜਾਂ ਵਿੱਚ ਨਾ ਜਾਣ, ਉਹਨੂੰ ਪੇੜ ਕਹਿੰਦੇ ਸੀ, ਉਹਨੂੰ ਖਲਵਾੜਾ ਕਹਿੰਦੇ ਸੀ। ਉਹ ਖਲਵਾੜੇ ਕੀ ਜਿਹਨਾਂ ਦੀ ਖੇਤੀ ਉਜੜ ਗਈ, ਖਲਵਾੜੇ ਕਿਸਮ, ਫਿਰ ਬੋਲੋ ਜੀ,
ਖੇਤੀ ਜਿਨ ਕੀ ਉਜੜ,
ਇਸੇ ਪ੍ਰਕਾਰ ਜਿਨ੍ਹਾਂ ਦੀ ਸ਼ੁਭ ਗੁਣਾ ਰੂਪੀ ਸ਼ਰਧਾ ਰੂਪੀ ਖੇਤੀ ਹੀ ਉਜੜ ਗਈ ਹੈ, ਭਾਵ ਲੋਕਾਂ ਦੇ ਜੰਤਰ ਮੰਤਰ ਦੇ ਰੂਪ ਵਿੱਚ ਤੇ ਨਾਮ ਨੂੰ ਵੇਚ ਰਹੇ ਨੇ।
ਖਲਵਾੜੇ ਕਿਆ ਥਾਂ,
ਉਹਨਾਂ ਨੂੰ ਪ੍ਰਲੋਕ ਵੀ ਖਲਵਾੜੇ ਦੀ ਕੀ ਥਾਂ ਮਿਲਣੀ ਹੈ? ਭਈ ਫਰਕ ਕੀ ਰਹਿ ਗਿਆ ਮੁਸਲਮਾਨਾਂ ਨਾਲੋਂ? ਅਸੀਂ ਪਾਠ ਵੇਚਦੇ ਹਾਂ, ਗੁਰਬਾਣੀ ਵੇਚਦੇ ਹਾਂ, ਵੀ ਇੰਨੇ ਰੇਟ ਦਾ ਤੈਨੂੰ ਪਾਠ ਕਰਾਂਗੇ, ਸਪਤਾਹ ਪਾਠ ਕਰਾਉਣਾ ਉਹਦਾ ਆਹ ਰੇਟ ਹੈ, ਜੇ ਭਾਈ ਸੰਪਟ ਪਾਠ ਕਰਾਉਣਾ ਉਹਦਾ ਹੋਰ ਵੀ ਜ਼ਿਆਦਾ ਰੇਟ ਹੈ, ਉਹਦਾ ਕਿਉਂਕਿ ਫਲ ਜ਼ਿਆਦਾ ਹੁੰਦਾ ਹੈ, ਆਹ ਪਾਠ ਦਾ ਆਹ ਰੇਟ ਹੈ, ਤੇ ਇਹ ਤਾਂ ਸੁੱਖ ਨਾਲ ਸ਼੍ਰੋਮਣੀ ਕਮੇਟੀ ਨੇ ਵੀ ਬੰਨੇ ਹੋਏ ਨੇ ਰੇਟ, ਹੋਰ ਨੂੰ ਤਾਂ ਕੀ ਕਹਾਂਗੇ ਆਪਾਂ। ਤੇ ਸਾਰਿਆਂ ਥਾਂ ਤੇ ਭੂਰੀ ਕੀੜੀ ਫਿਰ ਗਈ ਹੈ, ਕੋਈ ਹਰਿਆ ਬੂਟ ਰਹੇ, ਵਾਹਿਗੁਰੂ ਕਿਰਪਾ ਕਰੇ ਹੋਊਗਾ ਕੋਈ ਥਾਂ ਜਿੱਥੇ ਪੈਸੇ ਨਹੀਂ ਲੈ ਜਾਂਦੇ, ਨਹੀਂ ਤਾਂ ਫਿਰ ਤਿਰਕ ਤਿੰਨਾਂ ਦਾ ਜੀਵ ਹੈ ਜਿਹੜੇ ਲਿਖ ਲਿਖ ਵੇਚੇ ਨਾ। ਉਹੀ ਗੱਲ ਹੋ ਰਹੀ ਹੈ, ਖੇਤੀ ਉਹ ਜਿਹੜੀ ਹੈ ਅੱਗੇ ਪ੍ਰਲੋਕ ਚ ਹਿਸਾਬ ਦੇਣਾ ਪੈਣਾ, ਜਿਹੜੇ ਰੇਟ ਬੰਨਦੇ ਆ ਇੱਥੇ। ਮਹਾਰਾਜ ਨੇ ਪੁੱਛਣਾ ਜਿਹਨੇ ਬਾਣੀ ਉਚਾਰਨ ਕੀਤੀ ਹੈ ਉੱਥੇ ਨਹੀਂ ਛਿੜਕਾਣਾ ਹੋਣਾ, ਜਿਹਦੇ ਜਿਹਦੇ ਪੈਸੇ ਲਏ ਨੇ ਉਹਦਾ ਹਿਸਾਬ ਦੇਣਾ ਪਊ ਉਸ ਨੂੰ। ਇਸ ਕਰਕੇ ਭਾਈ ਅੱਗੇ ਦੱਸਦੇ ਹਨ,
ਸੱਚੈ ਸਰਮੈ ਬਾਹਰ,
ਇੱਕ ਵਾਰੀ ਫਿਰ ਬੋਲੋ, ਖੇਤੀ ਜਿਨ ਕੀ,
ਖੇਤੀ ਜਿਨ ਕੀ ਉਜੜ,
ਇਸ ਪ੍ਰਕਾਰ ਸ਼ੁਭ ਗੁਣਾਂ ਦੀ ਖੇਤੀ ਸ਼ਰਧਾ ਰੂਪੀ ਖੇਤੀ ਜਿਨ੍ਹਾਂ ਦੀ ਉਜੜ ਗਈ ਹੈ, ਭਾਵ ਲੋਕਾਂ ਨੂੰ ਜੰਤਰ ਮੰਤਰ ਜਾਂ ਬਾਣੀ ਵੇਚ ਕੇ ਜੋ ਗੁਜ਼ਾਰਾ ਕਰਦੇ
ਨਲਵਾੜੀ ਕਿਆ ਥਾਂ,
ਉਹਨਾਂ ਨੂੰ ਪ੍ਰਲੋਕ ਰੂਪੀ ਖਲਵਾੜੇ ਚ ਥਾਂ ਨੀ ਮਿਲੇਗੀ, ਸੱਚ ਖੰਡ ਚ ਉਹ ਪਿੜੀ ਥਾਂ ਨੀ ਮਿਲਣੀ। ਫਿਰ
ਸੱਚਾ ਸ਼ਰਮ ਬਾਹਰੀ,
ਜਿਹੜੇ ਪੁਰਖ ਸੱਚੇ ਪਰਮੇਸ਼ਰ ਦੇ ਸ਼ਰਮ ਲੱਜਾ ਦੇ ਜਾਂ ਸੱਚੇ ਪਰਮੇਸ਼ਰ ਦੀ ਪ੍ਰਾਪਤੀ ਸ਼ਰਮ ਬੈਰਾਗ ਦੇ ਸਹਿਤ ਬੈਰਾਗ ਵਾਲੇ ਹਨ, ਜਿਹੜੇ
ਅੱਗੇ ਲਹਿ ਨਾ ਦਾਦ,
ਉਹ ਅੱਗੇ ਪ੍ਰਲੋਕ ਦੇ ਜਾ ਕੇ ਦਾਦ ਇਨਸਾਫ਼ ਅਨੁਸਾਰ ਸੁਖ ਤੇ ਜਿਹੜੇ ਇੱਕ ਤਾਂ ਹੋ ਗਏ ਨਾ ਨਾਨਕ ਸਰਮੇ ਬਾਹਰ ਏ, ਜਿਹੜੇ ਪੁਰਖ ਸੱਚੇ ਪਰਮੇਸ਼ਰ ਦੇ ਸਰਮੇ ਲੱਜਾ ਤੋਂ ਬਾਹਰ ਹੋ ਗਏ, ਨਾਨਕ ਸਰਮੇ ਬਾਹਰ ਏ, ਸੱਚੇ ਪਰਮੇਸ਼ਰ ਦੀ ਪ੍ਰਾਪਤੀ ਦੇ ਸਰਮੇ ਬੈਰਾਗ ਤੋਂ ਬਾਹਰ ਹੋ ਗਏ, ਬੈਰਾਗ ਹੈ ਹੀ ਨਹੀਂ, ਉਹ ਅੱਗੇ ਪ੍ਰਲੋਕ ਚ ਜਾ ਕੇ ਨਾ ਅੱਗੇ ਲਹਿ ਹੈ ਨਾ ਦਾਦ, ਦਾਦ ਇਨਸਾਫ਼ ਅਨੁਸਾਰ ਸੁਖ ਨਹੀਂ ਲੈਣਗੇ, ਫਿਰ ਪ੍ਰਾਪਤ ਨਹੀਂ ਕਰਨਗੇ, ਭਾਵੇਂ ਉਹ ਦੇਵੀ ਦੇਵਤਿਆਂ ਦੇ ਅੱਗੇ ਫਰਿਆਦਾਂ ਕਰਦੇ ਰਹਿਣ, ਦਾਦ ਨਾਲ ਫਰਿਆਦ ਦਾ ਵੀ ਹੁੰਦਾ ਹੈ, ਫਿਰ ਵੀ ਦਾਤ ਦਿਆ ਜਿਹੜੀ ਨਿਆਂ ਇਨਸਾਫ ਤੇ ਉਹਨਾਂ ਨੂੰ ਸਾਸ ਨਹੀਂ ਲਹੇ ਨਾ ਦਾਦ, ਦਾਦ ਇਨਸਾਫ ਉਹ ਨਹੀਂ ਲਹੇ ਪ੍ਰਾਪਤ ਕਰਨਗੇ, ਭਾਵ ਦੁਖੀ ਪ੍ਰਾਪਤ ਹੋਊਗਾ ਤੇ ਇਹ ਮਨ ਪਾਉਂਦਾ ਇਨਸਾਫ ਨਹੀਂ ਲੈ ਲੈਣਗੇ, ਇੱਥੇ ਤਾਂ ਰਿਸ਼ਵਤ ਦੇ ਕੇ ਲੈ ਸਕਦੇ ਆ ਇੱਥੇ ਦੇ ਹਾਕਮਾਂ ਦੇ ਕੋਲੋਂ, ਉੱਥੇ ਤਾਂ ਉਸੇ ਸੱਚੇ ਹੀ ਸੱਚ ਨੇ ਵੜਾਏ, ਚੁਣ ਵੱਖ ਕੱਢੇ ਜਜਮਾ ਲਿਆ ਕਿਹਾ ਹੈ
ਅਕਲ ਇਹ ਨਾ ਆਖੀਐ,
ਭਾਈ ਇਹਨੂੰ ਅਕਲ ਨਹੀਂ ਕਿਹਾ ਜਾਂਦਾ ਹੈ, ਅਕਲ ਇਹ ਨਾ ਆਖੀ ਹੈ, ਇਹ ਨਹੀਂ ਕਹੀ ਜਾਂਦੀ ਵੀ ਇਹ ਅਕਲ ਹੈ,
ਅਕਲ ਗਵਾਈ ਹੈ ਬਾਦ,
ਇਹ ਅਕਲ ਨਹੀਂ ਕਹੀ ਦੀ, ਅਕਲ ਮਤ ਹੈ, ਜਿਹੜੀ ਅਕਲ ਦਾ ਅਰਥ ਹੈ ਮਤ, ਬਾਦ ਝਗੜਿਆਂ ਜਾਂ ਬਾਦ ਵਿਅਰਥ ਕਾਰਜਾਂ ਵਿੱਚ ਗਵਾਈਏ ਗਵਾ ਲਈਏ ਇਹਨੂੰ ਅਕਲ ਕਹਾਂਗੇ, ਜਿਹੜੀ ਗੱਲਾਂ ਕਰਦਿਆਂ ਉਮਰ ਬੀਤਦੀ ਹੈ ਇਹਨੂੰ ਅਕਲ ਕਹਾਂਗੇ, ਸੁੱਤਿਆਂ ਪਿਆ ਜਿਹੜੀ ਉਮਰ ਲੱਗਦੀ ਇਹਨੂੰ ਅਕਲ ਕਹਾਂਗੇ, ਇਹ ਅਕਲ ਨਹੀਂ ਹੈ,
ਅਕਲੀ ਸਾਹਿਬ
ਅਕਲ ਤਾਂ ਇਹ ਹੈ ਤੇ ਜਿਹਦੇ ਨਾਲ ਸਾਹਿਬ ਪਰਮੇਸ਼ਰ ਨੂੰ ਸੇਵੀਏ, ਸਿਮਰਨ ਕਰੀਏ, ਵਾਹਿਗੁਰੂ ਦੀ ਬੰਦਗੀ ਕਰੀਏ, ਅਤੇ
ਅਕਲੀ ਪਾਈਐ ਮਾਨ,
ਅਕਲੀ ਮਤੀ ਦੇ ਨਾਲ ਪਰਮੇਸ਼ਰ ਦੇ ਸੱਚਖੰਡ ਰੂਪੀ ਦਰਬਾਰ ਚ ਮਾਨ ਆਦਰ ਪਾਈਏ ਪਾਉਣਾ ਕਰੀਦਾ, ਉਹੀ ਅਸਲੀ ਅਕਲ ਹੈ, ਉਹੀ ਮਤੀ ਹੈ, ਆਤਮ ਵਿਸ਼ੈਣੀ ਮਤ ਹੈ ਉਹ,
ਅਕਲੀ ਪੜ੍ਹ ਕੇ ਬੁੱਧੀਐ,
ਇਹੀ ਅਸਲੀ ਅਕਲੀ ਕਹੀਏ ਮਤੀ ਹੈ, ਜਿਸ ਅਕਲੀ ਮਤੀ ਦੇ ਨਾਲ ਵੇਦਾਂ ਸ਼ਾਸਤਰਾਂ ਨੂੰ ਪੜ੍ਹ ਕੇ ਸਿਧਾਂਤ ਰੂਪ ਨੂੰ ਬੁਝੀਏ ਸਮਝਣਾ ਕਰੀਏ, ਇਹਨੂੰ ਬੁਝੀਏ ਨਹੀਂ ਕਰਨਾ, ਬੁਝੀਏ ਬੁਝਣਾ ਕਰੀਏ ਸਮਝਣਾ ਕਰੀਦਾ ਹੈ,
ਅਕਲੀ ਕੀਚੈ ਦਾਨ,
ਅਤੇ ਅਕਲੀ ਮਤੀ ਦੇ ਨਾਲ ਧਰਮ ਦੀ ਕਿਰਤ ਕਮਾਈ ਵਿੱਚੋਂ ਗਰੀਬਾਂ ਨੂੰ ਦਾਨ ਕੀਚਾ ਕਰੀਦਾ ਹੈ, ਇਹ ਵੀ ਅਕਲ ਦੇ ਨਾਲ ਹੈ, ਜੇ ਸਾਸ ਜੀ ਫੰਡਰ ਜਿਹੜੀ ਗਾਂ ਮੱਝ ਹੈ ਉਹਨੂੰ ਜਿੰਨਾ ਮਰਜ਼ੀ ਫੰਡ ਪਾਈ ਜਾਓ ਦੁੱਧ ਤਮਾਸਾ ਵੀ ਨਹੀਂ ਦੇਣਾ ਉਹਨੇ, ਜਿਹੜੇ ਪਖੰਡੀ ਨੂੰ ਉਹਦੀ ਜਿੰਨੀ ਮਰਜ਼ੀ ਪੂਜਾ ਕਰੀ ਜਾਓ ਉਹ ਤੋਂ ਫਲ ਤਾਂ ਨਹੀਂ ਮਿਲਣਾ, ਉਹ ਤਾਂ ਫੰਡਰ ਗਊ ਦੀ ਨਿਆਈ ਹੈ, ਇਸ ਕਰਕੇ ਸਾਸ ਜੀ ਮਹਾਰਾਜ ਨੇ ਖਾਲਸੇ ਦੀ ਪੂਜਾ ਖਾਲਸੇ ਨੂੰ ਦਿੱਤੀ ਤਾਂ ਕਿ ਕਿਤੇ ਪਖੰਡੀਆਂ ਦੇ ਦਾਨ ਨਾ ਚੜ ਜਾਣ, ਜਿਹੜਾ ਅਨਧਿਕਾਰੀ ਆ ਤਮਾਖੂ ਪੀਣ ਵਾਲੇ ਨੂੰ ਦਾਨ ਕਰੂਗਾ, ਅਕਲ ਚਾਹੀਦੀ ਹੈ, ਉਹ ਫਿਰ ਮਹਾਰਿਸ਼ੀ ਵਿਆਸ ਨੇ ਲਿਖ ਦਿੱਤਾ ਹੈ ਦੁਮਰ ਪਾਰੰਗ ਰਤੰਗ ਬਿਪਰੰਗ ਦਾਨ ਦਿਆਂਤੀ ਜਾ ਨਾਰਾ ਦਾਤਾ ਰੂੜਵੇਂ ਜਾਤੰਗ ਬਿਪ੍ਰਗਰਾਮ ਸਾ ਸੂਕਰ ਹੈ, ਉਹਦਾ ਦਾਤਾ ਵੀ ਰੂੜੂਨਾਵੇਂ ਨਰਕ ਜਾਊਗਾ, ਬ੍ਰਾਹਮਣ ਕਹਿੰਦੇ ਰੂੜੀਆਂ ਸਾਫ਼ ਕਰਦਾ ਫਿਰੂ, ਗੰਦਗੀ ਖਾਂਦਾ ਫਿਰੂਗਾ ਲੋਕਾਂ ਦੀ, ਕਿਉਂਕਿ ਤੰਬਾਕੂ ਕਿਵੇਂ ਪੀਤਾ, ਮਹਾਰਾਜ ਦਾ ਐਸਾ ਹੁਕਮ ਹੈ, ਇਸ ਕਰਕੇ ਅਕਲ ਦੇ ਨਾਲ ਹੀ ਦਾਨ ਕਰਨਾ ਚਾਹੀਏ, ਦਾਨ ਦਿਓ ਇਹਨੂੰ ਹੀ ਕੋ ਭਲੋ, ਐਂ ਕਿਹਾ ਮਹਾਰਾਜ ਨੇ,
ਨਾਨਕ ਆਖੇ ਰਾਹੋ ਇਹੋ,
ਸਤਿਗੁਰੂ ਜੀ ਆਖੇ ਕਥਨ ਕਰਦੇ ਨੇ ਇਹੋ, ਇਹੀ ਅਸੀਂ ਪਰਮੇਸ਼ਰ ਦੀ ਪ੍ਰਾਪਤੀ ਦਾ ਰਾਹੋ ਰਸਤਾ ਦੱਸਿਆ, ਲੋਕ ਰਸਤੇ ਪੁੱਛਦੇ ਵੇ ਰੱਖੇ ਰੱਬ ਦੇ ਪ੍ਰਾਪਤੀ ਦਾ ਰਸਤਾ ਦੱਸ ਦਿਓ, ਆਹ ਦੱਸ ਦਿੱਤਾ ਭਾਈ ਗੁਰੂ ਨਾਨਕ ਸਾਹਿਬ ਨੇ, ਅੱਜ ਵੀ ਦੱਸ ਰਹੇ ਬਾਣੀ ਰੂਪ ਹੋ ਕਰਕੇ,
ਹੋਰ ਗੱਲਾਂ ਸੈਤਾਨ,
ਹੋਰ ਜੰਤਰ ਮੰਤਰ ਸਾਰੇ ਇਹ ਵੇਚਣੇ, ਇਹ ਬੁੱਧੀ ਦੀਆਂ ਸਿਆਣਪਾਂ ਦੀਆਂ ਗੱਲਾਂ ਸੈਤਾਨੀ ਹੈ, ਕਿਉਂਕਿ ਸੈਤਾਨ ਬਦੀ ਵੱਲ ਪ੍ਰੇਰਨ ਵਾਲਾ ਦੇਵਤਾ ਜਿਹੜਾ ਮੰਨਿਆ ਨਾ, ਉਹ ਸਾਸ ਨਹੀਂ, ਉਹ ਫਰੇਸਤਾ ਕਹਿੰਦੇ ਨੇ ਕੁਰਾਨ ਦੇ ਵਿੱਚ ਵੀ, ਤੇ ਉਹ ਸਾਸ ਜੀ ਇਤਿਹਾਸ ਬਾਈਬਲ ਦੇ ਵਿੱਚ ਵੀ, ਬਦੀ ਵੱਲ ਪ੍ਰੇਰਨ ਵਾਲਾ ਜਿਹੜਾ ਫਰੇਸਤਾ ਉਹਨੂੰ ਸੈਤਾਨ ਕਹਿੰਦੇ ਹੈ, ਜਿਹਨੇ ਬਾਬੇ ਆਦਮ ਨੂੰ ਪ੍ਰੇਰ ਕੇ ਉਹ ਕਣਕ ਖਵਾ ਦਿੱਤੀ ਸੀ, ਔਖੇ ਬੇਸਤਾਂ ਚੋਂ ਸਿੱਟ ਦਿੱਤਾ, ਆਦਮ ਦੇ ਟਾਪੂ ਚ ਡਿੱਗਿਆ, ਉਹਦੇ ਨਾਲ ਤੁਲਨਾ ਦਿੱਤੀ ਹੈ ਵੀ ਉਹ ਸ਼ੈਤਾਨ ਹੈ, ਗਲਤ ਕੰਮ ਕਰਾਉਣ ਵਾਲਾ ਪ੍ਰੇਰਣਾ ਕਰਕੇ, ਤੇ ਇਸ ਕਰਕੇ ਸਾਸ ਜੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਉਪਦੇਸ਼ ਦਿੱਤਾ, ਉਹ ਤਾਂ ਗੱਲਾਂ ਸ਼ੈਤਾਨੀ ਵਾਲੀਆਂ ਨੇ, ਰਾਹ ਤਾਂ ਭਾਈ ਵਾਹਿਗੁਰੂ ਦੀ ਬੰਦਗੀ ਵਾਲਾ ਹੀ ਹੈ, ਇਸ ਪਰ ਧਰਮ ਦੀ ਕਿਰਤ ਕਰੇ, ਉਹਦੇ ਵਿੱਚੋਂ ਵੀ ਦਾਨ ਕਰਨਾ ਕਰੇ।
ਮਹੱਲਾ ਦੂਜਾ,
ਅੱਗੇ ਮਹੱਲਾ ਦੂਸਰੇ ਪਾਤਸ਼ਾਹ ਦਾ ਹੈ, ਦੂਸਰੇ ਪਾਤਸ਼ਾਹ ਦੇ ਕੋਲ ਖੰਡੂਰ ਸਾਹਿਬ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਇਹ ਜਿਹੜਾ ਗੁਰੂ ਨਾਨਕ ਸਾਹਿਬ ਜੰਤਰਾਂ ਮੰਤਰਾਂ ਵਾਲਿਆਂ ਦੇ ਬਾਬਤ ਕਿਹਾ ਵੀ ਲਿਖ ਲਿਖ ਕੇ ਜਿਹੜੇ ਵੇਚਦੇ ਤਰਕਾਰ ਹੈ, ऐसा करने वाले पुरखां दी। कहिंदे महाराज इउं कुछ ना कुछ तो करनी तो हुंदी होगी ना उन्हां दे भी, जिहड़े इस तरह के करदे हथौले करदे आ तागे तबीत करदे आ, जिस करके उन्हां नूं कुछ ना कुछ तक होना ही चाहिए। ए सुन के महाराज अगे उच्चारण कर दे, सुनो
जैसा करै कहावै तैसा।
ओ भाई जेकर जैसी अजिही सारी बोल दो जी सारी,
ऐसी बनी जरूरत,
जेकर किते ऐसी अजिही जरूरत लोड़ बनी बन भी गई होवे, तां जैसा जेहो जा कर्म करे करदा तैसा ओहो जिही अपने आप नूं कहाउणा चाहीदा, उदों वध नहीं कहाउणा चाहीदा। ब्रह्म ज्ञान दा इह वी नहीं पता भी इह हुंदा कै किस्म दा, अपरोक्ष ब्रह्म ज्ञान की है ते परोख ब्रह्म ज्ञान की है, ते होवे ब्रह्म ज्ञानी कहाउंदा अपने आप नूं, चेलियां ते कहा लिया आप कह लिया, ते इह महाराज कहिंदे वाजब नहीं है गल, ते जिहा जा है उत्थे ही खड़ना चाहीदा, धोखा नहीं लोगों नाल करना चाहीदा।
होवह लिंग चिंग नह होवह,
ओ फिर लिंग लखणा दे सहत होवे, सच्चाई वालों लिंग चढ़िया ना होवे, लिंग नह होवे, ते लिंग मर्द भाव सूरमा होवे, चिंग हीजड़े का नाम है, हीजड़ा ना होवे, कैर ना होवे, ए भी अर्थ है इहदा। होवह लिंग चिंग नह होवे, ते सो गुणा रूपी लिंग चिन्ह वाला होवे, चिंग न्यून न्यून भाव गुणा तो हीणा ना होवे, इस वर्ग सरबण दे खट लिंग लिंग सहत होवे, चिंग झड़िया भाव झगड़े पाउण वाला ना होवे, एवें झगड़े पाई रखणे, सरबण मनण दे आसन इत्यादिक तत् तों पदा सुशोधन दा इहदे ज्ञान दे लिंग चिन्ह लखणा वाला होवे, ऐसे सास जी अर्थ कीते है संप्रदाय जी, ऐसे होवे कहिंदे चिंग झड़िया ना होवे, रासी तामसी शांत की मिश्रित गुणा दे सहत ना होवे, अज्ञानी ना होवे,
ऐसी कही है सूरत,
एहो जी करनी वाला ज्ञानवान पुरख सुंदर सूरत शक्ल वाला कहिए आकीदा है,
जो उस इच्छे सो फल पाए,
जो जेडे कोई होर पुरख उस ज्ञानवान महात्मा पुरख को इच्छे इच्छा करके फल मंगदा है, सो ओ फल पाए पा लेंदा है, एक कथन कीता सो फल पाए। हां जी अगे
ता नानक कहिया मूरत,
ते फिर सतगुरु साहिब जी कथन करदे हन, ता ही ओ ज्ञानवान महात्मा पुरख ईश्वर दी मूर्त सूरत वाला कहिया कहिदा है, ब्रह्म दा स्वरूप कहिदा है, भी राम संत में भेद किछ नहीं, भी इस अवस्था फिर उन्होंने कहिदा भी ओ परमात्मा वालों ते उन्होंने बख्शा प्राप्त हो गया, फिर ओ दा रूप ही है, जिन जाता सो तिसी ही जिहा, ओदे वर्गा है।
पौड़ी
अगे पौड़ी कथन करदे हन जी,
सतगुर अमृत बिरख है,
सतगुरु अमृत दा बिरश है, जिवें बाहर पौधे उगे हुंदे ने फल लगदे आ, पत्ते लगदे, फुल लगदे आ, सतगुरु महाराज साहिब दी अमृत रूपी बिरख है, अगे दसदे ने
अमृत रस फलिया,
जो ब्रह्मानंद रूपी अमृत रस करके फलिया फलिया होया है, जिस नूं ब्रह्मानंद वैराग विवेक ज्ञान रूपी अमृत रस फलिया लग्या होया, धर्म रूपी फुल शुभ गुणा दे पत्ते, ब्रह्मानंद रूपी रस ब्रह्म ज्ञान दा ए बनिया होया, ऐसा स्वरूप है महाराज दा, गुरु रामदास कहिंदे
जिस प्राप्त सोल है,
जिस नूं पूरे सतगुरु जां संग प्राप्त हो गया, सो ओ गुरां दे पासों ब्रह्मानंद रूपी रस पाई ओ प्राप्त करदा है,
गुर शब्दी मिलिया,
हां जी दोबारा बोलो,
गुर शब्दी मिलिया,
ते जिन्हां नूं भी मिलिया गुर शब्दी मिलिया, गुरु दे उपदेश द्वारा, ते जां फिर ओ पुरख ही गुर शब्दी गुर उपदेश नाल मिलिया होया, जां गुरां दे उपदेश द्वारा परमेश्वर नाल मिलिया होया है,
सतगुर का भाणा जो चलै,
जिहड़ा पुरख सतगुरां दे भाणे हुक्म विच चले चलदा है,
हर स्थिति रलिया,
ओ हर परमेश्वर दे स्वरूप नाल ही रल गया मिल गया है,
जम काल जो है ना सके,
जम काल ने डन देना ता एक पासे रहा, ओदे बल कहिंदे भैड़ी निगाह दे नाल वेख भी नहीं सकदा है, इस प्रकार कहा है,
घट चानण बलिया,
ओदे घट हिरदे दे अंदर, इहनू घट पोला बोलना, घट नहीं कहना इहनू, घट ओदे घट हिरदे दे च ब्रह्म ज्ञान रूपी चानण प्रकाश वाला यह दीवा बलिया बल गया, दीवा बलै अंधेरा जाए, प्रकाश हो आया है उसके हिरदे विच,
नानक बख्श मिलायन,
सतगुरु कथन करदे हन किसनू परमेश्वर ने आप गुरां द्वारा नाम दी बख्शिश करके अपने स्वरूप नाल मिलाउणा कीता है, ते इस करके
फिर गर्भ ना गलिया,
जिस दे पाप कर्म बख्श के अपने नाल मिलाउणा कीता है, ओ फिर मुड़के माता दे गर्भ विच गलिया, गलदा नहीं, ਕਈ ਕੋਲ ਗਰਭ ਹਿਰਖ ਰਿਹਾ, ਨਹੀਂ ਤਾਂ ਗਰਭ ਚ ਗਲ ਕੇ ਬੱਚੇ ਮਰ ਜਾਂਦੇ ਨੇ, ਉਹਦਾ ਐਸਾ ਨਹੀਂ ਹੋਏਗਾ।
ਸਲੋਕ ਮਹੱਲਾ ਪਹਿਲਾ।
ਤੇ ਸਲੋਕ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਸਾਹਿਬ ਵੈਸੇ ਪੰਡਿਤ ਆ ਕੇ ਕਹਿਣ ਲੱਗਾ ਕਿ ਜੀ ਤੁਸੀਂ ਸਿੱਖਾਂ ਨੂੰ ਏਕਾਦਸ਼ੀ ਆਦਿ ਦਾ ਵਰਤ ਰਖਾਇਆ ਕਰੋ, ਤੀਰਥਾਂ ਉੱਤੇ ਇਸ਼ਨਾਨ ਕਰਨ ਦੀ ਪ੍ਰੇਰਣਾ ਕਰਿਆ ਕਰੋ। ਇਹ ਸੁਣ ਕੇ ਮਹਾਰਾਜ ਸਾਹਿਬ ਜੀ ਸਲੋਕ ਉਚਾਰਨ ਕਰਦੇ ਹਨ।
ਸੱਚ ਅਰਥ ਸੰਤੋਖ ਤੀਰਥ।
ਕਹਿੰਦੇ ਭਾਈ ਸਾਨੂੰ ਇਹਨਾਂ ਗੱਲਾਂ ਦੀ ਲੋੜ ਨਹੀਂ ਜਿਹੜੀਆਂ ਤੂੰ ਆ ਕੇ ਕਰਾਉਣ ਲੱਗਿਆ, ਅਸੀਂ ਤਾਂ ਸਮਾਂ ਖੰਡਨ ਕਰਦੇ ਹਾਂ ਇਹਨਾਂ ਗੱਲਾਂ ਦਾ। ਕਹਿੰਦੇ ਜੀ ਕਿਉਂ? ਮਹਾਰਾਜ ਸਾਹਿਬ ਕਹਿੰਦੇ ਦੇਖੋ ਅਸੀਂ ਤਾਂ ਪਹਿਲੇ ਵਰਤ ਰਖਾਏ ਹੋਏ ਸਿੱਖਾਂ ਨੂੰ, ਅਖੇ ਕਿਹੜੇ? ਅਸੀਂ ਤਾਂ ਸੱਚ ਸੱਚ ਨਾਮ ਜਪਣ ਰੂਪੀ ਸਿੱਖਾਂ ਦੇ ਕੋਲੋਂ ਵਰਤ ਰਖਾਉਣਾ ਕੀਤਾ, ਇਹ ਵਰਤ ਰਖਾਇਆ ਜਿਹੜਾ ਮਾੜੇ ਕਰਮਾਂ ਤੋਂ ਹਟ ਜਾਣਾ ਹੈ, ਤੇ ਸਿੱਖਾਂ ਨੂੰ ਸੰਤੋਖ ਰੂਪੀ ਤੀਰਥ ਯਾਤਰਾ ਕਰਾਉਂਦੇ ਹਾਂ। ਸੰਤੋਖ ਤੀਰਥ ਇਹ ਸਾਡਾ ਤੀਰਥ ਹੈ, ਸੰਤੋਖ ਰੂਪੀ ਤੀਰਥ ਹੈ, ਸਬਰ ਸਿਖਾਲਦੇ ਹਾਂ। ਸਤ ਪ੍ਰਤਗੀ ਹੋਣਾ ਇਹ ਵਰਤ ਧਾਰਨ ਕੀਤਾ ਹੈ।
ਗਿਆਨ ਧਿਆਨ ਇਸ਼ਨਾਨ।
ਸੱਚ ਸਰੂਪ ਚ ਧਿਆਨ ਲਾਉਣਾ, ਧਿਆਨ ਲਾਉਣ ਰੂਪੀ ਤਾਂ ਹੈਗਾ ਪਾਣੀ, ਜਲ, ਇਹ ਪਾਣੀ ਹੈ, ਇਹਦੇ ਚ ਗਿਆਨ ਰੂਪੀ ਇਸ਼ਨਾਨ ਕਰਾਉਂਦੇ ਹਾਂ। ਨਿਰਗੁਣ ਸਰੂਪ ਦੇ ਗਿਆਨ ਰੂਪੀ ਪਾਣੀ ਵਿਚ ਧਿਆਨ ਰੂਪੀ ਇਸ਼ਨਾਨ ਕਰਾਈਦਾ ਹੈ। ਫਿਰ ਪ੍ਰਸ਼ਨ ਕੀਤਾ, ਹੈ ਸਤਿਗੁਰੂ ਜੀ ਦੇਵਤਿਆਂ ਦਾ ਪੂਜਨ ਕਰਾਇਆ ਕਰੋ, ਤੁਲਸੀ ਦੀ ਮਾਲਾ ਰੱਖਿਆ ਕਰੋ ਜਾਂ ਰੁਦਰਾਖ ਦੀ ਮਾਲਾ ਰੱਖਿਆ ਕਰੋ, ਆਪਣੇ ਸਿੱਖਾਂ ਨੂੰ ਜਪਣ ਦੇ ਲਈ ਦਿਆ ਕਰੋ ਮਾਲਾ। ਮਹਾਰਾਜ ਕਹਿੰਦੇ ਹਾਂ ਭਾਈ ਮਾਲਾ ਵੀ ਹੈਗੀ ਸਾਡੇ ਕੋਲ। ਅਖੇ ਜੀ ਦਿਖਦੀ ਨੀ? ਕਹਿੰਦੇ ਆਓ ਤੁਹਾਨੂੰ ਦੱਸਦੇ ਹਾਂ, ਤੁਸੀਂ ਵੀ ਧਾਰਨ ਕਰੋ। ਉਹ ਕੀ ਹੈ ਦੱਸਦੇ ਨੇ?
ਦਇਆ ਦੇਵਤਾ ਖਿਮਾ ਜਪ ਮਾਲੇ।
ਜਿਸ ਪੁਰਖ ਦੇ ਕੋਲ ਜੀਵਾਂ ਦੇ ਉੱਤੇ ਦਇਆ ਤਰਸ ਕਰਨ ਰੂਪ ਦੇਵਤੇ, ਇਹ ਤਾਂ ਦਇਆ ਤਾਂ ਹੈ ਨਹੀਂ, ਕਹਿੰਦੇ ਉਹ ਫਿਰ ਜਪ ਮਾਲੀ ਮਾਲਾ ਚੱਕੀ ਫਿਰਦਾ। ਉਹ ਕਾਹਦੀ ਮਾਲਾ ਹੋਈ ਭਾਈ ਜਦੋਂ ਦਇਆ ਹੀ ਨਹੀਂ ਹੈ? ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ, ਤੌਲ ਧਰਮ ਦਇਆ ਕਾ ਪੂਤ। ਜਿਸ ਪੁਰਖ ਦੇ ਜੀਵਾਂ ਉੱਤੇ ਦਇਆ ਤਰਸ ਕਰਨ ਰੂਪ ਦੇਵਤੇ ਦਾ ਪੂਜਨ ਹੈ, ਬਸ ਉਹਨੇ ਸਾਰੇ ਦੇਵਤੇ ਪੂਜ ਲਏ ਜਿਹਦੇ ਕੋਲ ਦਇਆ ਹੈ। ਖਿਮਾ ਜਪ ਮਾਲੀ, ਔਗਣਾਂ ਵੱਲੋਂ ਸਾਸ ਜੀ ਹਟ ਗਿਆ ਜਾਂ ਕਿਸੇ ਦੇ ਔਗਣ ਦੇਖ ਕੇ ਖਿਮਾ ਮਾਫ਼ ਕਰ ਦਿੱਤਾ, ਤਾਕਤ ਹੈਗੀ ਡੰਨ ਦੇਣ ਦੀ ਪਰ ਖਿਮਾ ਕਰ ਦਿੱਤਾ, ਇਹ ਖਿਮਾ ਮਾਫ਼ ਕਰਨ ਰੂਪੀ ਜਪ ਮਾਲੀ, ਇਹ ਹੈ ਮਾਲਾ ਅਸਲੀ। ਤੇ ਜਿਨ੍ਹਾਂ ਦੇ ਕੋਲ ਐਸੀ ਹੈ
ਤੇ ਮਾਨਸ ਪ੍ਰਧਾਨ,
ਉਹ ਮਾਨਸ ਮਨੁੱਖ ਸਾਰਿਆਂ ਤੋਂ ਪ੍ਰਧਾਨ ਮੁਖੀ ਹਨ ਭਾਈ।
ਜੁਗਤ ਧੋਤੀ ਸੁਰਤ ਚੌਕਾ।
ਮਹਾਰਾਜ ਕਹਿੰਦੇ ਪੰਡਤਾਂ ਕੱਲ ਨੂੰ ਕਹੇਗਾ ਵੀ ਸਿੱਖਾਂ ਨੂੰ ਧੋਤੀਆਂ ਬਣਾ ਦੋ, ਕਹਿੰਦੇ ਵੀ ਇਹ ਕੋਈ ਮਾੜੀ ਚੀਜ਼ ਹੈ, ਧੋਤੀ ਠੀਕ ਹੈ? ਮਹਾਰਾਜ ਕਹਿੰਦੇ ਨਹੀਂ, ਅਭੇਦ ਦੀਆਂ ਸਾਧਕ ਤੇ ਭੇਦ ਦੀਆਂ ਬਾਧਕ ਜੁਗਤੀਆਂ ਵਿੱਚ ਅਸੀਂ ਇਹ ਧੋਤੀ ਬੰਨ ਦਿੱਤੀ ਹੈ। ਜਿਹੜਾ ਜੀਵ ਈਸ਼ ਦੇ ਅਭੇਦ ਗਿਆਨ ਨੂੰ ਕਥਨ ਕਰਨ ਵਾਲੀ ਜੁਗਤੀ ਹੋਵੇ ਉਹਨੂੰ ਅਭੇਦ ਦੀਆਂ ਸਾਧਕ ਜੁਗਤੀਆਂ ਕਹਿੰਦੇ ਹਨ। ਜਿਹੜਾ ਜੀਵ ਈਸ਼ ਦੇ ਭੇਦ ਗਿਆਨ ਨੂੰ ਭੰਨਣ ਵਾਲੀ, ਤੋੜਨ ਵਾਲੀ ਜੁਗਤੀ ਹੋਵੇ ਉਹਨੂੰ ਭੇਦ ਦੀਆਂ ਬਾਧਕ ਜੁਗਤੀਆਂ ਕਹਿੰਦੇ ਹਨ। ਐਂ ਭਾਈ ਇਹ ਵਾਰ ਵਾਰ ਆਉਂਦੇ ਨੇ ਸ਼ਬਦ, ਇਹਨੂੰ ਧਿਆਨ ਰੱਖਣਾ ਹੈ। ਇਹ ਅਸੀਂ ਧੋਤੀ ਬੰਨੀ ਹੈ, ਪਰਮੇਸ਼ਰ ਦੇ ਨਾਮ ਵਿੱਚ ਹਰ ਵੇਲੇ ਜੁਗਤ ਜੁੜਿਆ ਰਹਿਣਾ, ਜੁਗਤ ਰਹਿਣ ਜਿਹੜਾ ਜੁੜਿਆ ਰਹਿਣਾ, ਇਹੀ ਧੋਤੀ ਬੰਨੀ ਹੈ। ਧੋਤੀ ਪੜਦਾ ਕੱਜਦੀ ਹੈ ਸੰਸਾਰ ਦਾ, ਕਹਿੰਦੇ ਇਹ ਫਿਰ ਲੋਕ ਪ੍ਰਲੋਕ ਦਾ ਪੜਦਾ ਕੱਜਦੀ ਹੈ, ਇਹ ਹੈ ਅਸਲੀ ਧੋਤੀ। ਪਰਮੇਸ਼ਰ ਦੇ ਨਾਮ ਜਿਹੜਾ ਸੁਰਤ ਸੁਰਤੀ ਨੂੰ ਟਿਕਾਉਣਾ ਹੈ, ਇਹ ਸੁਰਤੀ ਟਿਕਾਉਣ ਰੂਪੀ ਇਹ ਚੌਂਕਾ ਹੈ ਸਦਾ, ਸੁਰਤ ਚੌਂਕਾ। ਸੋ ਰਤ, ਸੋ ਸ੍ਰੇਸ਼ਟ ਰਤ ਪ੍ਰੀਤੀ ਕਰਨੀ ਵਾਹਿਗੁਰੂ ਵਿੱਚ, ਇਹੀ ਚੌਂਕਾ ਹੈ। ਅੰਤਸ਼ ਕਰਨ ਦੇ ਜੇ ਬ੍ਰਹਮ ਦੀ ਸੁਰਤ ਗਿਆਤ ਹੋਣ ਰੂਪੀ ਚੌਂਕਾ ਹੈ। ਤੇ ਅੱਗੇ ਦੱਸਦੇ ਨੇ
ਤਿਲਕ ਕਰਨੀ ਹੋਏ,
ਕਹਿੰਦੇ ਨਿਸ਼ਕਾਮ ਕਰਮਾਂ ਰੂਪੀ ਕਰਨੀ ਜਿਹੜੀ ਹੈ, ਇਹ ਤਿਲਕ ਹੋਏ ਹੁੰਦਾ ਹੈ, ਕਾਮਨਾ ਤੋਂ ਰਹਿਤ ਹੋਏ ਹੋਣਾ, ਸ੍ਰੇਸ਼ਟ ਕਮਾਈ ਕਰਨ ਰੂਪੀ ਇਹ ਤਿਲਕ ਲਾਉਣਾ ਕੀਤਾ ਹੈ।
ਭਾਉ ਭੋਜਨ ਨਾਨਕਾ,
ਤੇ ਭੱਬੇ ਨੂੰ ਕੰਨਾ ਲੱਗਿਆ ਭਾਈ, ਧਿਆਨ ਦੇਣਾ, ਜਿੱਥੇ ਭੱਬੇ ਨੂੰ ਕੰਨਾ ਨਾ ਹੋਵੇ ਡਰ ਦਾ ਵਾਚਕ ਹੁੰਦਾ, ਜਿੱਥੇ ਕੰਨਾ ਲੱਗਿਆ ਹੋਵੇ ਪ੍ਰੇਮ ਦਾ ਵਾਚਕ ਹੁੰਦਾ। ਭਾਉ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਭਾਉ ਪ੍ਰੇਮ ਗਿਆਨ ਰੂਪੀ ਭੋਜਨ ਹੈ ਸਾਡਾ। ਸਵੈ ਰੂਪ ਸੱਚ ਸਰੂਪ ਦਾ ਹਿਰਦੇ ਵਿੱਚ ਭਾਉ ਪ੍ਰਕਾਸ਼ ਹੋਣਾ, ਸਵੈ ਜਿਹੜਾ ਅਨੰਤ ਸਰੂਪ ਹੈ, ਸਵੈ ਸਰੂਪ ਸੱਚ ਸਰੂਪ ਦਾ ਹਿਰਦੇ ਵਿੱਚ ਭਾਉ ਪ੍ਰਕਾਸ਼ ਹੋਣਾ, ਇਹ ਭੋਜਨ ਹੈ। ਅਖੰਡ ਕੀਰਤਨ ਤਿੰਨ ਭੋਜਨ ਚੂਰਾ, ਕੋਈ ਜਣੇ ਕੋਏ, ਕੋਈ ਬਿਰਲਾ ਬਿਰਲਾ ਟਾਵਾਂ ਟਾਵਾਂ ਹੀ, ਬਿਰਲਾ ਤਾਂ ਬੋਲੋ ਜੀ ਬਿਰਲਾ,
ਬਿਰਲਾ ਤਾਂ ਕੋਈ ਕੋਏ,
ਤੇ ਕੋਈ ਕੋਏ ਕੋਈ ਬਿਰਲਾ ਟਾਵਾਂ ਟਾਵਾਂ ਅਧਿਕਾਰੀ ਬ੍ਰਹਮ ਗਿਆਨੀ ਜਿਹੜਾ ਹੈ ਨਾ, ਬ੍ਰਹਮ ਗਿਆਨੀ ਤੋਂ ਗਿਆਨ ਰੂਪੀ ਭੋਜਨ ਪਾ ਕੇ ਤ੍ਰਿਪਤ ਹੁੰਦਾ ਹੈ, ਹਰੇਕ ਨਹੀਂ ਬ੍ਰਹਮ ਗਿਆਨ ਤੱਕ ਪਹੁੰਚ ਸਕਦਾ, ਮਹਾਂਪੁਰਸ਼ਾਂ ਦੇ ਕੋਲੋਂ ਬ੍ਰਹਮ ਗਿਆਨੀ ਤਾਂ ਕੋਈ ਕੋਈ ਬਣਦਾ ਹੈ। ਤੇ ਇਹ ਕਠਿਨ ਹੈ ਰਸਤਾ।
ਮਹਲਾ ਤੀਜਾ,
ਤੀਸਰੇ ਪਾਤਸ਼ਾਹ ਅੱਗੇ ਫਰਮਾਨ ਕਰਦੇ ਹਨ ਜੀ,
ਨੌਮੀ ਨੇਮ ਸਤ ਜੀ ਕਰੈ।
ਤੀਸਰੇ ਪਾਤਸ਼ਾਹ ਸਤਿਗੁਰੂ ਜੀ ਦੇ ਕੋਲ ਇੱਕ ਕਰਮਕਾਂਡੀ ਪੰਡਿਤ ਆਇਆ ਸੀ ਤੇ ਉਹਨੇ ਆ ਕੇ ਸਾਧ ਸਿੰਘ ਜੀ ਰਾਮ ਨੌਮੀ ਤੇ ਜਨਮ ਅਸ਼ਟਮੀ, ਜਦੋਂ ਰਾਮ ਜੀ ਦਾ ਜਨਮ ਹੋਇਆ ਉਹ ਰਾਮ ਨੌਮੀ ਕਹਿੰਦੇ ਨੇ, ਜਿਹੜੇ ਕ੍ਰਿਸ਼ਨ ਜੀ ਅਸ਼ਟਮੀ ਜਾਂਦੇ ਉਹ ਕ੍ਰਿਸ਼ਨ ਜਨਮ ਅਸ਼ਟਮੀ ਕਹਿੰਦੇ ਨੇ, ਤੇ ਹੋਰ ਵੀ ਹੈ ਤੇ ਉਹਦੇ ਜਿਵੇਂ ਨਰਸਿੰਘ ਚੌਦੇ ਨਰਸਿੰਘ ਜਦੋਂ ਪ੍ਰਗਟ ਹੋਇਆ ਸੀ ਦੁਆਦਸ਼ੀ, ਜਦੋਂ 52 ਰੂਪ ਦੇ ਵਿੱਚ ਭਗਵਾਨ ਜੀ ਪ੍ਰਗਟ ਹੋਏ ਨੂੰ ਉਹਨੂੰ ਦੁਆਦਸ਼ੀ ਦੇ ਵਰਤ ਕਹਿੰਦੇ ਹੈ, ਇਹ ਵਰਤ ਆਦਿ ਜਿਹੜੇ ਰੱਖਣੇ ਨੇ, ਤੇ ਉਹ ਕਹਿੰਦਾ ਸੀ ਵੀ ਇਹ ਵਰਤ ਰੱਖਣੇ ਚਾਹੀਦੇ ਹੈ, ਤਾਂ ਸਤਿਗੁਰੂ ਮਹਾਰਾਜ ਸਾਹਿਬ ਨੇ ਇਹ ਸ਼ਬਦ ਉਚਾਰਿਆ ਸੀ। ਹੁਣ ਬੋਲੋ ਜੀ,
ਨੌਮੀ ਨੇਮ ਸੱਚ ਜੀ ਕਰੈ।
ਜੇਕਰ ਕੋਈ ਸੱਚ ਬੋਲਣ ਰੂਪੀ ਨੇਮ ਬਣਾ ਲਵੇ, ਮੈਂ ਝੂਠ ਨਹੀਂ ਕਦੇ ਵੀ ਬੋਲਣਾ, ਕਰੇ ਕਰ ਲਵੇ, ਇਹ ਹੈ ਨੌਮੀ, ਇਹ ਨੌਮੀ ਦਾ ਵਰਤ ਹੋਇਆ ਭਾਈ। ਜੇਕਰ ਕੋਈ ਜੀਵ ਨੌਮੀ ਨੌ ਗੋਲਕਾਂ ਦੇ ਵਿਸ਼ਿਆਂ ਨੂੰ ਨਿਰੋਧ ਕਰਨਾ ਰੋਕਣਾ ਸੱਚਾ ਨੇਮ ਬਣਾ ਲਵੇ, ਉਹ ਸਮਝ ਨੌਮੀ ਦਾ ਵਰਤ ਰੱਖ ਲਿਆ। ਸੱਚੇ ਪਰਮੇਸ਼ਰ ਦੀ ਨੌਮੀ ਨਵਤਾ ਭਗਤੀ ਸਰਵਣ ਕੀਰਤਨ ਸਿਮਰਨ ਪਾਦ ਸੇਵ ਅਰਚਾਨ ਦਾਸਾ ਸਕਵਨ ਬੰਧਨਾ ਸਰਵ ਨਿਵੇਦਨ ਜਾਣ, ਭਗਤ ਨਵੇਂ ਪ੍ਰਕਾਰ ਨੌ ਪ੍ਰਕਾਰ ਦੀ ਭਗਤੀ ਦਾ ਨੇਮ ਕਰ ਲਵੇ, ਨੌ ਗੋਲਕਾਂ ਵਾਲੀ ਦੇਹ ਦਾ ਹੰਕਾਰ ਮੇਟਣ ਲਈ ਸੱਚੇ ਨਾਮ ਨੂੰ ਜਪਣ ਦਾ ਨੇਮ ਕਰ ਲਵੇ, ਇਹੀ ਨੌਮੀ ਦਾ ਵਰਤ ਹੈ।
ਕਾਮ ਕ੍ਰੋਧ ਤ੍ਰਿਸ਼ਨਾ ਉਚਰੈ।
ਕਾਮ ਕ੍ਰੋਧ, ਇਹ ਭਾਈ ਪਾਠ ਦਾ ਥੋੜਾ ਜਿਹਾ ਧਿਆਨ ਕਰੋ, ਜਿਹਨੇ ਉੱਚ ਤੇ ਰਹਿ ਨਾ ਬਣ ਜਾਵੇ, ਉੱਚ ਰਹਿ ਐ ਨਾ ਪਾਠ ਬਣ ਜਾਵੇ, ਇਸ ਕਰਕੇ ਉੱਚ ਰਹਿ, ਜਿਹੜੀ ਇਹ ਵੀ ਨਹੀਂ ਕਹਿੰਦਾ ਉਹ ਚਰੈ ਤੇ ਡੈ ਬੋਲਣ ਵਾਸਤੇ ਡੈਸ਼ ਆ, ਊੜੇ ਨੂੰ ਅਲੱਗ ਕਰਨਾ ਅਗੇਤਰ ਕਰਨਾ ਬਸ ਥੋੜਾ ਜਿਹਾ, ਇਹ ਨਿਯਮ ਹੈ ਇਸਦਾ। ਸੋ ਇਸ ਕਰਨਾ ਦੁਬਾਰੇ ਬੋਲ ਦੋ ਜੀ ਕੋਈ।
ਕਾਮ ਕ੍ਰੋਧ ਤ੍ਰਿਸ਼ਨਾ ਉਚਰੈ।
ਤੇ ਕਾਮ ਤੇ ਕ੍ਰੋਧ, ਕਾਮ ਮੰਦ ਵਾਸ਼ਨਾ, ਕ੍ਰੋਧ ਗੁੱਸਾ, ਰਸਾਂ ਕਸਾਂ ਦੀ ਤ੍ਰਿਸ਼ਨਾ, ਉਹ ਉਸ ਨੂੰ ਵਿਸ਼ੇਸ਼ ਕਰਕੇ ਚਰੇ ਚਰ ਜਾਵੇ, ਨਾਸ਼ ਕਰ ਦੇਵੇ, ਤੇ ਇਸ ਪ੍ਰਕਾਰ ਇਹ ਹੈ ਨੌਮੀ ਦਾ ਵਰਤ।
ਦਸਵੀਂ ਦਸੇ ਦੁਆਰ ਜੇ ਠਾਕੈ।
ਦਸਵੀਂ ਵਰਤ ਰੱਖਣਾ ਇਹ ਆ ਜਿਹੜਾ ਦਸੇ ਇੰਦਰੀਆਂ ਨੂੰ ਦੁਆਰਿਆਂ ਨੂੰ ਵਿਸ਼ਿਆਂ ਵੱਲੋਂ ਠਾਕੈ ਰੋਕ ਲਵੇ।
ਇਕਾਦਸੀ ਏਕ ਕਰ ਜਾਣੈ।
ਇਕਾਦਸੀ ਦਾ ਵਰਤ ਇਹ ਆ ਜਿਹੜਾ ਪਰਮੇਸ਼ਰ ਨੂੰ ਸਭ ਥਾਂ ਜਾਣ ਲਿਆ, ਇਕਾਦਸੀ ਦਾ ਵਰਤ ਰੱਖਿਆ ਗਿਆ, ਅਸੀਂ ਤਾਂ ਆਪਣੇ ਸਿੱਖਾਂ ਨੂੰ ਇਹ ਵਰਤ ਰਖਾਉਂਦੇ ਹਾਂ।
ਦੁਆਦਸੀ ਪੰਚ ਵਸਗਤ ਕਰ ਰੱਖੈ।
ਦੁਆਦਸੀ ਚੰਦਰਮਾ ਦੇ ਪੱਖ ਦੀ ਬਾਰਵੀਂ ਥਿੱਤ ਹੁੰਦੀ ਹੈ, ਇਹ ਵਰਤ ਇਹੀ ਰੱਖਣਾ ਜੋ ਪੰਚ ਪੰਜੇ ਕਾਮ ਕ੍ਰੋਧ ਲੋਭ ਮੋਹੰਕਾਰ ਇਹਨਾਂ ਵਿਕਾਰਾਂ ਦੀ ਬਸ ਗਤ ਗਤੀ ਚਾਲ ਨੂੰ ਬਸ ਅਧੀਨ ਕਰ ਲੈਣਾ ਹੈ, ਅੱਗੇ ਅਧੀਨ ਕਰਕੇ ਰਾਖੇ ਰੱਖਣਾ ਹੈ। ਇਹ ਦੁਆਸੀ ਦੋ ਦਸ, ਦੋ ਤੇ ਦਸ ਬਾਰਾਂ ਹੋ ਗਏ, ਪੰਜ ਗਿਆਨ ਇੰਦਰੀ ਹੋ ਗਏ, ਪੰਜ ਕਰਮ ਇੰਦਰੀ ਹੋ ਗਏ, ਪੰਜ ਤੇ ਪੰਜ ਦਸ, ਮਨ ਤੇ ਬੁੱਧ ਦੋ, ਇਹ ਬਾਰਾਂ ਹੋ ਗਏ। ਇਹਨਾਂ ਨੂੰ ਪੰਜੇ ਵਿਕਾਰਾਂ ਵੱਲੋਂ ਜਾਣ ਤੋਂ ਬਸਕਤ ਬਸੀ ਗੱਲ ਕਰਨ ਰੱਖਣਾ, ਤੇ ਸਤਿਗੁਰੂ ਜੀ ਕਥਨ ਕਰਦੇ ਹਨ ਤਾਂ ਫਿਰ
ਤੋ ਨਾਨਕ ਮਨ ਮਾਨੈ।
ਤੋ ਤਦ ਮੇਰਾ ਮਨ ਚਿੱਤ ਤੁਹਾਡੇ ਵਰਗੇ ਪੰਡਿਤ ਲੋਕਾਂ ਉੱਤੇ ਪਤੀ ਮੈਂ ਵੀ ਭਰੋਸਾ ਕਰੂੰ ਵੀ ਹਾਂ ਤੁਸੀਂ ਹੈਗੇ ਇਹੋ ਜਿਹੇ ਪੂਜਣ ਯੋਗ ਹੋ ਬ੍ਰਾਹਮਣ, ਤੁਸੀਂ ਐਵੇਂ ਪੂਜਾ ਕਰਾਈ ਜਾਣੇ ਹੋ, ਤੁਸੀਂ ਇਹ ਵਰਤ ਰੱਖਣਾ ਕਰੋ ਫੇਰ ਤੁਹਾਡੀ ਪੂਜਾ ਸਿੱਖ ਵੀ ਕਰਨ। ਬ੍ਰਾਹਮਣਾਂ ਦੀ ਪੂਜਾ ਨਹੀਂ ਗੁਣਾਂ ਦੀ ਪੂਜਾ ਹੋਏਗੀ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਤੋ ਤਦ ਸਾਡਾ ਜੀਵ ਦਾ ਪਰਮੇਸ਼ਰ ਉੱਤੇ ਮਨ ਚਿੱਤ ਮਾਨੇ ਮੰਨਦਾ ਹੈ।
ਐਸਾ ਵਰਤ ਰਹੀਜੈ ਪਾਂਡੇ।
ਹੇ ਪਾਂਡੇ ਪੰਡਿਤ, ਪਾਂਡੇ ਪੰਡਾ ਬੁੱਧੀ ਵਾਲੇ ਪੁਰਖ, ਐਸਾ ਇਹੋ ਜਿਹਾ ਅੰਤਰੀ ਵਰਤ ਰੱਖਣਾ ਕਰੀਏ, ਰੱਖਣਾ ਕਰ ਤੂੰ।
ਹੋਰ ਬਹੁਤ ਸਿੱਖ ਕਿਆ ਦੀਜੈ।
ਹੋਰ ਬਹੁਤੀ ਸਿੱਖਿਆ ਕੀ ਜੈ ਦੇਣੀ ਕਰੀਏ। ਉਹ ਇੱਕ ਵਰਤਾਂ ਦੇ ਉੱਤੇ ਸਾਧ ਸਿੰਘ ਸਤਪੁਰਸ਼ਾਂ ਨੇ ਲਿਖਿਆ, ਉਹ ਕੋਈ ਬਾਲਾ ਹੀ ਖਾਣ ਵਾਲਾ ਸੀ, ਹੁਣ ਤਾਂ ਅਤਕਥ ਨਹੀਂ ਲੱਗਦੀ ਇਹ ਵਿੱਚ, ਪਰ ਕਈ ਭਾਈ ਹੁੰਦੇ ਵੀ ਹੈ। ਆ ਜੋਤੀ ਸਰੂਪ ਵੀ ਹੈਗਾ ਸੀ ਉੱਥੇ ਸੂਰਾਪੁਰੀ ਬਾਬਿਆਂ ਦੇ ਕੋਲ ਇੱਕ ਇਹੋ ਜਿਹਾ, ਉਹਦੀ ਬੜੀ ਮਿਸਾਲ ਹੀ ਹੈ, ਕੋਈ ਐਤਵਾਰ ਨਹੀਂ ਕਰ ਸਕਦਾ। ਅਖਬਾਰਾਂ ਵਾਲੇ ਵੀ ਆਏ ਸੀ, ਕਹਿੰਦੇ ਹੋ ਨਹੀਂ ਸਕਦਾ ਇੰਨਾ ਕਿਵੇਂ ਖਾ ਲੂ। ਉਹਦੇ ਚ ਲਿਖਿਆ ਹੈ, ਇਹ ਇਕਾਦਸ਼ੀ ਦੇ ਵਰਤ ਦੇ ਉੱਤੇ ਲਿਖਿਆ ਵਿਅੰਗ, ਕਹਿੰਦੇ ਅੰਬ ਸਵਾ ਮਣ ਚੂਪ, ਸਵਾ ਮਣ ਅੰਬ ਚੂਪੇ ਕਿਸੇ ਨੇ, 700 ਆੜੂ ਖਾਏ, 700 ਆੜੂ ਖਾ ਲਏ ਨਾਲ, ਫਿਰ ਖੱਖੜੀਆਂ ਕਈ ਹਜ਼ਾਰ, ਖੀਰਿਆਂ ਦੇ ਖੇਤ ਮੁਕਾਏ, ਦਹੀਂ ਕਟੋਰੇ 4, ਘੜੇ ਦੋ ਰਸ ਦੇ ਪੀਏ, ਮਠਿਆਈ ਖੱਚੇ 4, 500 ਪੇੜੇ ਲੀਏ, 500 ਪੇੜੇ ਖਾ ਗਿਆ, ਖੋਏ ਦੇ ਪੇੜੇ। ਇਨ ਭਾਈਓ ਇਹ ਪਾਂਤ ਸੁਣੋ ਸੰਤ ਇਕਾਦਸੀ, ਕਹਿੰਦੇ ਇਹ ਹੈ ਇਕਾਦਸੀ ਦਾ ਵਰਤ, ਚੁੱਪ ਕਰਕੇ ਸੌਂਰੋ ਭੌਰ ਹੋਏਗੀ ਅਖੇ ਦੁਆਦਸੀ, ਇਹ ਪਖੰਡ ਦਾ ਖੰਡਨ ਕੀਤਾ ਹੈ। ਅੱਗੇ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ, ਸੁਣੋ ਜੀ ਪੌੜੀ
ਪੌੜੀ।
ਅੱਗੇ ਪੌੜੀ ਕਥਨ ਕਰਦੇ ਹਨ ਜੀ ਗੁਰੂ ਰਾਮਦਾਸ ਜੀ।
ਭੂਪਤ ਰਾਜੇ ਰੰਗ ਰਾਏ,
ਭੂਪਤ ਪ੍ਰਿਥਵੀ ਦੇ ਪਤੀ ਮਾਲਕ ਕਹਾਉਣ ਵਾਲੇ ਚੱਕਰਵਰਤੀ ਬਾਦਸ਼ਾਹ, ਰਾਜੇ ਰਜਵਾੜਿਆਂ ਦੇ ਮਾਲਕ, ਰਾਏ ਟਿੱਕਾ ਰੂਪ ਕਹਾਉਣ ਵਾਲੇ ਲੋਕ ਜਾਂ ਰਾਏ ਰਾਏ ਖਿਤਾਬ ਵਾਲੇ ਪੁਰਖ ਜੋ ਹਨ, ਇਹ ਜਿਹੜੇ ਰੰਗ ਇੱਥੇ ਕੰਗਾਲ ਪੁਰਖਾਂ ਨੂੰ ਕੀ ਹੈ, ਰੰਗ ਰੰਕਨ ਜਿਹੜੇ ਕੰਗਾਲ ਪੁਰਖ ਆਦਿ ਸਾਰੇ ਜਿਹੜੇ
ਸੰਚ ਹੈ ਬਿਖ ਮਾਇਆ,
ਇਹ ਬਿਖ ਜ਼ਹਿਰ ਰੂਪ ਮਾਇਆ ਨੂੰ ਕਤਰ ਕਰਦੇ ਆ। ਕਹਿੰਦੇ ਜੀ ਕੰਗਾਲ ਕਿਵੇਂ ਮਾਇਆ ਨੂੰ ਕਰਦੇ, ਕਿੰਨਿਆਂ ਮੰਗਤਿਆਂ ਦੇ ਮਰੇ ਤੋਂ ਬਾਅਦ ਉਹਨਾਂ ਦੇ ਕੋਲੋਂ ਨਿਕਲੀਆਂ ਕਿੰਨਿਆਂ ਦੀਆਂ ਮਿਸਾਲਾਂ ਨੇ, ਸੈਂਕੜੇ ਮਿਸਾਲਾਂ ਨੇ ਇਹ। ਸੋ ਇਸ ਕਰਕੇ ਸਾਧ ਸਿੰਘ ਜੀ ਦੱਸਿਆ ਵੀ ਸਾਰੀ ਮਾਇਆ ਨੂੰ ਸੰਚਨਾ ਕਰਦੇ ਹਨ,
ਕਰ ਹਿੱਤ ਵਧਾਏ ਦੇ,
ਮਾਇਆ ਦੇ ਨਾਲ ਹਿੱਤ ਕਰਕੇ ਮੋਹ ਵਧਾਉਂਦੇ ਰਹਿੰਦੇ ਹਨ।
ਪਰ ਦਰਬ ਚੁਰਾਇਆ,
ਕਿੱਥੋਂ ਤੱਕ ਪਰਾਏ ਦਾ ਸੋਨਾ ਮਿਲ ਜਾਏ, ਚਾਂਦੀ ਮਿਲ ਜਾਏ, ਧਨ ਮਿਲ ਜਾਏ, ਜ਼ਮੀਨ ਮਿਲ ਜਾਏ, ਬਸ ਉਹਨੂੰ ਹੜੱਪ ਹੀ ਜਾਣਾ ਹੈ। ਜਿਵੇਂ ਸ਼ੇਰ ਛੱਡਦਾ ਹੀ ਨਹੀਂ ਮਾਸ ਕਿਸੇ ਜਾਨਵਰ ਦਾ ਹੋਵੇ, ਲੋਭੀ ਜੰਤ ਨਹੀਂ ਜਾਣਦਾ, ਫਿਰ ਕੋਈ ਡਿੱਕੇ ਆ ਜਾਏ ਚੱਬ ਦਿੰਦਾ ਉਸ ਨੂੰ, ਚੁਰਾਇਆ ਚੁਰਾ ਕੇ ਵੀ ਲੈ ਜਾਂਦਾ, ਚੋਰੀ ਕਰਦਾ।
ਪੁੱਤਰ ਕਲੱਤਰ ਨਾ ਵਿਸਹਿ,
ਆਪਣੇ ਪੁੱਤਰ ਤੇ ਕਲੱਤਰ ਇਸਤਰੀ ਕਲ ਧਾਤੂ ਨੂੰ ਕਰਨ ਵਾਲੀ, ਉਹਦੇ ਉੱਤੇ ਵੀ ਇਹ ਇਸ ਤਰ੍ਹਾਂ ਦਾ ਭਰੋਸਾ ਨਾ ਨਹੀਂ ਕਰਦੇ। ਵਿਸਹਿ ਹੈ, ਇਹ ਇਕੱਠੇ ਹੀ ਪਾਠ ਹੈ ਭਾਈ, ਵਿਸਹਿ ਉਹਦੇ ਤੇ ਭਰੋਸਾ ਨਹੀਂ ਕਰਦੇ, ਵਿਸਹਿ ਹੈ ਨਹੀਂ ਕਰਨਾ। ਦੁਬਾਰੇ ਬੋਲੋ ਇਕੱਠਾ ਕਰਕੇ,
ਪੁੱਤਰ ਕਲੱਤਰ ਨਾ ਵਿਸਹਿ,
ਤੇ ਉਹਦੇ ਤੇ ਵਿਸਾਹ ਨਹੀਂ ਕਰਦੇ, ਧੋਖਾ ਕਰਦੇ ਨੇ ਉਹਨਾਂ ਦੇ ਨਾਲ ਵੀ।
ਬਹੁ ਪ੍ਰੀਤ ਲਗਾਇਆ,
ਭਰੋਸਾ ਨਹੀਂ ਕਰਦੇ, ਤੇ ਧਨ ਤਾਂ ਫਿਰ ਕਹਿੰਦੇ ਬਾਪ ਦਾ ਧਨ ਪੁੱਤਰ ਲੁੱਟ ਜਾਂਦਾ, ਪੁੱਤਰ ਦਾ ਕਹਿੰਦੇ ਬਾਪ ਪੁੱਤਰ ਦਾ ਵੀ, ਇਸਤਰੀ ਦਾ ਧਨ ਇਸਤਰੀ ਪੁਰਸ਼ ਦਾ ਧਨ, ਪਤਾ ਹੀ ਨਹੀਂ ਕਹਿੰਦੇ ਧਨ ਦੇ ਨਾਲ ਹੀ ਪ੍ਰੀਤੀ ਹੈ। ਇੱਕ ਦੂਜੇ ਤੇ ਚੋਰੀ ਕਰ ਲੈਂਦੇ ਨੇ ਸਾਰੇ ਜਿੰਨੇ ਰਿਸ਼ਤੇ ਗਿਣੇ ਨੇ, ਧਨ ਦੇ ਨਾਲ ਬਹੁਤੀ ਪ੍ਰੀਤ ਲਗਾਉਣਾ ਕੀਤੀ ਹੈ।
ਵੇਖਦਿਆਂ ਹੀ ਮਾਇਆ ਧੋਹੇ ਗਈ,
ਦੇਖਦਿਆਂ ਦੇਖਦਿਆਂ ਮਾਇਆ ਛਲ ਰੂਪ ਧੋਖਾ ਦੇ ਕੇ ਚਲੀ ਗਈ ਹੈ, ਕੋੜ ਨਾ ਰਹੇ।
ਪਛਤਾਇ ਪਛਤਾਇਆ,
ਤਾਂ ਫਿਰ ਜੀਵ ਪਛਤਾਵਾ ਕਰਦਾ ਹੀ ਪਛਤਾਵਾ ਪੱਲੇ ਪੈ ਗਿਆ, ਧਨ ਤਾਂ ਪੱਲੇ ਨਾ ਰਹੇ, ਪਛਤਾਵਾ ਪੱਲੇ ਪੈ ਗਿਆ। ਜਦੋਂ ਪਛ ਤਾਇਆ, ਪਛ ਪਿੱਛੋਂ ਨਰਕਾਂ ਵਿੱਚ ਤਾਇਆ ਤਪਾਇਆ ਗਿਆ, ਫਿਰ ਪਛਤਾਉਂਦਾ, ਫਿਰ ਜੀਵ ਪਛਤਾ ਪਛਤਾਤਾਪ ਕਰਦੇ ਰਹਿੰਦੇ ਹਨ।
ਜਾਮਦਾਰ ਬੱਧੇ ਮਾਰੀਐ,
ਐਸੇ ਮਾਇਆ ਇਕੱਤਰ ਕਰਨ ਵਾਲੇ ਪੁਰਖ ਅੱਗੇ ਪ੍ਰਲੋਕ ਵਿੱਚ ਜਮ ਦੇ ਦਰ ਤੇ, ਜਮਾਂ ਦੇ ਦਰ ਦੇ ਉੱਤੇ ਬੱਧੇ ਬੰਨੇ ਹੋਏ ਮਾਰੀਐ, ਮਾਰੇ ਜਾਂਦੇ ਕੁੱਟੇ ਜਾਂਦੇ ਹਨ, ਕੁੱਟ ਖਾਂਦੇ ਹਨ।
ਨਾਨਕ ਹਰ ਪਾਇਆ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹਰ ਪਰਮੇਸ਼ਰ ਨੂੰ ਇਸੇ ਤਰ੍ਹਾਂ ਹੀ ਪਾਇਆ ਪਾਉਂਦਾ ਹੈ। ਗੁਰੂ ਕਿਰਪਾ ਕਰੇ, ਆਓ ਇੱਥੇ ਸਮਾਪਤੀ ਹੈ ਜੀ, ਪੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੀ। ਵੇਖਦਿਆਂ ਹੀ ਮਾਇਆ ਤੁਹੇ ਗਈ, ਪਛਤ ਹੈ ਪਛਤਾਇਆ, ਜਮਦਰ ਬੱਧੇ ਮਾਰੀਐ ਹੈ, ਨਾਨਕ ਹਰ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।